पास्टी का ही
नहीं ठीक है फिक्र ना करो रोज कर देना रिकॉर्डिंग कर देना हर रोज ان الحمد لله نحمده ونستعينه ونستغفره ونعوذ بالله من شرور انفسنا ومن سيئات اعمالنا من يهده الله فلا مضل له ومن يضلل فلا هادي له واشهد ان لا اله الا الله وحده لا شريك له واشهد ان محمدا عبده ورسوله اما بعد فاعوذ بالله من الشيطان الرجيم بسم الله الرحمن الرحيم ان الله وملائكته يصلون على النبي يا ايها الذين امنوا صلوا عليه وسلموا تسليما لبيك اللهم وسعديك اللهم صل على محمد وازواجه وذريته كما صليت على آل ابراهيم وبارك على محمد وازواجه وذريته كما باركت على آل ابراهيم انك حميد مجيد واجب الاحترام سامعین کرام برادر محترم مولانا غضنفر اللہ صاحب تبریک اور تحسین دے مستحق ہے میں انہاں لئی برکت دی دعا کردا کہ اللہ تعالیٰ نے انہوں توفیق دیتی کہ انہوں نے دین دا ایک بہت اہم اور مظلوم موضوع جڑا میرے لیے منتخب کیتا بہت اعلیٰ مضمون مگر بد نصیبی کہ وہ ظلم ہو رہا مہینے گزر جاندے خلافہ راشدین کانفرنس ہوندیاں مقام صحابہ بیان ہوندا مقام اہل بیت نو نظر انداز کیتا جاندا حالانکہ سارے علم والے لوگ جانتے ہیں میں قرآن مجید چ اہل بیت کا تذکرہ میں قاری صاحب نے تجھے میں آخیا سی کہ سورہ احزاب کا یہ حصہ تلاوت کرو انما یرید اللہ لیذہب عنکم الرجس اہل بیت قرآن کا بیان ہے یہ نہیں بھی کوئی ایویں کسی فرقے کا یا گروہ کا قرآن نے اہل بیت کا تذکرہ کیتا اور رسول کریم علیہ الصلوۃ والسلام تو اہل بیت کی فضیلت بے شمار صحیح حدیث سارے گروہ نو چھڈ کے لعنت بھیج کے انہاں دنوں صرف اہل بیت دے فضائل ہی بیان کرتے جان جڑے صحیح بخاری دے اندر منا کے مقربت رسول اللہ صلی اللہ علیہ وسلم کہ رسول اللہ دے قریبیاں دے فضائل یا تسی اپنے دلاں نوں ٹو کے ویکھو کہ کتے کسے دوسرے دی دشمنی تہاڈے اندر کوئی ایسی بیماری تے نہیں پیدا ہوگی کہ ناراضگی کسے گروہ نہ کہ تسی رسول اللہ دے خاندان نے دشمنی بول لے ایسی اگر بیماری دے وچ کوئی جراثیم نظر آؤ تو توبہ کرو یہ کوئی گل نہیں لا جرے منا کم شنان قوم اللہ تعالی کسی فرقے اور گروہ نہ ناراضگی وہ بکواس کرتا تو نتیجہ یہ ہونا چاہیے بھی آدمی بے انصاف ہو جائے کہ وہ صحابہ کرام نہیں منتے تو اسی آدھے بیت نہیں مننا کوئی کرنا ہی گل اپنا کرنا پھوکو انہوں نے کر دو جو کر دیا پہ خدا نو جواب دیں گے تھی اہل بیت نو بھی ادھر ہی منتے جی جا صاحب النبی منتے تھوڑیاں مجلس جنہ دونوں کا تذکرہ کھلے دل نہ ہونا چاہیے یہ دل تنگ نہیں ہونے چاہیے مگر ویکھ رہو تھی اور سب دے بیان ہوتے جاندے اور غضب کی گل ہے جب تک رونا ہوتا مظلوم کہ آ زمانہ محرم کا جڑا حضرت عثمان رضی کی شہادت شروع ہو جاتی ہے حضرت عمر رضی کی شہادت شروع ہو جاتی حالانکہ سارے آئے علم جانتے بھی دونوں شہادت ذلحج ہوئی ہیں جڑا پچھلا مہینہ گزر گیا 26 ذلحج نو حضرت عمر رضی شہید ہویا اور حضرت عثمان رضی اس سے بھی پہلا شہید ہے اس مہینے تھی شوق پورا کرو ان دنوں بائی پاس کر لی بھی حضرت امام حسین رضی کی گل نہ کرنی پوے ادھر وہ گلا کر کے ٹال دیں یہ بڑا روگ ہے جہاں علاج ہونا چاہیے یہ دوسرے نہ رو اپنے آپ کو درست کرو بلا کو نہیں جانا قرآن نہیں تھی پڑھتے صحیح بخاری منا کے مقربت رسول اللہ صلی اللہ علیہ وسلم باب اصحاب کے فضائل وکھرے رسول اللہ کے قریبیوں کے فضائل اور اتنے قریبی کون ہے حافظ بن حجر رحمتہ اللہ علیہ فرماؤں صرف وہ جڑے اولاد عبد المطلب تو اسلام لے آئے گیا انہوں نے حضور ویکھے یہ قریبی حضور کے دادے کی اولاد جڑے آلے علی آلے جعفر آلے عباس آلے حرس اسلام کا زمانہ پایا وہ مرد عورتیں ہے گئے آپ کے دادی کی اولاد ہے آپ نے ویکیا اسلام دے انہوں کا تذکرہ اس کے اندر اور ایڈا اعلیٰ ہے مضمون قاری صاحب اللہ کی طرف بہت رحمت دے اس سے کہ سیدنا صدیق اکبر رضی اللہ عنہ فرماتے ہیں اور قبو محمد فی اہل بیت صلی اللہ علیہ وسلم کہ لوگوں ਜੇ ਤੁਸੀਂ ਮੁਹੰਮਦ ਸੱਲਲਾਹੁ ਅਲੈਹਿ ਵਸੱਲਮ ਨੂੰ ਮੰਨਦੇ ਜੇ, ਅੱਲਾਹ ਦੇ ਰਸੂਲ ਨਾਲ ਤੁਹਾਡਾ ਪਿਆਰ ਆ, ਜੇ ਰਸੂਲਾਂ ਦਾ ਖਿਆਲ ਰੱਖੋ ਉਹਨਾਂ ਦੇ ਰਿਸ਼ਤੇਦਾਰਾਂ ਦੇ ਬਾਰੇ, ਜਿਹੜੇ ਹਜ਼ੂਰ ਦੇ ਲਾਡਲੇ ਆ, ਹਜ਼ੂਰ ਦੇ ਦਿਲ ਦੇ ਟੁਕੜੇ ਆ, ਉਹ ਰਸੂਲਾਂ ਪਰ ਉਹਨਾਂ ਨਾਲ ਮੁਹੱਬਤ ਕਰੋ। ਤੁਹਾਨੂੰ ਕੀ ਹੋ ਗਿਆ ਵੀ ਤੁਸੀਂ ਹੋਰ ਕਿਸੇ ਰੋਗੀ ਟੋਲੇ ਨੂੰ ਦੇਖ ਕੇ ਖੁਦ ਹੀ ਬਿਮਾਰ ਹੋ ਗਿਆ ਕਿ ਸਾਰਾ ਕੁਝ ਬਿਆਨ ਕਰਨਾ, ਕੁਛ ਨਾ ਬਿਆਨ ਕਰਨਾ, ਕਰਬਲਾ ਕਰਨਾ, ਯਜ਼ੀਦ ਕਰਨ, ਸਿਰਫ ਇਹਨਾਂ ਜਿਹੜਾ ਬੁਖਾਰੀ ਸ਼ਰੀਫ ਖੋਲ੍ਹ ਲੈਣ, ਮੁਸਲਿਮ ਸ਼ਰੀਫ ਖੋਲ੍ਹ ਲੈਣ, ਤਿਰਮਿਜ਼ੀ ਸ਼ਰੀਫ ਖੋਲ੍ਹਣ, ਕਿ ਫਜ਼ਾਇਲ ਅਹਲੇ ਬੈਤ ਨਬੀ ਸੱਲਲਾਹੁ ਅਲੈਹਿ ਵਸੱਲਮ, ਕਿ ਰਸੂਲਾਂ ਦੇ ਖਾਨਦਾਨ ਦੇ ਲੋਕਾਂ ਦੀ ਜਿਹੜੀ ਫਜ਼ੀਲਤ ਆ, ਖੁਰੇ ਜਿਹੜਾ ਬਿਆਨ ਕਰ, ਅਤੇ ਮੈਂ ਯਕੀਨ ਨਾਲ ਤੁਹਾਨੂੰ ਆਉਣਾ ਇਹ ਬਿਮਾਰੀ ਦਾ ਇਲਾਜ ਗਲਤ ਕਰਦੇ, ਇਹ ਮਜਲਸਾਂ ਸਭ ਦੇ ਰੌਣਕ ਹੋ ਜਾਣ ਔਰ ਇਹ ਜਲੂਸ ਖਤਮ ਹੋ ਜਾਣ, ਜੇ ਤੁਹਾਡੀਆਂ ਮਜਲਸਾਂ ਔਰ ਮਸਜਿਦਾਂ ਜਿਹਨਾਂ ਦੇ ਨਾਲ ਅਹਲੇ ਬੈਤ ਦਾ ਤਜ਼ਕਰਾ, ਲੋਕ ਮੰਨ ਜਾਣ ਕਿ ਉਹ ਝੂਠੇ ਆ, ਉਹ ਗੰਦਲਾ ਪਾਣੀ ਲੋਕਾਂ ਨੂੰ ਪਿਲਾ ਰਿਹਾ ਆਪਣੀ ਮਜਲਸਾਂ, ਸਾਫ਼ ਸੁਥਰਾ ਪੀਣਾ ਜ਼ਮਜ਼ਮ, ਜਾਓ ਸਾਡੀ ਮਜਲਸਾਂ, ਅਸੀਂ ਤੁਹਾਨੂੰ ਸਹੀ ਹਦੀਸਾਂ ਸੁਣਾਈ। ਮਗਰ ਜਦੋਂ ਤੁਸੀਂ ਕੰਨੀ ਇਸ ਤੋਂ ਕੰਨ ਲਪੇਟ ਲੈਂਦੇ ਜੇ ਨਹੀਂ ਬਿਆਨ ਕਰਦੇ, ਲੋਕ ਚਾਹੁੰਦੇ ਚਾਹੁੰਦੇ ਆਖਰ ਯਾਰ ਇਮਾਮ ਹੁਸੈਨ ਦਾ ਕੀ ਕਿਸਾ ਸੁਣ ਚਲੇ ਜਾਂਦੇ ਆ, ਗੁਮਰਾਹੀ ਦਾ ਸ਼ਿਕਾਰ ਹੋ ਜਾਂਦੇ। ਜੇ ਤੁਸੀਂ ਸਹੀ ਤਰੀਕੇ ਨਾਲ ਸ਼ਾਨ ਬਿਆਨ ਕਰੀ, ਤਾਂ ਉਹਦੇ ਲਈ ਕੋਈ ਨਵੀਂ ਗੱਲ ਕਰਨ ਦੀ ਲੋੜ ਨਹੀਂ। ਜੋ ਰਸੂਲ ਕਰੀਮ ਅਲੈਹਿ ਸਲਾਮ ਨੇ ਫਜ਼ਾਇਲ ਬਿਆਨ ਫਰਮਾਇਆ ਉਹ ਬਿਆਨ ਕਰ ਦੇ, ਮੁਸਲਿਮ ਸ਼ਰੀਫ 'ਚ ਫਜ਼ਾਇਲ ਅਹਿਲੇ ਬੈਤ ਦਾ ਅਲੈਹਦਾ ਬਿਆਨ ਹੈ, ਬੁਖਾਰੀ ਸ਼ਰੀਫ ਮਦਾਕਿਬੇ ਕਰਾਮ ਤੇ ਰਸੂਲਾ ਸਰਦਾਰ ਨਾ ਤਿਰਮਿਜ਼ੀ ਸ਼ਰੀਫ ਦੇਖ ਲਓ। ਤਾਂ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੇ ਫਿਤਨੇ ਤੋਂ ਆਗਾਹੀ ਤੁਹਾਨੂੰ ਦੇਣਾ ਚਾਹੁੰਦਾ ਕਿ ਲੋਕਾਂ ਨੇ ਢੌਂਗ ਰਚਾਇਆ ਵੀ ਜੇ ਸਹੀ ਗੱਲ ਤੋਂ ਹਟਾਉਣਾ ਹੋਵੇ ਨਾ, ਇੱਕ ਐਸੀ ਗੱਲ ਉਹਦੇ ਨਾਲ ਚਪੇਕ ਜੋ ਵੀ ਲੋਕ ਹੈ ਇਹ ਗੱਲ, ਮਤਲਬ ਜਦੋਂ ਅਸੀਂ ਤੌਹੀਦ ਬਿਆਨ ਕਰਾਂਗੇ, ਇੱਕ ਗਰੋਹ ਨੇ ਆਪਣੇ ਕੋਈ ਗੱਲ ਕਰ ਲਈ ਹੈ ਕਿ ਗੁਸਤਾਖੀ ਹੈ ਰਸੂਲ, ਤੌਬਾ ਤੌਬਾ ਤੌਬਾ, ਦੱਸੋ ਕੋਈ ਮੁਸਲਮਾਨ ਰਸੂਲਲਾ ਸੱਲ ਸਲਮ ਦੀ ਗੁਸਤਾਖੀ ਦਾ ਸੋਚ ਸਕਦਾ? ਮਗਰ ਤੌਹੀਦ ਦਾ ਜਦੋਂ ਬਿਆਨ ਹੋਵੇ ਕਿ ਗੈਬ ਸਿਰਫ ਅੱਲਾ ਕੁਮਾਰ ਉਹਨੂੰ ਨਾ ਦੇ ਦੇਣਗੇ, ਇਹ ਤਾਂ ਲੋਕ ਗੁਸਤਾਖੇ ਰਸੂਲ, ਸਾਰੇ ਸਾਡੇ ਕੀਤੇ ਕਤਰੇ ਦੇ ਪਾਣੀ ਫਿਰ ਕੁਰਾਨ ਹੁੰਦਾ, ਅਜੇ ਇਹਨੇ ਨਾ ਜ਼ਹਿਰੀਲਾ ਫਿਕਰਾ ਕਿ ਗੁਸਤਾਖੇ ਰਸੂਲ। ਇਸੇ ਤਰੀਕੇ ਨਾਲ ਜਦੋਂ ਅਸੀਂ ਲੋਕਾਂ ਨੂੰ ਸੁਣਨ ਦੀ ਦਾਵਤ ਦਿੰਦੇ ਹਾਂ, ਇੱਕ ਗਰੋਹ ਕਹਿੰਦਾ ਇਹ ਲੋਕ ਆਇਮਾ ਦੇ ਗੁਸਤਾਖ, ਐਡੇ ਨੇਕ ਲੋਕ ਉਮਤ ਦੇ ਗੁਜ਼ਰੇ ਨੂੰ ਗੁਸਤਾਖ, ਯਾਨੀ ਫਿਕਰੇ ਘੜੇ ਆ ਕਿ ਲੋਕਾਂ ਨੂੰ ਬਦਦਲ ਕਰਨੀ, ਪਰ ਇਸੇ ਤੋਂ ਇਹਦੇ ਬੈਦ ਦੇ ਫਜ਼ਾਇਲ ਬਿਆਨ ਹੋਣਗੇ, ਲੋਕਾਂ ਨੂੰ ਕਹਿੰਦੇ ਇਹਦੇ ਸਾਹਬਾਂ ਦੀ ਗੁਸਤਾਖੀ, ਕਾਹਦੀ ਸਾਹਬਾਂ ਦੀ ਗੁਸਤਾਖੀ, ਸਾਹਬਾ ਵੀ ਸਿਰ ਦੇ ਤਾਜ ਹੈ, ਰਸੂਲਾਂ ਦਾ ਖਾਨਦਾਨ ਵੀ ਤਾਜ, ਸਿਰਫ ਇਹ ਨਫ਼ਰਤ ਦਿਲਾਉਣ। ਔਰ ਇਹ ਜ਼ਮਾਨੇ 'ਚ ਜਿੰਨਾ ਬੜਾ ਗਰਕ ਦੀਨੀ ਮਦਾਰਸ ਦਾ ਹੋਇਆ, ਦਜਾਲ ਪੈਦਾ ਹੋਇਆ, ਮੈਂ ਇਸ ਮਦਰਸ ਬਹਿ ਕੇ ਆਉਣਾ, ਮਹਿਮੂਦ ਅਹਿਮਦ ਅਬਾਸੀ 'ਚ ਪੈਦਾ ਹੋਇਆ, ਜਿਹਨੂੰ ਇਹਨਾਂ ਲੋਕਾਂ ਨੇ ਆਖਿਆ ਇਮਾਮ ਉਲ ਮੁਅਰਖੀਨ, ਔਰ ਉਹਦਾ ਚੇਲਾ ਉੱਠ ਕਰਾਇਆ ਜਿਹੜਾ ਦਿਓਬੰਦੀ ਫਿਰ ਅਹਿਲ ਹਦੀਸ ਬਣ ਕੇ, ਇਹ ਹਦੀਸ ਹੀ ਕੋਈ ਨਹੀਂ, ਹਕੀਮ ਫੈਜ਼ ਆਲਮ ਸਿੱਦੀਕ, ਜਿਹਦੀ ਤਲਾਸ਼ੀ ਲਓ ਹਰ ਮੌਲਵੀ ਦੇ ਕੋਲ ਉਹਦੀ ਕਿਤਾਬ ਛੁਪੀ। ਸ਼ਰਮ ਕਰਨੀ ਚਾਹੀਦੀ ਲੋਕਾਂ ਨੂੰ ਵੀ ਜਿਹਨੇ ਸਹੀ ਬੁਖਾਰੀ ਨੂੰ ਆਖਿਆ ਖੱਤਾਂ ਦੀ ਭਰੀ, ਜਿਹਨੇ ਮੁਸਲਿਮ ਸ਼ਰੀਫ ਨੂੰ ਆਖਿਆ ਬਕਵਾਸ ਦਾ ਮਜਮੂਆ, ਤੁਸੀਂ ਉਸ ਕਿਤਾਬ ਨੂੰ ਪੜ੍ਹਦੇ, ਸਿਰਫ ਇਸ ਤੋਂ ਉਹਦੇ ਯਜ਼ੀਦ ਦੀ ਤਾਰੀਫ ਕੀਤੀ, ਯਜ਼ੀਦ ਦਾ ਨਾਂ ਲੈ ਕੇ ਪੂਰਾ ਜ਼ਹਿਰ ਉਤਾਰਤਾ ਦਿਲਾਂ ਕਿ ਕਿਹੜੀ ਹੈ ਬੁਖਾਰੀ ਜਿਹਦੇ ਅੰਦਰ ਲਿਖਿਆ ਕਿ ਹਜ਼ਰਤ ਆਇਸ਼ਾ ਦੀ ਉਮਰ 6 ਸਾਲ, ਕਿਹੜੀ ਬੁਖਾਰੀ ਜਿਹੜੀ ਆਉਂਦੀ ਹਜ਼ਰਤ ਆਇਸ਼ਾ ਪਿੱਛੇ ਰਹਿ ਗਈਆਂ ਉੱਤੇ ਬਤਾਉਣ ਲੱਗਾ, ਯਾਨੀ ਤੈਅਸ਼ੁਦਾ ਗੱਲਾਂ ਉਮਰ ਦੀਆਂ, ਤਫਸੀਰਾਂ ਪੜੀਆਂ ਕੰਮਾਂ 'ਤੇ, ਕਹਿਣ ਦਾ ਬਕਵਾਸ ਹੈ ਸਰ, ਇਹ ਬੁਖਾਰੀ ਔਰ ਮੁਸਲਿਮ ਬਕਵਾਸ ਦੇ ਮਜਬੂਰ ਹੈ, ਉਹਨੂੰ ਹਜ਼ਮ ਕਰੀ ਜਾਂਦੇ। ਸਿਰਫ ਯਜ਼ੀਦ ਬਛੜਾ ਬਣ ਗਿਆ ਕਿ ਯਜ਼ੀਦ ਨੂੰ ਚੰਗਾ ਕਹੀ ਜਾਂਦਾ, ਔਰ ਇਹਦੇ ਪਰਦੇ ਚਾਹੇ ਬੈਦ ਤੋਂ ਹਟਾ ਕੇ ਸਹੀ ਬੁਖਾਰੀ ਔਰ ਸਹੀ ਮੁਸਲਿਮ ਤੋਂ ਹਟਾਈਏ। ਮੈਂ ਤਾਂ ਕਹਿਣਾ ਕਿ ਹਦੀਸ ਤੋਂ ਹਟਾਉਣ ਲਈ ਲੋਕਾਂ ਨੇ ਕਈ ਹਰਬੇ ਇਖਤਿਆਰ ਕੀਤੇ, ਜਿਹਨਾਂ 'ਚ ਇੱਕ ਵੀ ਹੈ ਕਿ ਸਹਾਬਾ ਦੇ ਨਾਮੂਸਾ ਨਾ ਲਓ, ਕਿ ਯਾਰ ਹਦੀਸਾਂ ਨੂੰ ਮੰਨਿਆ ਤਾਂ ਸਹਾਬਾ ਕਰਾਮ 'ਤੇ ਬੜਾ ਤਾਣ ਹੋ। ਗੁਲਾਮ ਅਹਿਮਦ ਪਰਵੇਜ਼ ਨੇ ਇੱਕ ਪੂਰਾ ਮਜ਼ਮੂਨ ਲਿਖਿਆ ਹਦੀਸ ਉਸ ਸਕੀਫਾ, ਇਹ ਬੁਖਾਰੀ ਸ਼ਰੀਫ 'ਤੇ ਲਿਖਿਆ ਰਸੂਲਾਂ ਦੀ ਵਫਾਤ ਤੋਂ ਬਾਅਦ ਸਹਾਬਾ ਸਕੀਫਾ 'ਚ ਲੜੇ ਸੀ, ਔਰ ਇਹ ਜ਼ਰੀਏ ਨਾਲ ਕੋਸ਼ਿਸ਼ ਕੀਤੀ ਵੀ ਹਦੀਸ ਤੋਂ ਬਦਲਨ ਕਰਤਾ ਜਾਏ। ਬਾਕੀ ਲੋਕ ਮੁਤਾਸਰ ਹੋ ਜਾਂਦੇ ਕਿ ਸਹੀ ਬੁਖਾਰੀ 'ਚ ਲਿਖਿਆ, ਕਿਸੇ ਖੁਦਾ ਦੇ ਬੰਦੇ ਨਾਲ ਕੀਤਾ ਵੀ ਅਗਰ ਲਿਖਿਆ ਹੈ ਤਾਂ ਉਹਨੂੰ ਜੇ ਉਹ ਸਹੀ ਹੈ ਤਾਂ ਅਸੀਂ ਕਿਉਂ ਰੱਦ ਕਰੀਏ, ਇਨਸਾਨ ਹੈ, ਅਗਰ ਉਹ ਨਾਰਾਜ਼ ਹੋ ਗਿਆ ਕੋਈ ਵੀ ਗੱਲ। ਇਸ ਪਾਰੋਂ ਅਗਰ ਤੁਸੀਂ ਫਿਰ ਵੇ ਵੀ ਫਲਾਣ ਨੂੰ ਬਚਾਉਣਾ, ਭਾਵੇਂ ਕੁਰਾਨ ਦਾ ਇਨਕਾਰ ਹੋ ਜਾਏ ਹਦੀਸਾਂ, ਤਾਂ ਤਬਾਹੀ, ਇਹ ਕੋਈ ਸ਼ਾਇ ਨਹੀਂ। ਅੱਲਾਹ ਦੇ ਰਸੂਲ ਨੇ ਜੋ ਕਿ ਫਰਮਾਇਆ ਉਹਨੂੰ ਸਾਰਿਆਂ ਨੂੰ ਮੰਨੋ, ਇਹਦੇ ਲਈ ਬੁਖਾਰੀ ਸ਼ਰੀਫ ਖੋਲ੍ਹੋ, ਮੁਸਲਿਮ ਖੋਲ੍ਹੋ, ਹਦੀਸ ਦੀ ਕਿਤਾਬਾਂ ਖੋਲ੍ਹੋ। ਔਰ ਅਹਲੁਲ ਬੈਤ ਦੇ ਬਾਰੇ 'ਚ ਇਲਮ ਵਾਲੇ ਲੋਕ ਵੀ ਬੈਠੇ ਆ, ਉਹਨਾਂ ਦੇ ਕੰਮ ਦੀਆਂ ਗੱਲਾਂ, ਮੈਨੂੰ ਇਹਦੇ ਨਾਲ ਕੋਈ ਨਹੀਂ ਹੁੰਦਾ ਮਜਮਾ ਕਹਿਣਾ, ਦੋ ਬੰਦੇ ਵੀ ਹੋਣ, ਮੈਂ ਆਪਣੀ ਗੱਲ ਉਹਨੇ ਜ਼ੋਰ ਨਾਲ ਕਹਿਣੀ ਹੁੰਦੀ ਜਿੰਨਾ ਮਜਮੇ 'ਚ, ਮੈਨੂੰ ਮਜਮਾਬਾਜ਼ੀ ਨਾਲ ਕੋਈ ਨਹੀਂ, ਬਾਤ ਮੇਰੀ ਪਹੁੰਚਣੀ ਚਾਹੀਦੀ ਇਨਸ਼ਾ ਅੱਲਾਹ ਮਸਲੇ ਮਗਰ ਪਹੁੰਚ ਰਹੀ, ਇਹ ਕਿਸੇ ਦੇ ਰਾਜ਼ੀ ਨਾਰਾਜ਼ ਹੋਣ ਦੀ ਗੱਲ ਨਹੀਂ। ਬਹੁ ਔਰ ਬਾਅਦ 'ਚ ਕਿਸੇ ਗੱਲ 'ਤੇ ਕੋਈ ਸ਼ੱਕ ਕੋਈ ਸ਼ੁਭਾ, ਤੁਹਾਨੂੰ ਹੱਕ ਹਾਸਲ ਹੈ, ਉਹਦਾ ਹਵਾਲਾ ਮੰਗੋ, ਸਬੂਤ ਲਓ। ਤਾਂ ਅਹਲੁਲ ਬੈਤ ਦੇ ਬਾਰੇ 'ਚ ਔਰ ਆਲ ਮੁਹੰਮਦ ਸੱਲਲਾਹੁ ਅਲੈਹਿ ਵਸੱਲਮ, ਦੋ ਲਫ਼ਜ਼ ਹੈ ਕੁਰਾਨ ਹਦੀਸ 'ਚ ਆਉਂਦੇ, ਆਲ ਆਉਂਦਾ ਅਹਲ ਬੈਤ ਆਉਂਦਾ, ਆਲ ਅਰਬੀ ਜ਼ਬਾਨ 'ਚ ਅਲਿਫ ਵਾਰ ਲਾਮ ਚੁਣ ਕੇ ਆਲ ਆ ਯੂਰ, ਕੋਈ ਬੰਦਾ ਵੀ ਜਿਹਦੇ ਨਾਲ ਕਿਸੇ ਕਿਸਮ ਦਾ ਕਿਸੇ ਦਾ ਤਾਲੁਕ ਆ, ਉਹਦਾ ਦੋਸਤ ਆ, ਉਹਦਾ ਉਹ ਪੈਰੋਕਾਰ ਆ, ਉਹਦਾ ਉਹ ਰਿਸ਼ਤੇਦਾਰ ਆ, ਇਹ ਸਾਰੇ ਲੋਕ ਅਰਬੀ ਜ਼ਬਾਨ ਚਾਲ ਹਵਾਉਂਦੇ। ਕਿਸੇ ਦੇ ਮਗਰ ਲੱਗੇ ਆ ਲੋਕ ਆਲੇ ਫਿਰਾਉਣ, ਉਹਦੇ ਪੈਰੋਂ ਵੀ ਜਿਹੜੇ ਆਲੇ ਫਿਰਾਉਣ ਕੁਰਾਨ ਉਹਨਾਂ ਦਾ। ਜਿਹੜੇ ਕਿਸੇ ਦੇ ਸਾਥੀ ਆ ਜਿਵੇਂ ਰਸੂਲਾਂ ਦੇ ਸਾਹਿਬ ਹੈ, ਉਹ ਵੀ ਆਲੇ ਮੁਹੰਮਦ ਆਉਂਦੇ। ਜਿਹੜੇ ਆਪਦੇ ਰਿਸ਼ਤੇਦਾਰ ਆ ਉਹ ਵੀ ਆਲੇ ਮੁਹੰਮਦ ਆਉਂਦੇ। ਇਹ ਜਗ੍ਹਾ ਜਗ੍ਹਾ ਜਦੋਂ ਵੇਖੀਦਾ ਇੱਥੇ ਕਿਹੜੇ ਮਾਨਿਆ ਚ ਆਇਆ, ਅਲਹਿਦਾ ਅਲਹਿਦਾ ਪਤਾ ਲੱਗਣਾ ਇੱਥੇ ਤੋਂ ਮੁਰਾਦ ਕੀ ਹੈ। ਜਦੋਂ ਰਸੂਲ ਕਰੀਮ ਅਲੈਹਿ ਸਲਾਮ ਨੇ ਫਰਮਾਇਆ ਇਨ ਸਦਕਤ ਲਾ ਤਹਿਲੁਲ ਮੁਹੰਮਦ ਵਲਾ ਲਿਆਲ ਮੁਹੰਮਦ, ਕਿ ਜ਼ਕਾਤ ਹਲਾਲ ਨਹੀਂ ਮੁਹੰਮਦ ਰਸੂਲ ਸਲਮ ਦੀ ਔਰ ਆਪ ਦੀ ਆਲ ਨਹੀਂ। ਇੱਥੇ ਕੋਈ ਬਾਕੀ ਲੋਕ ਮੁਰਾਦ ਨਹੀਂ, ਇੱਥੇ ਉਮਤ ਵੀ ਨਿਕਲ ਗਈ, ਇੱਥੇ ਹੋਰ ਲੋਕ ਵੀ ਨਿਕਲ ਗਏ, ਸਾਰੇ ਉਮਤ ਮੰਦੀ ਵੀ ਇੱਥੇ ਮੁਰਾਦ ਸਿਰਫ ਹਾਸ਼ਮੀ ਰਸੂਲਾ ਦੇ ਜਿਹੜੇ ਕਰੀਬੀ ਹੈ ਉਹਨਾਂ 'ਤੇ ਜ਼ਕਾਤ ਹਰਾਮ ਹੈ, ਬਾਕੀ ਸਾਰੇ ਮੁਸਲਮਾਨਾਂ ਲਈ ਅਗਰ ਉਹ ਗਰੀਬ ਹੈ ਹਲਾਲ, ਹਾਸ਼ਮੀ ਨੇ ਹਰਾਮ। ਰਸੂਲ ਕਰੀਮ ਅਲੈਹਿ ਸਲਾਮ ਨੇ ਸਦਕੇ ਦੀ ਖਜੂਰ ਹਜ਼ਰਤ ਹਸਨ ਰਜ਼ੀ ਨੂੰ ਉਠਾ ਕੇ ਮੂੰਹ 'ਚ ਪਾ ਲਈ। ਆਪ ਨੇ ਫਰਮਾਇਆ ਕਖਨ ਕਖਨ, ਬੇਟਾ ਥੁੱਕ ਦੇ ਥੁੱਕ ਦੇ, ਤੈਨੂੰ ਪਤਾ ਹੋਣਾ ਚਾਹੀਦਾ ਕਿ ਆਲੇ ਮੁਹੰਮਦ ਦੀ ਸਦਕਾ ਹਰਾਮ ਹੈ। ਤੋ ਜ਼ਕਾਤ ਹਰਾਮ ਹੈ ਜਿਸ ਆਲੇ ਮੁਹੰਮਦ ਲਈ, ਉਹ ਸਿਰਫ ਹਾਸ਼ਮੀ, ਬਾਕੀ ਉਮਤ ਦੇ 'ਚ ਨਹੀਂ ਆਉਂਦੀ। ਔਰ ਕਦੀ ਇੱਥੋਂ ਵੀ ਦਾਇਰਾ ਤੰਗ ਹੋ ਜਾਂਦਾ ਕਿ ਰਸੂਲ ਕਰੀਮ ਅਲੈਹਿ ਸਲਾਮ ਦੀ ਦੀਣੀਆਂ ਆਲੇ ਮੁਹੰਮਦ ਹੈ, ਜਿਵੇਂ ਸਹੀ ਬੁਖਾਰੀ ਦੂਜੀਆਂ ਸਭ ਕਿਤਾਬਾਂ 'ਚ ਆ ਜਾਂਦਾ ਕਿ ਆਲੇ ਮੁਹੰਮਦ 'ਤੇ ਦੋ ਮਹੀਨੇ ਵੀ ਲਗਾਤਾਰ ਇਸ ਤਰ੍ਹਾਂ ਨਹੀਂ ਆਏ ਕਿ ਉਹਨਾਂ ਨੂੰ ਕਣਕ ਦੀ ਰੋਟੀ ਨਸੀਬ ਹੋਏ। ਇੱਥੇ ਆਲੇ ਮੁਹੰਮਦ ਸਿਰਫ ਰਸੂਲਾਂ ਦੇ ਘਰ ਦੀਆਂ ਬੀਵੀਆਂ, ਕੋਈ ਦੂਸਰੀ ਨਹੀਂ। ਇਬਾਰਤ ਖੁਦ ਦੱਸਦੀ ਹੈ, ਮਜ਼ਮੂਨ ਦੱਸਦਾ ਵੀ ਇੱਥੇ ਕੀ ਮੁਰਾਦ ਲੈਣਾ। ਅਹਲੁਲ ਬੈਤ ਵੀ ਇਸੇ ਤਰ੍ਹਾਂ ਹੀ ਆ, ਰਸੂਲਾਂ ਦੇ ਘਰ ਵਾਲੇ। ਇਹ ਕੁਰਾਨੇ ਮਜੀਦ ਚੋਂ ਕਾਰੀ ਸਾਹਿਬ ਪੜ੍ਹ ਰਿਹਾ ਸੀ, ਇੱਥੇ ਅੱਲਾਹ ਪਾਕ ਨੇ ਆਖਿਆ ਕਹਿ ਲੈ ਬੈਤ ਅੱਲਾਹ ਚਾਹੁੰਦਾ ਕਿ ਤੁਹਾਨੂੰ ਪਾਕ ਸਾਫ਼ ਕਰੇ, ਜਿਹੜਾ ਵੀ ਕੁਰਾਨ ਸ਼ਰੀਫ ਨੂੰ ਪੜ੍ਹੇ ਅੱਗੋਂ ਪਿੱਛੋਂ ਇੱਥੇ, ਉਹ ਸਾਹ ਮੰਨੂਗਾ ਵੀ ਇੱਥੇ ਨਬੀ ਕਰੀਮ ਸਲ ਸਲਮ ਦੀ ਬੀਵੀਆਂ ਦਾ ਜ਼ਿਕਰ, ਇੱਥੇ ਕਿਸੇ ਹੋਰ ਦਾ ਜ਼ਿਕਰ ਨਹੀਂ। ਇਹ ਹਜ਼ੂਰ ਸਲਾਮ ਦੀ ਬੀਵੀਆਂ ਦਾ ਬਿਆਨ ਹੋ ਰਿਹਾ ਕਿ ਨਬੀ ਦੀ ਬੀਜੋ, ਤੁਸੀਂ ਆਮ ਔਰਤਾਂ ਵਰਗੀਆਂ ਨਹੀਂ, ਤੁਸੀਂ ਪੈਗੰਬਰ ਦੇ ਘਰ ਜੇ ਬਾ ਪਰਦਾ ਰਹੋ, ਹਯਾ ਨਾ ਰਹੋ, ਅੱਲਾਹ ਚਾਹੁੰਦਾ ਵੀ ਤੁਹਾਨੂੰ ਪਾਕ ਸਾਹਿਬ ਵੇਖੇ, ਤੁਹਾਡੇ 'ਤੇ ਤੱਬਾ ਨਹੀਂ ਰੱਖਣਾ ਚਾਹੁੰਦਾ। ਇੱਥੇ ਹਰ ਬੰਦਾ ਆਯਾਤ ਨੂੰ ਅੱਗੋਂ ਪਿੱਛੋਂ ਪੜ੍ਹ ਕੇ ਮਾਰੂਮ ਕਰ ਸਕਦਾ ਕਿ ਇੱਥੇ ਅਹਲੁਲ ਬੈਤ ਸਿਰਫ ਅਜ਼ਵਾਜੁਨ ਨਬੀ, ਰਸੂਲ ਕਰੀਮ ਅਲੈਹਿ ਸਲਾਮ ਦੀ ਬੀਜ ਹੈ। ਮਗਰ ਜਦੋਂ ਅਸੀਂ ਹਦੀਸ ਪਾਕ ਨੂੰ ਵੇਹਨੇ, ਰਸੂਲਾਂ ਦੀ ਹਦੀਸਾਂ 'ਚ ਰਸੂਲਾਂ ਨੇ ਇਹ ਮੁਰਾਦ ਲਈ ਹੈ। ਚਾਦਰ ਹਜ਼ਰਤ ਉਮਰ ਆਇਸ਼ਾ ਰਜ਼ੀ ਅੱਲ੍ਹਾ ਫਰਮਾਉਂਦੀਆਂ ਆਪ 'ਤੇ ਕਾਲੀ ਸੀ, ਸਹੀ ਮੁਸਲਿਮ 'ਚ ਹਜ਼ਰਤ ਅਲੀ ਆਏ, ਫਾਤਿਮਾ ਆਈ, ਹਸਨ ਔਰ ਹੁਸੈਨ ਆਏ, ਉਹਨਾਂ ਦਾਖਲ ਕਰ ਰਿਹਾ ਔਰ ਨਾਲ ਐਪ ਪੜੀ ਹੋਈ ਅੰਨਮਾ ਯੂਰੀ ਦੁਲਾਲ ਕੁਮਰਿਸ, ਅਤੇ ਨਾਲ ਅੱਲਾਹ ਆਖਿਆ ਅੱਲਾਹ ਹੈ ਮੇਰੇ ਅਹਿਲ ਆ, ਇਹਨਾਂ ਨੂੰ ਪਾਕ ਕਰਦੇ ਜਿਵੇਂ ਪਾਕ ਕਰਨ ਦਾ ਹੱਕ। ਇੱਥੇ ਲੋਕ ਇਤਰਾਜ਼ ਕਰਦੇ ਕੁਰਾਨ ਨੂੰ ਪੜ੍ਹੀਏ ਤਾਂ ਉੱਥੇ ਜ਼ਿਕਰ ਹਜ਼ੂਰ ਦੀ ਬੀਵੀਆਂ ਦਾ, ਰਸੂਲਾ ਹਦੀਸ ਦੇਣਾ ਚਾਹਵਾਂ ਨੂੰ ਕਹਿ ਰਿਹਾ ਇਹ ਮੇਰੇ ਅਹਿਲ ਬੈਤ ਇਹਨਾਂ ਨੂੰ ਅੱਲਾਹ ਪਾਕ ਕਰ ਦੇ। ਇਹ ਤਾਂ ਕੁਰਾਨ ਔਰ ਹਦੀਸ ਟਕਰਾਗ ਹੈ। ਇਹ ਨੁਕਤਾ ਵੀ ਇਹ ਬੱਚੇ ਰਿਕਾਰਡ ਕਰ ਲੈ, ਕੁਝ ਆਏ ਜਾਏ ਇਨਸ਼ਾਅੱਲਾ ਇਹ ਤਕਰੀਰ ਦੁਨੀਆ ਜਾਣੀ ਹੈ ਔਰ ਇਹਦੇ ਜ਼ਰੀਏ ਲੋਕਾਂ ਦੇ ਪਰਦੇ ਹਰ ਦਿਨ ਅੱਖਾਂ ਦਾ ਅੱਗੋਂ ਹੱਕ ਵਾਦੇ ਹੋ ਜਾਣ। ਤੋ ਰਸੂਲ ਕਰੀਮ ਅਲੈਹਿ ਸਲਾਮ ਕੁਰਾਨ ਆਉਂਦਾ ਹੈ ਅਜ਼ਵਾਜ ਏ ਨਬੀ, ਹਜ਼ੂਰ ਦੀ ਬੀਵੀਆਂ ਅਹਲੁਲ ਬੈਤ। ਰਸੂਲਾਂ ਨੇ ਕਿਸੇ ਹਦੀਸ ਵੀ ਨਹੀਂ ਆਖਿਆ ਵੀ ਮੇਰੀ ਇਹ ਅਜ਼ਵਾਜ ਏ, ਇਸ ਆਇਤ ਨੂੰ ਜਦੋਂ ਪੜ੍ਹਿਆ ਇਹਨਾਂ ਚੋਂ ਹੀ ਪੜ੍ਹਿਆ। ਤੋ ਗੱਲ ਕੀ ਹੈ ਇਹਦੇ ਸਮਝਣ ਲਈ, ਕੁਰਾਨ ਮਜੀਦ ਦਾ ਇੱਕ ਹੋਰ ਮੁਕਾਮ ਸਮਝਣਾ ਪੈਣਾ, ਸੂਰਤ ਤੌਬਾ। ਸੂਰਤ ਤੌਬਾ 'ਚ ਅੱਲਾਹ ਤਾਲਾ ਦਾ ਮਸਜਿਦ ਨੂੰ ਉਸ ਸਾਰਾ ਤੌਕਾ ਮੇਰਾ ਬੜੇ ਯੌਮਨ ਅਕਵੰਤ ਕੁਮਾ ਸੀ ਕਿ ਉਹ ਮਸਜਿਦ ਜਿਹੜੀ ਪਹਿਲੇ ਦਿਨ ਤੋਂ ਤਕਵੇ ਦੀ ਬੁਨਿਆਦ 'ਤੇ ਬਣੀ ਹੈ ਉਹ ਜ਼ਿਆਦਾ ਇਸ ਲਾਇਕ ਹੈ ਕਿ ਤੁਸੀਂ ਉਹਦੇ 'ਚ ਖੜ੍ਹੇ ਹੋ। ਹੁਣ ਇਹਨੂੰ ਕੁਰਾਨ 'ਚੋਂ ਪੜ੍ਹੀਏ, ਉੱਥੇ ਜ਼ਿਕਰ ਮਸਜਿਦ ਕੁਬਾ ਦਾ ਕਿ ਮਸਜਿਦ ਕੁਬਾ ਸੀ ਜਿਹਦੇ ਮੁਕਾਬਲੇ 'ਚ ਮੁਨਾਫਕਾਂ ਨੇ ਮਸਜਿਦ ਜ਼ਰਾਰ ਬਣਾ ਲਈ। ਅੱਲਾਹ ਨੇ ਆਖਿਆ ਇਹਨਾਂ ਦੀ ਇਸ ਮਸਜਿਦ 'ਚ ਨਮਾਜ਼ ਨਾ ਪੜ੍ਹੀਏ, ਸ਼ਰਾਰਤੀ ਹੈ। ਜਿਹੜੀ ਮਸਜਿਦ ਤਕਵਾ ਦੀ ਬੁਨਿਆਦ 'ਤੇ ਬਣੀ ਨਾ ਖੁਦਾ ਤਰਸੀ ਦੀ ਖਾਤਰ, ਪਾਕੀਜ਼ਾ ਮਸਜਿਦ ਕੁਬਾ। ਮਗਰ ਸਹੀ ਹਦੀਸਾਂ ਨੂੰ ਜਦੋਂ ਪੜ੍ਹੀਦਾ, ਰਸੂਲਾਂ ਨੂੰ ਜਦੋਂ ਲੋਕਾਂ ਨੇ ਪੁੱਛਿਆ ਕਿ ਯਾਰ ਰਸੂਲਾਂ ਕਿਹੜੀ ਮਸਜਿਦ, ਹਜ਼ੂਰ ਨੇ ਪੜ੍ਹਨਾ ਮੇਰੀ ਇਹ ਮਸਜਿਦ, ਉੱਥੇ ਵੀ ਉਹ ਟਕਰਾ ਕਿ ਕੁਰਾਨ ਕੁਛ ਕਹਿੰਦਾ ਹਦੀਸ ਕੁਛ ਕਹਿੰਦੀ। ਆਮ ਆਦਮੀ ਬੇਵਕੂਫ ਨਹੀਂ ਸਮਝ ਸਕਦਾ ਕਿ ਕੁਰਾਨ ਨੇ ਅਜ਼ਵਾਜੁਨ ਨਬੀ ਨੂੰ ਅਹਿਲੇ ਬੈਤ ਕਿਹਾ, ਮਸਜਿਦ ਤਕਵਾ ਵਾਲੀ ਜਿਹੜੀ ਉਹ ਕੁਬਾ ਨੂੰ ਕਿਹਾ, ਉੱਥੇ ਵੀ ਹਜ਼ੂਰ ਕਹਿ ਰਿਹਾ ਕਿ ਮੇਰੀ ਮਸਜਿਦ। ਇਹਨਾਂ ਨੂੰ ਕਹਿ ਰਿਹਾ ਕਿ ਉਹਨੂੰ ਕਿਹਾ ਅਹਿਲੇ ਬੈਤ, ਇਹਨੂੰ ਭਾਈ ਜੀ ਬਦ ਤਰੀਕੇ ਔਲਾ ਆਉਂਦਾ। ਇਲਮ ਵਾਲੇ ਬੰਦੇ ਸਮਝਣਗੇ ਕਿ ਜਿਹੜੀ ਸ਼ੈਅ ਇੱਕ ਬੰਦੇ ਲਈ ਉਤਰੀ ਹੈ ਮਗਰ ਉਹਦੇ ਲਈ ਨਹੀਂ ਸਿਰਫ ਅੱਗੇ ਵੀ ਚੱਲਦੀ ਹੈ, ਉਹਦੇ ਲਈ ਰਸੂਲ ਕਰੀਮ ਅਲੈਹਿ ਸਲਾਮ ਨੇ ਫਰਮਾਇਆ ਕਿ ਉਤਰੀ ਕੁਬਾ ਲਈ ਆ ਕਿ ਮਸਜਿਦ ਤਕਵਾ 'ਤੇ ਬਣੀ ਹੈ, ਮਗਰ ਉਹ ਤੋਂ ਆਲਾ ਨੰਬਰ 'ਤੇ ਮੇਰੀ ਮਸਜਿਦ ਤਕਵਾ 'ਤੇ ਬੁਨਿਆਦ ਹੈ। ਇਹ ਬਦਤਰੀਕੇ ਆ, ਇਹਦੇ ਨੰਬਰ ਅਵਲ ਆਉਂਦੀ ਹੈ। ਇਸ ਤੋਂ ਫਰਮਾਇਆ ਕੁਰਾਨ ਜਿਹੜੀ ਆਇਤ ਉਤਰੀ ਉਹ ਬੀਵੀਆਂ ਲਈ ਉਤਰੀ ਹੈ, ਮਗਰ ਇਹ ਚਾਰ ਉਹਨਾਂ ਨਾਲੋਂ ਬਿਲਖਾਸ ਜ਼ਿਆਦਾ ਅਹਿਲੇ ਬੈਤ, ਉਹ ਵੀ ਅਹਿਲੇ ਬੈਤ ਹੈ ਮਗਰ ਉਹਨਾਂ ਤੋਂ ਜ਼ਿਆਦਾ ਅਹਿਲੇ ਬੈਤ। ਬਦਤਰੀਕੇ ਔਲਾ, ਬਿਲਕੁਲ ਮਸਜਿਦ ਉਸੇ ਸਾਲ ਤਕਵਾ ਕੱਢ ਕੇ ਪੜ੍ਹੋ। ਉਲਮਾ ਉੱਥੇ ਹੀ ਪਰੇਸ਼ਾਨ ਹੈ ਕਿ ਆਇਤ ਉਤਰੀ ਕੁਬਾਲ ਹੀ ਹੈ ਅੱਗਾ ਪਿੱਛਾ, ਮਗਰ ਲਾਈ ਹਜ਼ੂਰ ਨੇ ਜਦੋਂ ਪੁੱਛਿਆ ਆਪਣੀ ਮਸਜਿਦ 'ਚ। ਉਹ ਇਹ ਸਮਝਾਉਣ ਲਈ ਕਿ ਜੇ ਕੁਬਾ ਦੀ ਮਸਜਿਦ ਤਕਵੇ ਦੀ ਬੁਨਿਆਦ 'ਤੇ ਬਣੀ ਨਾ, ਬਿਲਕੁਲ ਕੁਰਾਨ ਨਾਲ ਠੀਕ ਹੈ, ਮਗਰ ਮੇਰੀ ਮਸਜਿਦ ਉਸ ਤੋਂ ਨੰਬਰ ਅਵਲ تقوی دی بنیاد تے بنی. فرمایا یہ دینیاں نہیں ہے مگر چار فاطمہ حسن اور حسین جڑے اے انہاں تو ہی بطریقے والا میرے اہل بیت. ہر لوگوں نے ویکھیا جب موقع آیا نبی علیہ السلام نے سامنے کر کے لوگوں نے دسیا بھائی سارا تو جڑا خاص اہل بیت نا میرے وچار ہے. صحیح مسلم حضرت سعد بن ابی وقاص رضی اللہ فرماؤں دے دل جڑے انہوں تنگ نہ کرو ورنہ جہ جا جرم وہ کر رہے ہیں جنہوں دشمنوں نے صحابہ نے ادھر کا جرم ہے کہہ رہے بیت نہ دشمنی مر لا لے اور اپنے آپ کو سمجھتا رہا میں حدیث کب آئے حدیث تو صحیح حدیثوں کا منکر ہو چلیا. تو رسول کریم علیہ السلام سے جدو تری حضرت احساس فرماؤں سورہ آل عمران ہے کہ وفد نجران آیا عیسائی آئے مسجد نبی ج رسول کریم علیہ السلام نے ٹھہرایا کئی دن انہوں نے بحث مناظرہ ہوں رہا گل کوئی نہ مکے. اللہ پاک نے پھر آیت مباہلا اتاری فمن حاجہ کفی من بعد ما جاءک من العلم اے اللہ دے رسول جدو حق واضح ہون تو بعد بھی یہ جھگڑا نہیں چھڑ دے فکل ہوں انہوں نے کہا ہوں بحث مناظرے کی ضرورت نہیں ہوں بد دعا ہو نہ دعا بنا نہ وا بنا کم اسی اپنے بیٹے بلا لینے ہیں تسی بھی اپنے بیٹے بلا لو و نسا نہ و نسا کم اسی اپنی عورتیں لے آنے ہیں تسی اپنی عورتیں لے آؤ وان فسا نہ وان فسا کم اپنے جی لے آنے ہیں تو تسی اپنے لے آؤ فنا پہل پھر گڑ گڑا کے دعا کریں گے فنا جلانا تلال القاذبین جھوٹا جڑا ہوتے خدا دا عذاب آ جائے. رسول کریم علیہ السلام نے انہوں نے سنا دیتا کہ سویرے سرا کر کے دساں اللہ تعالیٰ جانتا رسول کریم علیہ السلام نے وہی ذریعے دسیا بے راہ چ سارے پادری کہیں جائے بے نبی وہی ہے جڑا ہوں گا صرف ہر ترمی کر دیا جب بد دعا تو گل کہی نہ مناظرہ نہ کری جانا بد دعا تو رکھ جانا. حضور علیہ السلام نے جب مبارک جی دعوت دیتی اس وقت رسولہ دے کر نو بیویاں سی صحیح مسلم کر کے ویکھنی کسے نہیں بلایا اینے ہور بھی لوگ سی کسے نہیں بلایا علی سدیا فاطمہ سدی ہے حسن سدیا تو صاحب خدا دا نام منو جتنا دوجے بدراہ ہوئے ادنا دے نہ ہو جا اے فضائل ہے دے بیت النبی صحیح حدیثات پڑھو. اس وقت اللہ دے رسول نے انہاں چواں نوں بلا کے عیسائیاں نوں بخا کے آکھیا بھائی تسی فیصلہ جدوں کرنا کریو آ مینوں ویکھ دے جے اللہم ہاؤلائے اہلی اے اللہ اے میرے اصل اہل بیت میں لے آ ٹکڑے اپنے اگر میں جھوٹا تو میرے سے عذاب آ جائے تو یہ جھوٹے تے نہ تھے میدان چھڈ گئے نہیں انہوں نے. اور اسی طرح ہی رسول کریم علیہ الصلوۃ والسلام نے کملی تھی جدو حضرت عائشہ رضی اللہ عنہ فرماؤں رسول کریم نکلے کالا کمبل سی علی فاطمہ حسن حسین رائے اس موقع بھی فرمایا اللہم ہاؤلاء اہلی فاطمہ محمد صاحب تحرم تطہیرہ پاک کر دینا دیا پاک کرنا حق. تو رسول کریم علیہ السلام نے جڑا قرآن اور حدیث سے اہل بیت کیا انہوں نے ایک اہل بیت ہے جڑا حضور دا پورا خاندان ہے چاچے تایاں دی اولاد ہوئی جنہ جڑے مسلمان حارث دی اولاد ہوئی ہے عباس دی ہوئی ہے پراواں چ جعفر علی دی ہوئی ہے اے لوگ ہے جنہ تے زکات حرام ہے اے اس حدیث مراد ہے جڑی اللہ دے رسول علیہ السلام حج تو واپس لوٹے مکے اور مدینے دے درمیان مقام آیا غدیر خم اتھے اللہ دے رسول علیہ السلام نے لوگوں کیا کہ لوگوں سن لو زید ابن ارکم رضی اللہ عنہ روایت کر دے لوگوں نے جا کے پوچھا بھی زید کوئی رسول اللہ دی گل سنا انہیں آخیا یار بڈھا ہو گیا گلیں گئی بھول مگر ایک نہیں میں بھول سکیا وہ ایسا ہم واقعہ کہ اس بڑھاپے مینوں یاد ہے کہ اتنے اللہ کے رسول نے سانو اکٹھیا کر کے کہنا مانا بشر میں ایک انسان ہی ہوں یوسف کو یاد ہے رسول ربی ہو سکتا کہ موت کا فرشتہ آ جائے فوجی تو میں وہ کہہ دے دنیا چھڑ جا کان کھول کے سن لو این تارک نفیق مسلا میں تھوڑے اندر دو بڑیاں عظیم و شان چیزاں چڑھ گئی انہوں کا بہت اچا مرتبہ انہوں سے اللہ کی کتاب ہے قرآن یہ ہدایت نور ہے تے تین واری یہ فرمایا واؤ ذکرکم اللہ فی اہل بیتی واؤ ذکرکم اللہ فی اہل بیتی کہ اے امت میں تمہوں خدا کا خوف دلانا کہ میرے گھر والے نے بعد بد سلوکی نہ کرے انہوں نے ظلم اور زیادتی نہ کرے. تین واری حضور نے رونا پیا حضور نے اللہ نے بتھیرا علم دیتا سی بعد کی ہونا کچھ نمونہ وہ بھی تھوڑے سامنے آ جاؤ. تو پیغمبر خدا نے دو چیزوں اس خطبے آخیا کہ عظیم ہے ایک قرآن ہے ایک میرے اہل بیت. وہ حضرت زید بن ارکم واسع آدمی نے پوچھا راوی نے کہ حضور ہے حضور دی بیویاں اہل بیت ہے موقع دی گل ہے قرآن چ اہل بیت رسول اللہ دی بیویاں حدیث چار اور اس حدیث سارے حاشمی. حضرت زید بن ارکم نے آخیا کہ رسول اللہ دی بیویاں بھی ازواج دے متحرات اہل بیت ہے میرے تھے نہیں کیونکہ ازواج متحرات دا اہل بیت ہونا عارضی ہے وہ ایک نکاح دا تعلق ہے حضور طلاق دے دن کرو کری چلیاں جان گی اتنے وہ حضور دے اہل بیت اس حدیث ਜਿਨ੍ਹਾਂ ਨਾਲ ਤਾਲੁਕ ਟੁੱਟ ਨਹੀਂ ਸਕਦਾ। ਉਹ ਖੂਨ ਦਾ ਰਿਸ਼ਤਾ, ਉਹਨਾਂ ਪੁੱਛਿਆ ਕੌਣ ਆ, ਫਰਮਾਇਆ ਜਾਫਰ ਦੀ ਔਲਾਦ ਹੈ, ਅਲੀ ਦੀ ਔਲਾਦ ਹੈ, ਅਕੀਰ ਦੀ ਔਲਾਦ ਹੈ, ਅਬਾਸ ਦੀ ਔਲਾਦ ਹੈ, ਇਹ ਹਦੀਸ ਮੁਰਾਦ ਹੈ। ਆਪ ਤਸਰੀਹ ਉਹਦੇ ਵਿੱਚ ਮੌਜੂਦ ਹੈ, ਇਹ ਜਿਹੜਾ ਆਪਨੇ ਫਰਮਾਇਆ ਕਿ ਮੇਰੇ ਯਾਰ ਬੈਤ ਨਾਲ ਬਦਸਲੂਕੀ ਨਾ ਕਰਿਓ, ਇਹ 'ਚ ਮੁਰਾਦ। ਇਸ ਤੋਂ ਕਿਤੇ ਰਸੂਲਾਂ ਦੀ ਦੀਵੀਆਂ ਔਰ ਉਹਨਾਂ ਦਾ ਬੜਾ ਦਰਜਾ, ਇੰਨੀ ਜੰਗ ਹੋਈ ਅਮੀਰ ਉਮਰ ਅਲੀ ਰਜ਼ੀ ਉਦੀ ਉਮਰ ਮੋਮਿਨ ਦੀ, ਮਗਰ ਉਸ ਵੇਲੇ ਵੀ ਹਜ਼ਰਤ ਅਮਾਰ ਇਬਨ ਯਾਸਿਰ ਰਜ਼ੀ ਕੂਫਾ ਗਏ ਲੋਕਾਂ ਨੂੰ ਦਾਵਤ ਦੇਣ ਲਈ, ਹਜ਼ਰਤ ਅਲੀ ਰਜ਼ੀ ਦੀ ਮਦਦ ਕਰੋ। ਉਸੇ ਮਿੰਬਰ ਤੇ ਫਰਮਾਇਆ ਵੀ ਮੈਂ ਹੁਣ ਵੀ ਆਉਣਾ, ਹਾਲਾਂਕਿ ਤੁਹਾਨੂੰ ਹਜ਼ਰਤ ਅਲੀ ਦੀ ਮਦਦ ਲਈ ਬੁਲਾਉਣ ਆਇਆ ਹਜ਼ਰਤ ਆਇਸ਼ਾ ਰਜ਼ੀ ਦੇ ਖਿਲਾਫ, ਮਗਰ ਉਮਰ ਦੀ ਮਾਂ ਔਰ ਮੇਰਾ ਈਮਾਨ ਔਰ ਯਕੀਨ ਇਹ ਹੈ ਵੀ ਇੱਥੇ ਵੀ ਹਜ਼ੂਰ ਦੀ ਬੀਵੀ ਹੈ ਅਤੇ ਜੰਨਤ 'ਚ ਹਜ਼ੂਰ ਦੀ ਬੀਵੀ। ਅਤੇ ਉਸ ਵੇਲੇ ਅਮਾਰ ਇੰਨੀ ਮੁਖਾਲਫਤ ਦੇ ਬਾਵਜੂਦ ਕਹਿ ਰਿਹਾ, ਅਜ਼ਵਾਜੁ ਨਬੀ ਦੇ ਬਾਪ ਵੱਖਰੇ, ਜਦੋਂ ਬੀਵੀਆਂ ਦਾ ਚੈਪਟਰ ਸ਼ੁਰੂ ਹੋਇਆ ਨਾ, ਉਸ ਦਿਨ ਹਜ਼ੂਰ ਦੀ ਬੀਵੀਆਂ ਦਾ ਸ਼ਾਨ ਬਿਆਨ ਹੋਣਾ ਹੈ। ਜਿਵੇਂ ਰਸੂਲਾਂ ਦੇ ਅਜ਼ਵਾਜ ਅਹਿਲੇ ਬੈਤ ਦਾ ਬਿਆਨ ਹੋਇਆ ਖਾਨਦਾਨ ਦੇ ਲੋਕਾਂ ਦਾ, ਉਦੋਂ ਉਹਨਾਂ ਦਾ ਤਜ਼ਕਰਾ ਹੋਣਾ, ਜਦੋਂ ਚੌਵਾਂ ਦੀ ਵਾਰੀ ਆਈ ਉਦੋਂ ਚੌਵਾਂ ਦਾ ਬਿਆਨ ਹੋਣਾ। ਮਗਰ ਬਿਮਾਰੀ ਜਾਂ ਰੋਗ ਜਿਹੜਾ ਉਹ ਦੱਸਦਾ ਵੀ ਲੋਕ ਜਿਹੜੇ ਨੇ ਮੁਤਾਸਰ ਹੋ ਚੁੱਕੇ। ਇਹ ਮਸੂਦਾਂ BSC ਤੁਸੀਂ ਸੁਣਿਆ ਹੋਣਾ, ਜਮਾਤੁਲ ਮੁਸਲਮੀਨ ਵਾਲੇ, ਇੱਕ ਕੰਮ ਨੇ ਚੰਗਾ ਵੀ ਕੀਤਾ ਕਿ ਜਦੋਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਯਾਰ ਹਦੀਸ ਨੂੰ ਮੰਨੀਏ, ਸਾਹਬਾ ਕਰਾਮ 'ਤੇ ਬੜਾ ਇਤਰਾਜ਼ ਆਉਂਦਾ। ਹੁਣ ਵੀ ਕਈ ਬਿਮਾਰ ਇਹ ਹੀ ਆਉਂਦੇ ਆ ਕਿ ਯਾਰ ਇਹੋ ਜਿਹੀ ਬੁਖਾਰੀ ਨੂੰ ਕੀ ਮੰਨਣਾ ਚਾਹੀਦਾ ਸਾਹਿਬ, ਇੱਦਾਂ ਦੀਨ ਜਾਂਦਾ ਰਹਿਣਾ। ਫਿਰ ਤੁਸੀਂ ਬੰਦਿਆਂ ਨੂੰ ਬਚਾਉਂਦੇ ਰਹਿਣਾ, ਦੀਨ ਰੁਖਸਤ ਹੋ ਜਾਣਾ। ਜਿੱਥੇ ਆਉਂਦਾ ਇਤਰਾਜ਼ ਆਉਂਦਾ, ਅੱਲਾਹ ਨੂੰ ਮਾਫ਼ ਕਰੇ, ਕਿਉਂ ਤੁਸੀਂ ਦੀਨ ਨੂੰ ਬੰਦਿਆਂ ਦੇ ਮਗਰ ਘੁਮਾਉਣਾ ਚਾਹੁੰਦੇ? ਰਸਾਲਾ ਲਿਖਿਆ ਫਿਰ ਮਸੂਦ ਅਮ ਨੇ, ਇਹ ਭਾਈ ਜੇ ਹਦੀਸਾਂ 'ਤੇ ਇਸ ਤਰ੍ਹਾਂ ਨੱਠਦੇ ਨੇ, ਬਿਨਾਂ ਸਾਹਬਾ ਕਰਾਮ 'ਤੇ ਬਾਅਦ ਇਤਰਾਜ਼ ਹੁੰਦਾ। ਆਹ ਕੁਰਾਨ, ਕੁਰਾਨ ਮਜੀਦ 'ਚੋਂ ਕੱਢ ਕਰ ਉਹਨੇ ਆਟਾਂ ਮਾਰੀਆਂ ਮੂੰਹ 'ਤੇ, ਵਿਆਹ ਜੰਗੇ ਉਹ ਤੋਂ ਦੌੜਨਾ ਕੁਰਾਨ ਮਜੀਦ ਸੂਰਾ ਆਲ ਇਮਰਾਨ ਦੱਸਦਾ ਕਿ ਤੁਸੀਂ ਰਸੂਲ ਦੀ ਨਾਫਰਮਾਨੀ ਕੀਤੀ, ਭੱਜ ਗਿਆ ਕੁਰਾਨ ਤੋਂ ਵੀ ਮੁਨਕਰ ਹੋ ਜਾਓ। ਇਹ ਕੁਰਾਨ ਮਜੀਦ ਜੰਗੇ ਹੁਨੈਨ 'ਚ ਦੱਸਦਾ ਕਿ ਤੁਸੀਂ ਉਸ ਦਿਨ ਬੜਾ ਫਖਰ ਕਰਦੇ ਸੀ ਆਪਣੀ ਕਸਰਤ 'ਤੇ, ਕੋਈ ਤੁਹਾਡਾ ਮਾਣ ਕੰਮ ਆਇਆ, ਫਿਰ ਤੁਹਾਨੂੰ ਭੱਜਦਿਆਂ ਰਾਹ ਨਾ ਲੱਭਾ। ਕਿਤੇ ਸੂਰਾ ਮੁਮਤਾ ਹੈ ਨਾ ਉਤਰੀ, ਜਿਹਦੇ 'ਚ ਆਖਿਆ ਵੀ ਹੱਥ ਮੇਰਾ ਵੀ ਬਦਲਦਾ, ਤੂੰ ਬਦਲੀ ਹੋ ਕੇ ਮੱਕੇ ਦੇ ਕਾਫਰਾਂ ਨੂੰ ਖੱਤ ਲਿਖਦਾ ਜਾਸੂਸੀ ਦੇ ਕਿ ਰਸੂਲਾ ਹਮਲਾ ਕਰ ਰਿਹਾ, ਈਮਾਨ ਲਿਆ ਜੇ ਕਿਆ ਕਾਫਰਾਂ ਨੂੰ ਦੋਸਤੀਆਂ ਕਰਦੇ। ਕੁਰਾਨ ਪੇਸ਼ ਕਰ ਕਰਕੇ ਕਿ ਸੂਰਾ ਜੁਮਾ ਆਈ ਹੈ ਕਿ ਰਸੂਲਾ ਨੂੰ ਤੁਸੀਂ ਖੁਤਬਾ ਦਿੰਦੇ ਛੱਡ ਕੇ ਨੱਠ ਗਿਆ, ਇਹ ਬੜਾ ਮੂੰਹ ਤੋੜਿਆ ਉਹਨੇ ਵੀ ਹੁਣ ਹਦੀਸਾਂ ਦਾ ਕੀ ਕਰਨਾ, ਕੁਰਾਨ ਵੀ ਛੱਡ ਲਿਆ। ਸਾਹਬਾ ਇਨਸਾਨ ਆ, ਗਲਤੀਆਂ ਹੋਈਆਂ, ਅੱਲਾ ਮਾਫ਼ ਕਰਨ ਵਾਲਾ, ਮਗਰ ਤੁਸੀਂ ਇਹ ਮਿਆਰ ਅਗਰ ਬਣਾ ਲਓ ਬੈਠ ਚੋ ਇਤਰਾਜ਼ ਲਿਖਦਾ ਨਹੀਂ ਛੱਡ ਦਿਓ, ਕੁਰਾਨ ਹੀ ਛੱਡਣਾ ਪੈ ਜੂ। ਉਹ ਜਗ੍ਹਾ ਜਗ੍ਹਾ ਦੱਸਦਾ ਕਿਆ ਗਲਤੀ ਹੋਈ ਹੈ, ਇਹ ਕੋਈ ਤਰੀਕਾ ਨਹੀਂ। ਦੁਆਈ ਖੁਦਾ ਦੀ, ਇੱਕ ਪਨਾਹ ਮੰਗੋ, ਵੇਖੋ ਸਿਰਫ ਇਹ ਗੱਲ ਪੱਕੀ ਹੈ, ਮਨ ਆਏ ਹੋਈ, ਅਗਰ ਹੈ ਤਾਂ ਬਾਕੀ ਮਾਮਲਾ ਅੱਲਾ ਨਾ ਸਭ ਨੂੰ ਅੱਲਾ ਬਖਸ਼ੇ ਤੇ ਰਹਿਮਤ ਕਰੇ, ਹਕੀਕਤ ਦਾ ਇਨਕਾਰ ਨਾ ਕਰੋ। ਤਾਂ ਅਹਿਲੇ ਬੈਤ ਸੂਰਾ ਅਹਜ਼ਾਬ 'ਚ ਰਸੂਲਾਂ ਦੀ ਬੀਵੀਆਂ, ਰਸੂਲ ਕਰੀਮ ਦੀ ਹਦੀਸ 'ਚ ਹਜ਼ਰਤ ਜ਼ੈਦ ਬਿਨ ਅਰਕਮ ਅਲੀ ਗ਼ਦੀਰੇ ਖੁਮ ਅਲੀ ਉਸ ਸਾਰੇ ਹਾਸ਼ਮੀ ਹੈ। ਔਰ ਜਦੋਂ ਰਸੂਲ ਕਰੀਮ ਅਲੈਹਿ ਸਲਾਮ ਨੇ ਚਾਦਰ ਥੱਲੇ ਲਿਆ ਜਾਂ ਉੱਥੇ ਮੈਦਾਨ 'ਚ ਲੈ ਗਏ, ਉਸ ਵੇਲੇ ਬੈਤ ਸਿਰਫ ਚਾਰ ਹੈ, ਹਜ਼ਰਤ ਫਾਤਿਮਾ ਰਜ਼ੀ ਅੱਲਾਹ ਅਨਹਾ ਹੁਸੈਨ। ਔਰ ਇਹਨਾਂ ਦੇ ਫਜ਼ਾਇਲ ਇੰਨੇ ਆ, ਮੈਂ ਮੁਖਤਸਰ ਵਕਤ ਤੁਹਾਡੇ ਸਾਹਮਣੇ ਅਰਜ਼ ਕਰਾਂ, ਕਿਸੇ ਲੰਮੀ ਗੱਲ ਦੀ ਜ਼ਰੂਰਤ ਨਹੀਂ। ਇਹਨਾਂ ਦਿਨਾਂ 'ਚ ਖੁੱਲ੍ਹੇ ਦਿਲਾਂ ਮੌਲਵੀ ਇਹੀ ਬਿਆਨ ਕਰਦਾ ਕਹਿੰਦੇ ਠੰਡ ਪੈ ਜਾਏ, ਸਾਰੀ ਅੱਗ ਬੁੱਝ ਹੈ, ਹਜ਼ਰਤ ਫਾਤਿਮਾ ਦੀ ਕੀ ਸ਼ਾਨ ਹੈ? ਕੋਈ ਆਦਮੀ ਇਸ ਤੋਂ ਇਨਕਾਰ ਕਰ ਸਕਦਾ? ਮੈਂ ਦੁਨੀਆ ਦੀ ਹਰ ਹਦੀਸ ਦੀ ਕਿਤਾਬ 'ਚ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਫਰਮਾਇਆ ਕਿ ਫਾਤਿਮਾ, ਕਿਆ ਤੂੰ ਇਸ ਗੱਲ 'ਤੇ ਖੁਸ਼ ਨਹੀਂ ਕਿ ਤੈਨੂੰ ਅੱਲਾਹ ਨੇ ਜੰਨਤ ਦੀ ਔਰਤਾਂ ਦੀ ਸਰਦਾਰ ਬਣਾਇਆ? ਸਹੀ ਬੁਖਾਰੀ ਕੱਢ ਕੇ ਵੇਖ ਲਓ। ਇਸ ਤੋਂ ਹੀ ਇਮਾਮ ਸੁਬਕੀ ਦਾ ਹਵਾਲਾ ਦੇ ਕੇ ਆਖਿਰ ਫਰਮਾਉਂਦੇ, ਯਾਰ ਖਦੀਜਾ ਰਾਇਸ਼ਾ ਜ ਰੌਲਾ ਪਾਈ ਰੱਖੋ, ਕਿਹਦਾ ਦਰਜਾ ਉੱਚਾ, ਮਗਰ ਇਸ ਗੱਲ 'ਤੇ ਲੋਹੇ ਤਰੀਕ ਮੰਨ ਲਿਆਓ ਜਿਹੜਾ ਅਸੀਂ ਅੱਲਾਹ ਦੀ ਅਦਾਲਤ 'ਚ ਵੀ ਲੈ ਕੇ ਪੇਸ਼ ਹੋਣਾ, ਫਾਤਿਮਾ ਦੇ ਬਰਾਬਰ ਨਾ ਉਹਦੀ ਮਾਂ ਤਨਾਇਸ਼ਾ। ਇਹ ਸਭ ਥੱਲੇ ਆ, ਇਹ ਬੀਵੀਆਂ ਦਾ ਆਪਸ ਮੁਕਾਬਲਾ। ਫਾਤਿਮਾ ਨੂੰ ਅੱਲਾਹ ਦੇ ਰਸੂਲ ਨੇ ਸਜਦਾ ਤੋਂ ਸਾਇਆ ਹਲ ਜਮਾ ਕਿਹਾ ਕਿ ਜੰਨਤ ਦੀ ਔਰਤਾਂ ਦੀ ਸਰਦਾਰ ਆ, ਉਹ 'ਚੋਂ ਨਾ ਖਦੀਜਾ ਬਾਹਰ ਆ ਅਤੇ ਨਾ ਆਇਸ਼ਾ ਬਾਹਰ ਹੈ, ਇਹ ਸਾਰੀਆਂ ਆਪਸ ਇਹਨਾਂ ਦੇ ਮੁਕਾਬਲੇ ਆ। ਅੱਲਾਹ ਦੇ ਰਸੂਲ ਦਾ ਫਰਮਾਨ, ਸਹੀ ਬੁਖਾਰੀ ਕਰਨੀ, ਗਲਤ ਹੋਏ ਰਿਕਾਰਡ ਹੋ ਰਿਹਾ, ਪੁੱਛ ਲਿਓ ਵੀ ਕਿਉਂ ਵੀ ਅੱਲਾਹ ਦੇ ਰਸੂਲ ਹੈ ਕਿਹਾ ਕਿ ਨਹੀਂ, ਕੋਈ ਫਾਤਿਮਾ ਨਾਲ ਵਹਿ ਰਿਹਾ ਤੁਹਾਡਾ ਕਿ ਨਹੀਂ ਬਿਆਨ ਕਰਨਾ? ਜਦੋਂ ਆ ਰੋਂਦੇ ਰਹਿਣਗੇ ਅੰਮਾ ਆਇਸ਼ਾ, ਅੰਮਾ ਆਇਸ਼ਾ ਸਾਡੇ ਸਰਦਾਰ ਤਾਜ, ਇੱਥੇ ਵੀ ਹਜ਼ੂਰ ਦੀ ਬੀਵੀ ਹੈ, ਜੰਨਤ ਦੀ ਬੀਵੀ। ਔਰ ਇਹ ਸਿਰਫ ਸੁਨੀਆਂ ਦਾ ਕਹਿਣ ਨਹੀਂ, ਮੈਂ ਸ਼ੀਆ ਦੀ ਕਿਤਾਬਾਂ 'ਚ ਉਹਨਾਂ ਨੂੰ ਦੋਸਤਾਂ ਨੂੰ ਵਿਖਾਉਣਾ ਹੁੰਦਾ, ਤੁਹਾਡੇ ਐਡੇ ਐਡੇ ਮੁਤਸਰ ਮੰਨਦੇ ਕਿ ਹਜ਼ੂਰ ਦੀਆਂ ਬੀਵੀਆਂ ਇੱਥੇ ਵੀ ਬੀਵੀਆਂ ਅਤੇ ਜੰਨਤ 'ਚ ਬੀਵੀਆਂ, ਉਹ ਕਿਸੇ ਹੋਰ ਕੋਲ ਨਹੀਂ ਜਾਣੀਆਂ, ਇਹ ਵੱਖਰੀ ਗੱਲ ਹੈ। ਮਗਰ ਹਜ਼ਰਤ ਫਾਤਿਮਾ ਨਾਲ ਦੁਸ਼ਮਣੀ ਨਾ ਕਰੋ, ਬਿਲਕੁਲ ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਇਆ ਜੰਨਤ ਦੀ ਔਰਤਾਂ ਦੀ ਸਰਦਾਰ। ਔਰ ਹਜ਼ਰਤ ਹਸਨ ਔਰ ਹੁਸੈਨ ਦੇ ਬਾਰੇ ਮੁਤਵਾਤਰ ਹਦੀਸ, ਇੱਕ ਤੁੰਦਾ ਇੱਕ ਅੱਧਾ ਰਵਾਇਤ ਕਰੇ ਸ਼ੱਕ ਹੁੰਦਾ, ਇੰਨੇ ਅਣਗਿਣਤ ਸਾਹਬਾਂ ਨੇ ਬਿਆਨ ਕੀਤਾ, ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਇਆ ਅਲ ਹਸਨ ਵਲ ਹੁਸੈਨ ਸੈਯਦਾ ਸ਼ਬਾਬ ਅਹਿਲ ਜੰਨਤ, ਕਿ ਹਸਨ ਔਰ ਹੁਸੈਨ ਜੰਨਤ ਦੇ ਜਵਾਨਾਂ ਦੇ ਸਰਦਾਰ। ਨਾਲ ਫਰਮਾਇਆ ਵਾ ਅਬੂ ਹੁਮਾ ਖੈਰਮ ਮਨੁਮਾ, ਇਹਨਾਂ ਦਾ ਬਾਪ ਇਹਨਾਂ ਦੋਹਾਂ ਨਾਲ ਯਾਰ ਆ। ਫਾਤਿਮਾ ਜੰਨਤ ਦੀ ਔਰਤਾਂ ਦੀ ਸਰਦਾਰ, ਇੱਕ ਹਦੀਸ ਦੇ ਤਿੰਨ ਟੁਕੜੇ ਆ ਕਿ ਹਸਨ ਹੁਸੈਨ ਜੰਨਤ ਦੇ ਜਵਾਨਾਂ ਦੇ ਸਰਦਾਰ, ਅਲੀ ਜਿਹੜਾ ਇਹਨਾਂ ਦਾ ਬਾਪ ਇਹਨਾਂ ਦੋਹਾਂ ਤੋਂ ਬਿਹਤਰ ਹੈ, ਔਰ ਫਾਤਿਮਾ ਜੰਨਤ ਦੀ ਔਰਤਾਂ ਦੀ ਸਰਦਾਰ। ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਉਂਦੇ, ਮਨ ਹੱਬਾ ਹਸਨ ਵਾ ਹੁਸੈਨ, ਜਿਹਨੇ ਹਸਨ ਔਰ ਹੁਸੈਨ ਨਾਲ ਮੁਹੱਬਤ ਕੀਤੀ, ਫਕਾਦਾ ਹੱਬਾ, ਉਹ ਮੇਰੇ ਨਾਲ ਮੁਹੱਬਤ ਕਰਦਾ ਰਮਾਨ ਆਪ ਕਾ ਹਮ ਆਪ ਕਾ ਜ਼ਬ ਕਾ ਜਿਹਨਾਂ ਦੇ ਦਿਲ 'ਚ ਇਹਨਾਂ ਦੋਵਾਂ ਦੇ ਖਿਲਾਫ਼ ਬੁਗਜ਼ਿਆ ਹਜ਼ੂਰ ਨੇ ਫਰਮਾਇਆ ਮੇਰੇ ਨਾਲ ਬੁਗਜ਼ ਕਰਦਾ ਉਹ ਖੁਦਾ ਦੇ ਬੰਦੇ ਇਹਨਾਂ ਜੁਮਿਆਂ 'ਤੇ ਬਿਆਨ ਹੁੰਦੀਆਂ ਰਹਿਣ ਕੋਈ ਨਵੇਂ ਕਿਸੇ ਦੀ ਲੋੜ ਨਹੀਂ ਰਸੂਲਾਂ ਨੇ ਜੋ ਸ਼ਾਨਾਂ ਬਿਆਨ ਕੀਤੀਆਂ ਉਹਨਾਂ ਨੂੰ ਬਿਆਨ ਕਰੋ ਔਰ ਹਜ਼ਰਤ ਅਲੀ ਰਜ਼ੀ ਦੀ ਫਜ਼ੀਲਤ ਦੀ ਇਸ ਤੋਂ ਗਾਂ ਕੀ ਹੋਣਾ ਕਿ ਰਸੂਲ ਕਰੀਮ ਅਲੈਹਿ ਸਲਾਮ ਨੇ ਇੱਕ ਮੌਕਾ ਦੇ ਫਰਮਾਇਆ ਅਮਾ ਤਰਜ਼ਾ ਅਨ ਤਕੂਨਾ ਮਿੰਨੀ ਬੇਮੰਦਰਾ ਤੇ ਹਾਰੂਨਾ ਮੈਂ ਮੂਸਾ ਕਿਆ ਤੂੰ ਇਸ ਗੱਲ 'ਤੇ ਖੁਸ਼ ਨਹੀਂ ਕਿ ਅੱਲਾਹ ਨੇ ਤੇਰਾ ਦਰਜਾ ਮੇਰੇ ਨਾਲ ਇਸ ਉਮਤ ਉਹ ਹੀ ਬਣਾਇਆ ਜਿਹੜਾ ਹਜ਼ਰਤ ਮੂਸਾ ਅਲੈਹਿ ਸਲਾਮ ਦੇ ਨਾਲ ਹਾਰੂਨ ਅਲੈਹਿ ਸਲਾਮ ਦਾ ਸੀ ਇਲਾ ਨਾ ਨਬੀ ਅੱਬਾਦ ਹੀ ਸਿਰਫ ਇੰਨਾ ਫਰਕ ਹੈ ਵੀ ਮੇਰੇ ਬਾਅਦ ਹੁਣ ਨਬੀ ਨਹੀਂ ਕੋਈ ਆਉਣਾ ਨਬੀ ਵਾਲੀ ਗੱਲ ਖਤਮ ਆ ਉਹ ਤੇਰਾ ਦਰਜਾ ਮੇਰੇ ਨਾਲ ਉਹ ਹੀ ਹੈ ਜਿਹੜਾ ਮੂਸਾ ਅਲੈਹਿ ਸਲਾਮ ਦੇ ਨਾਲ ਹਾਰੂਨ ਅਲੈਹਿ ਸਲਾਮ ਦਾ ਸੀ ਹੁਣ ਹਾਰੂਨ ਅਲੈਹਿ ਸਲਾਮ ਦਾ ਦਰਜਾ ਕੋਈ ਮੁਸਲਮਾਨ ਭੁਲਾ ਨਹੀਂ ਜਿਹੜਾ ਵੀ ਜਾਣਦਾ ਹਜ਼ਰਤ ਮੂਸਾ ਅਲੈਹਿ ਸਲਾਮ ਤੋਂ ਬਾਅਦ ਬਣੀ ਇਸਰਾਇਲ 'ਚ ਹੋਈ ਉਹਨਾਂ ਦੇ ਨਾਲ ਦਾ ਕੋਈ ਫਰਮਾਇਆ ਕਿਆ ਤੂੰ ਇਸ ਗੱਲ 'ਤੇ ਖੁਸ਼ ਨਹੀਂ ਕਿ ਤੇਰਾ ਮਰਤਬਾ ਮੇਰੇ ਨਾਲ ਹੋਈ ਇਹ ਮੈਂ ਸਹੀ ਬੁਖਾਰੀ ਔਰ ਸਹੀ ਮੁਸਲਿਮ ਤੱਕ ਹੀ ਰਿਹਾ ਬਾਕੀ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਇਸ ਬਾਰੇ ਕਸਰ ਕੋਈ ਨਹੀਂ ਛੱਡੀ ਮੈਂ ਲੋਕਾਂ ਨੂੰ ਪੂਰੀ ਤਰ੍ਹਾਂ ਤਵੱਜੋ ਦਿਲਾਈ ਜਾ ਮੈਂ ਸਾਹਬੁਲ ਨਬੀ ਜਿਨ੍ਹਾਂ ਨੇ ਰਸੂਲਾਂ ਦੇ ਨਾਲ ਆਪਣੇ ਜਾਨ ਮਾਲ ਕੁਰਬਾਨ ਕੀਤੇ ਉਹਨਾਂ ਲਈ ਮਕਾਮ ਹੈ ਉਹਨਾਂ ਦੀ ਤੌਹੀਨ ਨਾ ਕਰੋ ਜਿਹੜੀ ਰਸੂਲਾਂ ਦੇ ਘਰ ਆਈਆਂ ਅੱਲਾਹ ਨੇ ਉਹਨਾਂ ਦੇ ਬਾਰੇ ਆਖਿਆ ਲਸ ਤੁਨਾ ਕਾਹਲਿਨ ਨਸਾ ਤੁਸੀਂ ਹੋਰ ਔਰਤਾਂ ਵਰਗੀਆਂ ਨਹੀਂ ਤੁਹਾਨੂੰ ਅੱਲਾਹ ਐਤ ਦੇ ਆਖਿਰ 'ਚ ਆਇਆ ਇਨ ਅੱਲਾਹ ਕਾਨ ਲਤੀਫਨ ਖਬੀਰਾ ਬਹੁਤ ਆਲਾ ਖਾਤਮਾ ਕੀਤਾ ਅੱਲਾਹ ਨੇ ਕਿ ਨਬੀ ਦੇ ਘਰ ਵਾਲੀ ਅੱਲਾਹ ਬੜਾ ਲਤੀਫ ਔਰ ਖਬੀਰ ਬਾਰੀਕ ਵੀ ਨਾ ਔਰ ਹਰ ਸ਼ਾਇ ਤੋਂ ਬਾਖਬਰ ਹੈ ਇਸ ਤੋਂ ਇੰਤਖਾਬ ਉਹਦਾ ਗਲਤ ਨਹੀਂ ਹੋ ਸਕਦਾ ਔਰ ਹਦੀਸ ਦੀ ਕਿਤਾਬਾਂ ਪੜ੍ਹੀਏ ਅਤੇ ਰਸੂਲਾਂ ਨੇ ਕੋਈ ਨਿਕਾਹ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਇਹ ਇੱਕ ਵੱਖਰੀ ਗੱਲ ਹੈ ਇਨਸ਼ਾਅੱਲਾ ਕਦੀ ਇਹਦਾ ਵੀ ਬਿਆਨ ਹੋ ਜਿਹੜਾ ਨਿਕਾਹ ਕੀਤਾ ਉਹ ਖੁਦਾ ਦੇ ਚੁਣ ਨਾ ਕੀਤਾ ਪਹਿਲਾਂ ਵਹੀ ਦੇ ਜ਼ਰੀਏ ਨੂੰ ਹਜ਼ੂਰ ਨੂੰ ਉਸਦੇ ਬਾਰੇ ਦੱਸਿਆ ਗਿਆ ਤਾਂ ਅੱਲਾਹ ਤਾਲਾ ਫਰਮਾਉਂਦਾ ਇਨ ਅੱਲਾਹ ਕਾਨ ਲਤੀਫਨ ਖਬੀਰਾ ਜਿਸ ਖੁਦਾ ਨੇ ਤੁਹਾਨੂੰ ਚੁਣ ਕੇ ਲਿਆਂਦਾ ਉਹ ਤੋਂ ਕੋਈ ਬਾਤ ਛੁਪੀ ਉਹ ਅਗਰ ਤੁਸੀਂ ਬੁੜੀਆਂ ਹੁੰਦੀਆਂ ਨਬੀ ਦੇ ਘਰ ਤੁਹਾਨੂੰ ਬੜਾ ਬਾਰੀਕ ਬੀਨ ਆ ਔਰ ਹਰ ਸ਼ਾਇ ਦੀ ਖਬਰ ਰੱਖਦਾ ਇਸ ਤੋਂ ਅੱਲਾਹ ਦੇ ਰਸੂਲ ਦੀ ਬੀਵੀਆਂ ਦਾ ਬੜਾ ਅੱਲਾਹ ਨੇ ਦਰਜਾ ਬਿਆਨ ਕੀਤਾ ਮਗਰ ਉਸ ਦਰਜੇ ਤੋਂ ਪਰ ਇਹ ਨਹੀਂ ਹੋਣਾ ਚਾਹੀਦਾ ਵੀ ਹਸਨ ਹੁਸੈਨ ਤਿਆਰੀ ਦਾ ਬੋਝ ਅਤੇ ਫਾਤਮਾ ਦਾ ਬੰਦਾ ਮੁੱਲ ਲੈ ਲੈ ਇਹਨੂੰ ਐਲੇ ਸੁਨਤ ਹੋਣ ਦਾ ਜਾਂ ਐਲੇ ਹਦੀਸ ਹੋਣ ਦਾ ਨਿਸ਼ਾਨ ਬਣਾ ਲੈ ਉਹ ਕਿਹੜਾ ਐਲੇ ਹਦੀਸ ਹੋਣ ਦਾ ਨਿਸ਼ਾਨ ਸਹੀ ਬੁਖਾਰੀ ਮਨਾਕਿਬ ਕਰਾਮਤ ਰਸੂਲਾ ਹਜ਼ਰਤ ਅਬੂ ਬਕਰ ਜੀ ਨੂੰ ਕਈ ਸ਼ੀਆ ਦੋਸਤ ਕਈ ਜਣੇ ਨੇ ਜੀ ਹਜ਼ਰਤ ਫਾਤਮਾ ਗਈਆਂ ਉਹ ਜ਼ਮੀਨਾਂ ਦਾ ਮੁਤਾਲਬਾ ਕੀਤਾ ਬੜੀ ਤੌਹੀਨ ਨਾਲ ਉਹਨਾਂ ਨੂੰ ਵਾਪਸ ਕੀਤਾ ਗਲਤ ਬਾਤ ਹਜ਼ਰਤ ਅਬੂ ਬਕਰ ਜੀ ਨੇ ਉਸੇ ਸਾਫ਼ ਕਰਵਾਇਆ ਵੱਲਦੀ ਨਫਸੀ ਬੇਯਦੀ ਉਸ ਅੱਲਾਹ ਦੀ ਕਸਮ ਹੈ ਜਿਹਦੇ ਹੱਥ ਮੇਰੀ ਜਾਨ ਹੈ ਲਕਰਾਬਤ ਰਸੂਲਾ ਸਰਸਨ ਹੱਬ ਲਈਆ ਅਨ ਆਸਲਾ ਮਿਨ ਕਰਾਬਤੀ ਮੈਨੂੰ ਅੱਲਾਹ ਦੀ ਕਸਮ ਆਪਣੇ ਰਿਸ਼ਤੇਦਾਰਾਂ ਨੂੰ ਨੇਕ ਸਲੂਕ ਕਰਨਾ ਉਹਨਾਂ ਪਿਆਰਾ ਨਹੀਂ ਜਿੰਨਾ ਰਸੂਲਾਂ ਦੇ ਖਾਨਦਾਨ ਨਾਲ ਨੇਕ ਸਲੂਕ ਕਰਨਾ ਪਿਆਰਾ ਮਗਰ ਕੀ ਕਰੀਏ ਜਾਇਦਾਦ ਵਕਤ ਇੰਨਾ ਮੈਂ ਯਾਕੁਰ ਆਲ ਮੁਹੰਮਦ ਮਿਨ ਹਾਜ਼ਰ ਮਾਲ ਇਸ ਜ਼ਮੀਨਾਂ ਦੀ ਜਾਂ ਆਮਦਨੀ 'ਚ ਉੱਦਾਂ ਹੀ ਰਸੂਲਾਂ ਦਾ ਖਾਨਦਾਨ ਖਾਂਦਾ ਰਹੂਗਾ ਜਿਵੇਂ ਰਸੂਲਾਂ ਦੇ ਜ਼ਮਾਨੇ ਸੀ ਖਰਚਾ ਉੱਦਾਂ ਹੀ ਮਿਲੂਗਾ ਮਗਰ ਇਹ ਤਕਸੀਮ ਨਹੀਂ ਹੋ ਸਕਦਾ ਨਾ ਇਹ ਮਾਲ ਜਿਹੜਾ ਵਿਰਾਸਤ ਹੈ ਮਾਲ ਸਦਕਾ ਵਕਫ ਹੈ ਤਾਂ ਅੱਲਾਹ ਦੇ ਰਸੂਲ ਅਲੈਹਿ ਸਲਾਮ ਨਾਲ ਜਿਹਦਾ ਜਿਹਦਾ ਜਿੰਨਾ ਤਾਲੁਕ ਹੈ ਕਿਸੇ ਦਾ ਦੋਸਤੀ ਦਾ ਕਿਸੇ ਦਾ ਰਿਸ਼ਤੇਦਾਰੀ ਦਾ ਕੋਈ ਆਪਦੇ ਦਿਲ ਦੇ ਟੁਕੜੇ ਹੈ ਫਾਤਮਾ ਤੋਂ ਬਦਾ ਤੂੰ ਮਿੰਨੀ ਫਾਤਮਾ ਫਰਮਾਇਆ ਮੇਰਾ ਟੁਕੜਾ ਮਨਖ ਦਾ ਬਾਗ ਦਾ ਬਣੀ ਜਿਹਨੇ ਇਹਨੂੰ ਨਾਰਾਜ਼ ਕੀਤਾ ਉਹਨੇ ਮੈਨੂੰ ਨਾਰਾਜ਼ ਕੀਤਾ ਇਹ ਤੋਂ ਗਾਂ ਕੋਈ ਗੱਲ ਹੈਗੀ ਅੱਲਾਹ ਦੇ ਰਸੂਲ ਨੇ ਆਪਣੇ ਨਾਲ ਰਾਬਤਾ ਇਹਨੂੰ ਨਾਰਾਜ਼ ਕਰਨ ਵਾਲਾ ਮੈਨੂੰ ਨਾਰਾਜ਼ ਕਰਦਾ ਔਰ ਹਦੀਸੇ ਪਾਕ 'ਚ ਇੰਨਾ ਅਦਬ ਕਿਸੇ ਦਾ ਹਜ਼ੂਰ ਨੇ ਨਹੀਂ ਕੀਤਾ ਹਾਲਾਂਕਿ ਬੇਟੀ ਹੈ ਅਬੂ ਦਾਊਦ ਸ਼ਰੀਫ ਚਾਹੁੰਦਾ ਜੇ ਫਾਤਮਾ ਆਈਆਂ ਮਿਲਣ ਰਸੂਲਾ ਖੜੇ ਹੋ ਗਏ ਆਪਣੀ ਜਾਤ ਔਰ ਆਪਣੀ ਜਾਤ 'ਚ ਬਿਠਾਇਆ ਅਤੇ ਫਾਤਮਾ ਰਜ਼ੀਲਾ ਨੂੰ ਮਿਲਣ ਗਿਆ ਅਤੇ ਉਹ ਆਪਣੀ ਜਾਤ ਉੱਠ ਖੜੀ ਹੋਈ ਹੈ ਬਾਪ ਦਾ ਮੱਥਾ ਚੁੰਮਿਆ ਤਾਂ ਆਪਣੇ ਥਾਂ ਬਿਠਾਇਆ ਔਰ ਹਦੀਸ ਪਾਕ ਚਾਹੁੰਦਾ ਰਸੂਲਾ ਜਦੋਂ ਸਫ਼ਰ ਕੀਤਾ ਅਖੀਰ ਜਿਹਨੂੰ ਮਿਲ ਕੇ ਗਿਆ ਸਾਰਿਆਂ ਤੋਂ ਵਿਹਲ ਫਾਰਗ ਹੋ ਕੇ ਆਖਿਰ 'ਤੇ ਜਿਹਦੇ ਨਾਲ ਮੁਲਾਕਾਤ ਕੀਤੀ ਅਤੇ ਰੁਖਸਤ ਹੋਏ ਫਾਤਮਾ ਅਤੇ ਸਫ਼ਰ ਤੋਂ ਆਇਆ ਮਸਜਿਦ ਗਿਆ ਜਾ ਕੇ ਦੋ ਰਕਤਾਂ ਪੜ੍ਹੀਆਂ ਅਤੇ ਪਹਿਲ ਜਿੱਤੋਂ ਕੀਤੀ ਹੈ ਜਿਹਨਾਂ ਮੁਲਾਕਾਤ ਕੀਤੀ ਹੈ ਉਹ ਫਾਤਮਾ ਖੁਦਾ ਦਾ ਨਾਮ ਮੰਨੋ ਆਫਾ ਤੋਂ ਮੈਨੂੰ ਨਾ ਬੇਬਾਦਲ ਕਿਤਾਬ ਹੈ ਬਤਕ ਫਰੂਨ ਬਾਦ ਉਹਨਾਂ ਲੋਕਾਂ ਨੂੰ ਰਹਿਣ ਦਿਓ ਜਿਹੜੇ ਕੋਈ ਮੰਨਦੇ ਅਤੇ ਕੋਈ ਨਹੀਂ ਮੰਨਦੇ ਅਸੀਂ ਅੱਲਾਹ ਦੀ ਕਿਤਾਬ ਦੇ ਰਸੂਲ ਦੀ ਸਭ ਗੱਲਾਂ ਨੂੰ ਮੰਨਣਾ ਅਸਾਬ ਦੀ ਸ਼ਾਨ ਆ ਜੂਗੀ ਸਾਡੇ ਦਿਲ ਤੰਗ ਨਹੀਂ ਪੈਣੇ ਚਾਹੀਦੇ ਰਸੂਲਾਂ ਦੇ ਖਾਨਦਾਨ ਦੀ ਆ ਜਾਣ ਸਾਡਾ ਦਿਲ ਕਿਉਂ ਕੁੜੇ ਔਰ ਰਸੂਲਾਂ ਸਰਸਰਮ ਦੀ ਬੀਵੀਆਂ ਦਾ ਆਵੇ ਸਾਡੀਆਂ ਮਾਵਾਂ ਮਹਾਤੁਲ ਮੁਮਿਨੀਨ ਅਸੀਂ ਔਰਾਦ ਹੁੰਦੇ ਹਾਂ ਉਹਨਾਂ ਦੀ ਤੌਹੀਨ ਦਾ ਕਿਉਂ ਸੋਚੀ ਦਿਲ ਜਿਹੜੇ ਇਹਨਾਂ ਕੀਨਿਆਂ ਤੋਂ ਪਾਕ ਕਰੋ ਔਰ ਕਿਤਾਬਾਂ ਦੋਵਾਂ ਦੇ ਮੈਂ ਨਿਸ਼ਾਨ ਕਰਤੇ ਕਈ ਨਾਰਾਜ਼ ਹੋਏ ਹੋਣੇ ਮੈਂ ਸਾਫ਼ ਕਹਿੰਦਾ ਕਿ ਝੂਠ ਦੇ ਪਲੰਬੇ ਕੋਈ ਸ਼ੇਖ ਉਲ ਹਦੀਸ ਆਲਮ ਜਿਹੜਾ ਉਹਨਾਂ ਤੋਂ ਮੁਤਸਰ ਲੈ ਕੇ ਬਹਿ ਜਾਏ ਇੱਕ ਇੱਕ ਸਫ਼ੇ 'ਚ ਮੇਰੇ ਨਾਲ ਗੱਲ ਕਰੇ ਅਗਰ ਉਹ ਹਵਾਲੇ ਦਰੁਸਤ ਨਿਕਲਣ ਉਹ ਸਹੀ ਹੋਣ ਹਕੀਮ ਫੈਜ਼ ਆਲਮ ਦੇ ਮੈਨੂੰ ਚੇਂਟਾ ਕਰ ਫਾਂਸੀ ਦੇ ਦਿਓ ਬਗੈਰ ਇਲਮ ਤੋਂ ਤੁਸੀਂ ਮੁਤਸਰ ਹੁੰਦੇ ਜਾਣੀ ਕੋਈ ਰਸਾਲਾ ਫੜਿਆ ਚੱਲ ਪੈ ਕੋਈ ਗੱਲ ਨਹੀਂ ਇਹ ਹਜ਼ਰਤ ਹੁਸੈਨ ਰਜ਼ੀ ਦਾ ਤਜ਼ਕਰਾ ਦੋ ਹਦੀਸਾਂ ਮੈਂ ਬਿਆਨ ਕਰ ਲਿਆ ਖਤਮ ਕਰਦਾ ਫਿਰ ਸਵਾਲ ਜਿਹੜਾ ਸ਼ਾਇਦ ਕਰੇ ਮਰਜ਼ੀ ਔਰ ਸਭ ਕੁਝ ਛੱਡ ਜਾਓ ਇਹ ਬੜੇ ਤੋਂ ਬੜਾ ਜਿਹੜਾ ਉਹਨੂੰ ਜਾ ਕੇ ਪੁੱਛ ਲਓ, ਅਗਰ ਇਨਕਾਰ ਕਰੇ ਮੈਂ ਉਹਦੇ ਕੋਲ ਜਾਣ ਲਈ ਤਿਆਰ ਹਾਂ। ਮੈਂ ਰਸੂਲਾਂ ਨੇ ਫਰਮਾਇਆ ਨਹੀਂ, ਹੁਜਰੇ 'ਚ ਉਮਰ ਮੋਮੀਨ ਜਾਂਦੀਆਂ, ਉਮੇ ਸਲਮਾ ਰਜ਼ੀ ਦਾ ਰਸੂਲਾ ਹੋਰ ਹੈ। ਹਜ਼ੂਰ ਨੇ ਪੁੱਛਿਆ, ਅੱਲਾਹ ਦੇ ਰਸੂਲ ਇਹ ਕੀ ਗੱਲ ਹੈ, ਅਤੇ ਬੱਚਾ ਖੇਡ ਰਿਹਾ। ਆਪ ਨੇ ਫਰਮਾਇਆ ਹੋਵਾਂ ਹੀ ਮੁਸਨਦ ਅਹਿਮਦ ਆਹਦਾ ਇਸਨਾਦ ਉਲਾ ਸ਼ਬਦ ਸ਼ੈਖਾਨ ਬੁਖਾਰੀ ਮੁਸਲਿਮ ਦੀ ਸ਼ਰਤ ਦੇ ਮੁਤਾਬਕ ਹਾਲੀ ਸੇ ਸਹੀ। ਅਤੇ ਫਰਮਾਇਆ ਹੁਣ ਇੱਕ ਫਰਿਸ਼ਤਾ ਜਿਹੜਾ ਕਦੀ ਜ਼ਮੀਨ 'ਤੇ ਨਾਜ਼ਰ ਨਹੀਂ ਹੋਇਆ, ਕੋਈ ਛੋਟੀ ਜਿਹੀ ਗੱਲ ਹੋਈ ਤੁਸੀਂ ਮਿਟਾਉਣਾ ਚਾਹੁੰਦੇ ਸੀ, ਗੱਲ ਹੀ ਕੋਈ ਨਹੀਂ ਹੋਈ, ਕਦੀ ਆਇਆ ਫਰਿਸ਼ਤੇ ਦੱਸਣ ਕਿ ਇੰਨੇ ਸ਼ਹੀਦ ਹੋਣਾ, ਇੰਨੇ ਸ਼ਹੀਦ ਹੋਏ ਆ, ਕਿਸੇ ਨੇ ਨਹੀਂ ਜ਼ਮੀਨ 'ਤੇ ਉਤਰਿਆ। ਐਸਾ ਫਰਿਸ਼ਤਾ ਫਰਮਾਇਆ ਕਦੀ ਵੀ ਨਹੀਂ ਜ਼ਮੀਨ 'ਤੇ ਨਾਜ਼ਰ ਹੋਇਆ। ਅਤੇ ਮੈਨੂੰ ਇਤਲਾਹ ਦੇਣਾ ਆਇਆ ਕਿ ਯਾ ਰਸੂਲ ਅੱਲਾਹ ਤੁਹਾਡਾ ਬੱਚਾ ਜਿਹੜਾ ਨੇ ਸ਼ਹੀਦ ਕਰਤਾ ਜਾਣਾ, ਔਰ ਅਗਰ ਤੁਸੀਂ ਚਾਹੁੰਦੇ ਉੱਥੇ ਦੀ ਮਿੱਟੀ ਵਿਖਾਵਾਂ, ਸਿਲਸਿਲਾ ਤੁਲਾ ਹਦੀਸ ਸਹੀ ਆ, ਦੂਸਰੀ ਜਲਦ ਅਲਾਮਾ ਅਲਬਾਨੀ ਦੀ ਕਰ ਲੈਣੀ ਹੈ ਅਤੇ ਪੜ੍ਹ ਲੈਣਾ ਵੀ ਇਸ ਹਦੀਸ ਸਹੀ, ਉਹਨਾਂ 'ਚ ਕੋਈ ਸ਼ੱਕ ਹੈ। ਅਤੇ ਚਲਾਕੀ ਕੀ ਹੈ, ਹਜ਼ਰਤ ਉਮਰ ਫਜ਼ਲ ਦੀ ਹਦੀਸ ਕਰ ਲੈਣੀ ਕਿ ਹਜ਼ਰਤ ਉਮਰ ਫਜ਼ਲ ਅੱਬਾਸ ਰਜ਼ੀ ਦੀ ਬੀਵੀ ਆਈਆਂ, ਉਹਨਾਂ ਨੇ ਆਖਿਆ ਯਾ ਰਸੂਲ ਮੈਂ ਖਾਬ ਵੇਖਿਆ, ਬੜਾ ਬੁਰਾ ਜਿਹਾ ਖਾਬ, ਮੈਂ ਤਾਂ ਦੱਸ ਹੀ ਨਹੀਂ ਸੀ। ਫਰਮਾ ਕੀ ਹੈ, ਖਾਬ ਆ ਯਾ ਰਸੂਲ ਕਿ ਫਾਤਮਾ ਦਾ ਇੱਕ ਟੁਕੜਾ ਕੱਟ ਕੇ ਮੇਰੀ ਗੋਦ ਚ ਆ ਗਿਆ। ਰਸੂਲ ਨੇ ਫਰਮਾਇਆ ਉਮਰ ਫਜ਼ਲ ਅੱਬਾਸ ਰਜ਼ੀ ਦੀ ਬੀਵੀ ਹਜ਼ੂਰ ਦੇ ਚਾਚੇ ਦੀ ਬੀਵੀ ਕਿ ਕੋਈ ਬੁਰਾ ਖਾਬ ਨਹੀਂ, ਫਾਤਮਾ ਦੇ ਬੱਚਾ ਪੈਦਾ ਹੋਣਾ, ਤੇਰੀ ਗੋਦ 'ਚ ਨੇ ਪਰਵਰਿਸ਼ ਪਾਉਣੀ। ਉਹ ਹਜ਼ਰਤ ਹੁਸੈਨ ਰਜ਼ੀ ਪੈਦਾ ਹੋਏ, ਹਜ਼ਰਤ ਉਮਰ ਫਜ਼ਲ ਨੇ ਪੜ, ਇਹ ਵਾਕਈ ਜ਼ਈਫ ਹੈ, ਮੁਹੰਮਦ ਬਿਨ ਮੁਸਬੇ ਦੇ ਜ਼ਈਫ ਰਾਵੀ ਹੈ, ਔਰ ਸ਼ੱਦਾ ਜਿਹੜਾ ਉਹ ਹਜ਼ਰਤ ਉਮਰ ਫਜ਼ਲ ਨੂੰ ਨਹੀਂ ਮਿਲਿਆ, ਠੀਕ ਹੈ ਗੱਲ, ਮਗਰ ਇਹ ਹੁਸ਼ਿਆਰੀ ਹੈ ਵੀ ਕਮਜ਼ੋਰ ਸਨਦ ਦੀ ਦੁਆਈ ਦੇਈਦਾ ਸ਼ੇਖ ਹਦੀਸ, ਬਈ ਮੈਂ ਜਿਹੜੀ ਹਦੀਸ ਦੀ ਗੱਲ ਕਰਾਂ ਉਹਦੇ ਖਾਮੀ ਕੱਢੋ ਕਿ ਹਜ਼ਰਤ ਉਮੇ ਸਲਮਾ ਰਜ਼ੀ ਦੀ ਜਿਹੜੀ ਮੁਸਲਮ ਅਹਿਮਦ ਹੈ ਬੁਖਾਰੀ ਔਰ ਮੁਸਲਿਮ ਦੀ ਸ਼ਰਤ ਹੈ, ਉਹਦੇ ਖਾਮੀ ਕੱਢੋ, ਕਮਜ਼ੋਰ ਹਦੀਸ ਨੂੰ ਲਈ ਜਾਂਦੇ, ਅਬੂ ਤਫੈਲ ਤੋਂ ਆਈ ਆ, ਉਮੇ ਸਲਮਾ ਤੋਂ ਆਈ, ਅਲੀ ਤੋਂ ਆਈ, ਉਹਨਾਂ ਨੂੰ ਦਰਿਆ ਬੰਦ ਕਰਨਾ ਜੀ, ਖੁਦਾ ਦਾ ਖੌਫ ਕਰੋ, ਅੱਲਾਹ ਦਾ ਰਸੂਲ ਬੰਦਾ ਇਹ ਇਤਲਾਹ ਦੇਣ ਲਈ ਮੇਰੇ ਕੋਲ ਖਾਸ ਫਰਿਸ਼ਤਾ ਆਇਆ। ਔਰ ਹਾਫਿਜ਼ ਮੁਹੰਮਦ ਲਖਵੀ ਰਹਿਮਤੁਲ ਮੋਇਨੁਦੀਨ ਲਖਵੀ ਰਾਂ ਦੇ ਦਾਦਾ ਪੜਦਾਦਾ ਜਿਹਨੇ ਇਸ ਮੁਲਕ ਨੂੰ ਐਲ ਹਦੀਸ ਕੀਤਾ, ਫਿਰੋਜ਼ਪੁਰ ਚ ਜ਼ੀਨਤੁਲ ਇਸਲਾਮ ਦੇ ਸ਼ੁਰੂ 'ਚ ਲਿਖਦੇ, ਅਤੇ ਕਤਲ ਸ਼ਹਾਦਤ ਖਬਰ ਹੈ ਉਹਨਾਂ ਦੀ, ਵਹੀ ਹੋਇਆ ਦਰਗਾਹੋਂ, ਅੱਲਾਹ ਦੀ ਤਰਫੋਂ ਖੁਦਾ ਦੇ ਫਰਿਸ਼ਤੇ ਨੇ ਆ ਕੇ ਦੱਸਿਆ ਪੈਗੰਬਰ ਤੇਰੇ ਵਾਸਤੇ ਸ਼ਹੀਦ ਹੋ ਜਾਣੇ, ਇਸ ਬਾਰੇ ਹੀ ਦੱਸ ਲਿਆ ਵੀ ਪੈਗੰਬਰ ਕੀ ਕਰ ਸਕਦਾ, ਕੁੜਦੇ ਰਹਿ ਗਮ ਰਿਹਾ, ਮਗਰ ਤਕਦੀਰੇ ਰਾਹੀ ਨੂੰ ਮੋੜ ਨਹੀਂ ਸਕਦੇ, ਇਸ ਮਸਲੇ ਹੀ ਲਿਆ ਸਰਫ ਦੇ ਬਾਅਦ ਇਹ ਹਦੀਸੇ ਪਾ। ਇਹ ਦੋ ਜ਼ਰੂਰ ਸੁਣਾ ਦਿਆ ਕਰੋ, ਹੋਰ ਕੋਈ ਗੱਲ ਨਹੀਂ। ਦੂਜਾ ਹਜ਼ਰਤ ਅਬਦੁੱਲਾਹ ਇਬਨ ਅੱਬਾਸ ਰਜ਼ੀ ਰਸੂਲਾਂ ਦੇ ਚਾਚੇ ਦੇ ਬੇਟੇ ਫਰਮਾਉਂਦੇ ਕਿ ਮੈਂ ਮੱਕੇ 'ਚ ਉਸੇ ਸੌਂ ਰਿਹਾ ਸੀ, ਦੁਪਹਿਰ ਦਾ ਵਕਤ ਸੀ, ਅਤੇ ਮੈਂ ਦੁਪਹਿਰ ਦੇ ਵਕਤ ਖਾਬ 'ਚ ਵੇਖਿਆ ਕਿ ਅੱਲਾਹ ਦੇ ਰਸੂਲ ਦੇ ਸਰ 'ਚ ਹੀ ਮਿੱਟੀ ਪਈ ਹੈ, ਦਾੜੀ ਮੁਬਾਰਕ 'ਚ ਪਈ ਹੈ, ਖੂਨ ਦੀ ਸ਼ੀਸ਼ੀ ਹੈ। ਮੈਂ ਆਖਿਆ ਅੱਲਾਹ ਦੇ ਰਸੂਲ ਤੁਹਾਡਾ ਹਾਲ ਕਿਉਂ, ਫਰਮਾਇਆ ਹਾਜ਼ਾ ਦਮਲ ਹੁਸੈਨ ਵਾ ਸਾਹਬੀ, ਇਹ ਹੁਸੈਨ ਔਰ ਸਾਥੀਆਂ ਦਾ ਖੂਨ ਹੈ ਜਿਹੜਾ ਸੁਬਹਾ ਤੋਂ ਮੈਂ ਇਕੱਠਾ ਕਰ ਰਿਹਾ। ਹੜਬੜਾ ਕੇ ਉੱਠੇ ਔਰ ਬਾਰ ਬਾਰ ਕਿਹਾ ਇੰਨਾ ਲਿਲਾ ਇੰਨਾ ਲਿਲਾਹਿ ਰਾਜ, ਹਾਲਾਂਕਿ ਕਈ ਮਹੀਨੇ ਹੋ ਗਏ, ਕੋਈ ਜ਼ਰਾਏ ਵਸਾਇਲ ਨਹੀਂ ਸੀ, ਇਤਲਾਹ ਹੀ ਨਹੀਂ ਸੀ ਕੀ ਬਣਿਆ। ਲੋਕਾਂ ਨੇ ਆਖਿਆ ਕਿਉਂ ਇਬਨ ਅੱਬਾਸ ਕਿਉਂ ਆਏ ਇੰਨਾ ਲਿਲਾ, ਫਰਮਾਇਆ ਕੁਸਲ ਹੁਸੈਨ, ਇਮਾਮ ਹੁਸੈਨ ਰਜ਼ੀ ਤਾਂ ਸ਼ਹੀਦ ਹੋ ਗਏ। ਫਰਮਾਇਆ ਤੁਹਾਨੂੰ ਕਿਵੇਂ ਪਤਾ, ਫਰਮਾਇਆ ਮੈਂ ਹੁਣ ਖਾਬ 'ਚ ਰਸੂਲਾਂ ਨੂੰ ਵੇਖਿਆ, ਇਹ ਨਕਸ਼ਾ ਔਰ ਸ਼ੀਸ਼ੀ ਹੱਥ, ਔਰ ਕਹਿ ਰਿਹਾ ਕਿ ਹੁਸੈਨ ਉਹਦੇ ਸਾਥੀਆਂ ਦਾ ਖੂਨ ਹੈ। ਵਕਤ ਨੋਟ ਕਰ ਲਿਆ ਕਿ ਮਹੀਨਾ ਕਿਹੜਾ, ਤਾਰੀਖ ਕਿਹੜੀ, ਵਕਤ ਹੈ ਜਦੋਂ ਬਾਅਦ 'ਚ ਕਾਫਲਾ ਲੁੱਟਾ ਪਿਟਾ ਵਾਪਸ ਆਇਆ, ਪੁੱਛਿਆ, ਬਿਲਕੁਲ ਉਹ ਹੀ ਟਾਈਮ ਸੀ, ਔਰ ਉਹਨਾਂ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੂੰ ਉਹਨੇ ਖਾਬ 'ਚ ਵੇਖਿਆ। ਬਾਕੀ ਖਾਬ 'ਚ ਵੇਖਣਾ ਇਹ ਨਹੀਂ ਹੁੰਦਾ ਵੀ ਸੱਚਮੁੱਚ ਹੀ ਕਿਉਂ ਆ ਗਿਆ, ਅੱਲਾਹ ਗੱਲ ਸਮਝਾਉਂਦਾ। ਇਹ ਕਈ ਬੰਦੇ ਜਦੋਂ ਪਰੇਸ਼ਾਨ ਹੁੰਦੇ ਨਾ ਵੀ ਯਾਰ ਇਹ ਤਾਂ ਕੋਈ ਲੋਕ ਆਖਣਗੇ ਫਿਰ ਹਜ਼ੂਰ ਅਲੈਹਿ ਸਲਾਮ ਆ ਗਿਆ, ਉਹ ਹੋ ਗਿਆ, ਮੈਂ ਐਡੀਆਂ ਗੱਲਾਂ ਕੋਈ ਨਹੀਂ ਸੋਚਿਆ ਕਰੋ, ਮੈਂ ਉਹਦੇ ਲਈ ਕਿਆਸੀ ਬੁਰਹਾਨੇ ਕਾਤੇ ਦਿੰਦਾ, ਪੱਕੀ ਗੱਲ ਦੇ ਅੱਗੇ ਕੋਈ ਨਹੀਂ ਬੋਲ ਸਕਿਆ। ਮੈਂ ਯਾਰ ਖਾਬ ਨੂੰ ਰਹਿਣ ਦੇਦੇ, ਇਹ ਆ ਰੌਲੇ ਵਾਲੀ ਗੱਲ, ਤੁਸੀਂ ਆਉਂਦੇ ਫਲਾਨਾ ਆਇਆ ਨਹੀਂ ਆਇਆ। ਮੈਂ ਤੁਹਾਨੂੰ ਇੱਕ ਮੋਟੀ ਗੱਲ ਪੁੱਛਦਾ ਵੀ ਕਦੀ ਖਾਬ 'ਚ ਜ਼ਿੰਦਾ ਬੰਦਾ ਵੀ ਮਿਲਿਆ ਜੇ ਕਿ ਨਹੀਂ, ਜਿਹੜਾ ਅਜੇ ਨਹੀਂ ਮਰਿਆ ਜਿੰਦਾ, ਉਹ ਵੀ ਖਾਬ 'ਚ ਆਉਂਦੇ ਕਈ ਵਾਰੀ। ਮੈਂ ਉਹਨੂੰ ਸਵੇਰੇ ਜਾ ਕੇ ਪੁੱਛੋ ਵੀ ਤੂੰ ਖਾਬ 'ਚ ਆਇਆ ਸੀ, ਮੇਰੇ ਨਾਲ ਗੱਲਾਂ ਕੀਤੀਆਂ, ਜੇ ਤਾਂ ਉਹਨੂੰ ਪਤਾ ਹੋਇਆ ਤਾਂ ਫਿਰ ਸਮਝ ਲਿਓ ਖਾਬ 'ਚ ਆਉਂਦਾ, ਜੇ ਉਹ ਆਖੇ ਮਿਲ ਯਾਰ ਪਤਾ ਹੀ, ਇਹ ਗੱਲ ਨਹੀਂ ਨਾ ਮੇਰੇ ਭਾਈ ਭਾਈ ਅਬਦਰਸ਼ੀਦ ਕੋਈ ਰੱਦ ਕਰ ਸਕਦਾ, ਮੁਰਦੇ ਦਾ ਤਾਂ ਰੌਲਾ ਪਾਇਆ, ਉਹ ਜਿੰਦਾ ਤੇ ਜ਼ਿੰਦਾ 'ਚ ਖਾਬ 'ਚ ਵੇਖਿਆ, ਚੰਗੀਆਂ ਭਲੀਆਂ ਗੱਲਾਂ ਹੋਈਆਂ, ਉਹਨੂੰ ਸਵੇਰੇ ਪੁੱਛਿਆ ਗਿਆ ਵੀ ਤੂੰ ਆਇਆ, ਉਹਨੇ ਕਿਹਾ ਯਾਰ ਕੰਮ ਕਰ ਤੂੰ, ਮੈਨੂੰ ਤਾਂ ਇਹਦਾ ਕਾਬੋ ਖਿਆਲ ਵੀ। ਤਾਂ ਅੱਲਾਹ ਤਾਲਾ ਖਾਬ 'ਚ ਇੱਕ ਸ਼ਕਲ ਵਿਖਾ ਕੇ ਕੋਈ ਗੱਲ ਸਮਝਾਉਣਾ ਚਾਹੁੰਦਾ, ਹੋਰ ਉਹ ਬੰਦਾ ਨਹੀਂ ਆਉਂਦਾ ਨਾ ਉਹਨੂੰ ਕੋਈ ਪਤਾ ਹੀ ਹੁੰਦਾ, ਅੱਲਾਹ ਤਾਲਾ ਇਤਲਾਹ ਦੇ ਦਿੰਦਾ ਜਿਹੜੀ ਸ਼ਾਇਦ ਜਨਾ 'ਚ ਹੈ ਉਹਦਾ ਉਹਦੀ ਮਰਜ਼ੀ, ਕੋਈ ਇਹ 'ਚ ਇਹਨੇ ਗੈਬ ਨਹੀਂ ਨਾ ਹਾਜ਼ਰ ਨਾਲ ਕੁਛ ਨਹੀਂ ਕਰਦਾ, ਅੱਲਾਹ ਤਾਲਾ ਜੋ ਮੁਨਾਸਿਬ ਸਮਝਣਾ ਸਮਝਾ ਦੇ। ਇਹ ਦੋ ਵਾਕੇ ਹਦੀਸਾਂ ਇਹਨਾਂ ਨੂੰ ਪਰਖ ਲਿਓ, ਨੋਟ ਕਰਕੇ ਇਹਨਾਂ ਨਾਲ ਸਾਰਿਆਂ ਦੀ ਮਿਹਨਤ ਕਰੋ ਵੀ ਤੁਸੀਂ ਹੋਰ ਕੁਛ ਵੀ ਨਾ ਕਰਬਲਾ ਦਾ ਸੁਣਾਓ, ਇੰਨਾ ਸੁਣਾ ਦਿਓ ਫਰਿਸ਼ਤਾ ਦੱਸ ਕੇ ਗਿਆ ਸੀ ਅਤੇ ਰਸੂਲਾ ਰੋਇਆ ਸੀ, ਅਤੇ ਖਾਬ 'ਚ ਹਜ਼ੂਰ ਨੂੰ ਗਮਗੀਨ ਵੇਖਿਆ ਸੀ ਅਤੇ ਆਪਣੇ ਅੱਬਾਸ ਨੇ ਬਿਆਨ ਕੀਤਾ, ਜੇ ਖਾਮੀ ਹੋਈ ਤਾਂ ਭਾਈ ਮੈਂ ਮੁਜਣਾ, ਮੈਨੂੰ ਤੁਸੀਂ ਦੱਸਿਓ ਅਤੇ ਜੇ ਸਹੀ ਹੈ ਤਾਂ ਰਫਾਈ ਨੈਣ ਆਮੀਨ ਦੀਆਂ ਹਦੀਸਾਂ 'ਚ ਅਸੀਂ ਖੁੱਲ੍ਹ ਕੇ ਬਿਆਨ ਕਰਦੇ ਹਾਂ ਹਜ਼ੂਰ ਦੀਆਂ, ਇਹ ਵੀ ਹਜ਼ੂਰ ਦੀ ਬਿਆਨ ਕਰ ਦਿਆ ਕਰੋ, ਕੁਛ ਨਹੀਂ ਤੁਹਾਡਾ ਵਿਖਦਾ, ਨਾ ਨਿਕਲਣ ਹਜ਼ੂਰ ਦੀਆਂ, ਮੈਂ ਦੇਣਦਾਰ, ਇਸ ਮਜਲਿਸ ਮੈਂ ਨਾਲ ਰਿਕਾਰਡ ਹੋ ਰਿਹਾ, ਪਹੁੰਚਾ ਦਿਓ ਜਿਹਨੂੰ ਇਤਰਾਜ਼ ਹੋਇਆ ਆ ਜਾਏ ਮੈਦਾਨ 'ਚ ਆ ਕੇ ਵੇਖੇ, ਜੇ ਵਾਕਈ اللہ دے رسول نے سب کچھ فرمایا تے پھر جویں ہور حضور دیاں گلاں شوق نہ بیان کر دے جے انہاں نوں بیان کر دیا کرو کہ دل تے امام حسین نہ بول تے نہیں بڑھ گیا اے ماڑی گل بہت بری گل ہے حسین رضی اللہ کو چھوٹی گل نہیں اللہ دے رسول علیہ السلام نے بار بار فرمایا رسول کریم علیہ السلام آئے حضرت فاطمہ علی گھر ستے سی رسول آئے مشک لٹکی سی دوڑ کے حسن نے آخیا یا رسول اللہ پانی دیو نانا جی آپ نے پانی کٹیا دیتا انہیں جب حضرت حسین آ چپٹا مارے آپ نے کہا پرا ہو جا تو حضرت فاطمہ رضی اللہ عنہا یا رسول اللہ مرو مندا میں تمہیں حسن زیادہ پیارا آپ نے فرمایا نہیں فاطمہ یہ گل کوئی نہیں منگیا پہلا انہیں تو نال فرمایا انا ویا کے وحادین واباہما فی درا چلتے واحدا فل جنت تو فکر نہ کر میں توں اے دونوں اور آ جڑا ستا پیا علی اسی قیامت دے دن ایک جگہ اکٹھے ہونا اوتھے اسی ایک درجے چ ہونا جنت اس تو کئی آندے جی اما عائشہ نے رسول اللہ دے نال ہونا فلانی بیوی دے نال ہونا یہ کتھے ہونے بے رسول اللہ نوں پچھو کتھے ہونے جتھے حضور ہونے اوتھے ہونے جان دے جھگڑے بے گرے تو توبہ کرو اہل حدیث ہون دا جڑا نا اصل حق اوے اب جو کچھ رسول اللہ تو صحیح ثابت ہو جائے اللہ راہ سے والا پھر متھے تے او دے جسی نہیں دیکھنا وی فلانے نوں فائدہ ہونا فلانے نوں نقصان ہونا کوئی نفع نقصان نہیں اے نفع نقصان اسی ویکھ لے تسی سارے بیٹھے جے پوری دنیا دی یار حضرت عمر رضی اللہ تعالی عنہ جیسا بندہ جنوں حضور نے دنیا جنت دی بشارت دتی او دا محل جنت چ ویکھیا اونے جے فیصلہ کرتا وی تین طلاقاں کٹھیاں دے دے تنے ہو جنی واقعی کرتا ہونا مگر اسی مننے سر کو جڑا آندا اسی لکھ دینے پائی نہیں حضرت عمر رضی اللہ آیا رسول اللہ دے زمانے چ ایک ہی سمجھ جان ایک ہی اور لوگ سارے سانو آ گئے یار تسی حضرت عمر نے زیادہ سیانے جے سارے صحابہ بھی چپ رہے گل انہوں نے ٹھیک ہے مگر اسی آنے یار حضرت عمر نے جو سمجھا ہوگا انہوں نے رائے انہوں نے راہ جب وہ رسول اللہ کا من دیا ہو کہ حضور نے زمانے ایک دی اسی حضور نے رکھی ہے کہ حضرت عمر رکھی یہ برا کہن نہیں تکری جب تو پہنچا ایک پر جے رسول اللہ پہ گیا ایک پاسے کوئی صحابی ہے یا امام ہے کہڑا سانو قانون آتا بس رسول اللہ نے چھڑ دئیے بے احترام نہیں کر دی اسی انہوں نے لازم اسی طرح کر امام ابو حنیفہ تو جے کہڑے والے حدیث نے کبھی گستاخی کی ہوندا بڑے امام ہیں امت دے اندر انہوں نے بڑے کام کیتے پر نبی جنی نہ ہو انہاں دے وہی جنی کوئی آئی خدا دے رسول نہ انہوں نے برابر نہ کرو جان دے اس کام ارے سمجھو دین دا ستون ہے اگر اسی رسول اللہ دے برابر کسی ہور نوں سمجھنا شروع کر دیے جویں خدا دے نال شریک جڑا نہ تباہی اللہ دے رسول نہ شریک بھی بالکل تباہی ایک پاسے لوگ آتے تھی رسول اللہ اپنے ورگا سمجھ توبہ اور جب مراتب کی گل آؤں شان دی اپنے ورگا چلتے اسی آنے صاحب سارے کٹھے ہو جانے امام رسول اللہ دے پیروں کی خاک بھی نہیں رسول اللہ کا جو مرتبہ ہونا وہ گل ہور کرو انسان ہونا اللہ گل میں اولاد آدم ہے مگر مرتبہ جڑا دیتا اللہ میں یخلق الرحمن مثل محمد وظنی انہ لا یخلق ابدا نہ رسول اللہ ورگا رب نے کوئی بنایا نہ بناونا وہ اپنی جگہ تے مگر رسول اللہ کا جب ایک فیصلہ آ جائے کوئی مسلمان اپنے دل تے ہاتھ کر رکھ کے کہ اسے اسی کی نہیں سنی اللہ دے رسول دی سنی ہے کہ کسی اور نہیں سنی ایک مثال سن کے تسی ختم کرو کہ حضرت زید بن ثابت رسول اللہ دے کاتبے وئی ہے باقی نے کسی نے کدی کو لکھیا پورا یعنی یہ مستقل کاتبے وئی سی باپ میرا بخاری کاتب وئی حضرت زید دا حضرت ابو بکر نے ایسی ڈیوٹی لائی کہ تو یہ رسول اللہ دے زمانے وئی لکھدا سی قران نے اکٹھا اکٹھا کر دی بعد حضرت عثمان رضی اللہ نے کمیٹی بنے ادوں بھی زید بن ثابت دے ملایا کہ یہ نسخے میں ایڈا عالم اور رسول کریم علیہ السلام نے فرمایا وراثت دا علم جڑا سب تو زیادہ زید جان مدینہ شریف تھی ہن عورتیں حج لئی جاندیاں اگر انہوں نے حج جڑا ہے وہ حج دے اندر طواف زیارت کر لیا عرفات تو لوٹ کے واپسی دے وقت جڑا طواف الوداع وہ بیمار ہو گئی دن آ گئے اللہ دے رسول نے چھٹی دے دی کہ وہ جا سکیں اے طواف انہوں نے معاف ہے طواف الوداع کوئی کرن دی لوڑ نہیں کافلے نے چلی جائے مگر حضرت زید بن ثابت کی دے نہیں حضرت عمر بھی آدھے نہیں کرنا ہی پینا یہ بھی رکنا پو کا کرنا پڑ حضرت عبداللہ بن عباس رضی اللہ عنہ کسی نے پوچھا کی مسئلہ انہوں نے کہا رسول اللہ نے چھٹی دیتی ہے بے طواف چھڑ سکتی ہیں طواف الوداع جا سکتی مدینے والے کہنے لگے نا مقلدہ کی طرح جیسے اپنے شہر دے مفتی حضرت زید بن ثابت کی گل نہیں چھڑ سکتے وہ فتوا دیں دے بھائی کر کے جا حضرت عبداللہ نے پھر وہ گل کہی جی میں تھوڑے سامنے رکھی آخری کسوٹی انہوں نے کہا نہ عبداللہ بن عباس جی منو تو نہ زید بن ثابت جی منو اتنے ام سلیم رضی اللہ تعالیٰ عنہ ہے گیا نسلی ماں وہ عورت ہے انہوں نے پوچھ لو کہ رسول اللہ نے کی مسئلہ دسے گئے انہوں نے جا کے کہ اما گل کر ਆਹ ਰੌਲਾ ਪੈ ਗਿਆ ਇਬਨ ਅਬਾਸ ਆਂਦਾ ਕਿ ਤਵਾਫ ਰੋਜ਼ਾ ਮਾਫ਼ ਹੈ ਔਰਤਾਂ ਨੂੰ ਅਗਰ ਹੈਜ਼ ਆ ਜਾਏ ਜ਼ੈਦ ਆਂਦਾ ਕਰੋ ਉਹਨਾਂ ਆਖਿਆ ਜ਼ੈਦ ਐਵੇਂ ਕਹਿੰਦਾ ਜੋ ਇਬਨ ਅਬਾਸ ਕਿ ਉਹ ਗੱਲ ਠੀਕ ਹੈ ਸਾਨੂੰ ਔਰਤਾਂ ਨੂੰ ਜ਼ਿਆਦਾ ਪਤਾ ਇਹ ਤਵਾਫ਼ ਮਾਫ਼ ਹੈ ਲੋਕਾਂ ਨੇ ਜ਼ੈਦ ਬਿਨ ਥਾਬਤ ਦਾ ਫਤਵਾ ਛੱਡ ਦਿੱਤਾ ਉਹਨਾਂ ਨੂੰ ਇਹ ਜਾ ਕੇ ਦੱਸਿਆ ਤਾਂ ਉਹਨਾਂ ਨੇ ਆਖਿਆ ਵੀ ਮੈਂ ਬਾਬ ਹੈ ਅੱਜ ਤੋਂ ਨਹੀਂ ਮੈਂ ਕਹਿਣਾ ਲਾ ਇੰਨੀ ਐਦ ਹਦੀਸੀਅਤ ਹੈ ਇਹਨੂੰ ਕੋਈ ਗੈਰ ਮੁਕੱਲਦੀਅਤ ਕਿਆ ਇਹਦਾ ਕੋਈ ਬੁਰਾ ਨਾਂ ਰੱਖੇ ਰੱਖਦਾ ਫਿਰ ਗੁਸਤਾਖੀ ਇਹਦਾ ਨਾਂ ਰੱਖੇ ਗੁਸਤਾਖੀ ਕੋਈ ਨਹੀਂ ਅੱਲਾਹ ਦਾ ਰਸੂਲ ਮੁਕੱਦਮ ਹੈ ਦੂਜੇ ਆਪਣੇ ਆਪਣੇ ਮਰਦ ਜਿੱਥੇ ਜਿੱਥੇ ਉਹਨਾਂ ਦਾ ਥਾਂ ਸਭ ਇੱਜ਼ਤ ਦੇ ਲੈ ਗਿਆ ਮਗਰ ਜਦੋਂ ਟਾਈ ਪੈ ਗਈ ਮੁਕਾਬਲਾ ਆ ਗਿਆ ਕਿ ਇੱਧਰ ਰਸੂਲ ਅੱਲਾਹ ਦਾ ਫਰਮਾਨ ਇੱਧਰ ਦੂਸਰੇ ਦਾ ਉਸ ਅਸੀਂ ਕਿਸੇ ਦੀ ਨਹੀਂ ਮੰਨੀ ਅਦਬ ਉਹਦਾ ਕਰੀ ਜਾਣਾ ਬੁਰਾ ਬਿਲਕੁਲ ਨਹੀਂ ਕਹਿਣਾ ਮਗਰ ਕਹਿਣਾ ਨਹੀਂ ਜੀ ਅਗਰ ਸਲਾਮ ਹੈ ਫੈਸਲਾ ਹੋ ਜਿਹੜਾ ਅੱਲਾਹ ਦੇ ਰਸੂਲ ਨੇ ਕਰਤਾ ਇਸ ਪਾਰੋਂ ਇਹ ਮਕਾਮ ਵਾਲੇ ਬੈਦ ਦੇ ਸਿਲਸਿਲੇ ਜਿਹੜੀਆਂ ਕੁਛ ਹਦੀਸਾਂ ਤੁਹਾਡੇ ਸਾਹਮਣੇ ਆਈਆਂ ਬਹੁਤ ਆ ਗਈਆਂ ਇਹਨਾਂ ਸਾਰੀਆਂ ਨੂੰ ਫੈਲਾ ਕੇ ਆਪਣੇ ਖੁਤਮਿਆਂ ਰਵਾਜ਼ਾਂ ਵਿੱਚ ਬਿਆਨ ਕਰੋ ਕੋਈ ਖਾਮੀ ਨਜ਼ਰ ਆਏ ਤਾਂ ਉਲਮਾ ਨਿਸ਼ਾਨਦੇਹੀ ਕਰਨ ਨਹੀਂ ਤਾਂ ਮਿਹਨਤ ਕਰੋ ਇਹਨਾਂ ਦੀ ਵੀ ਯਾਰ ਇਹ ਵੀ ਉਸੇ ਸਹੀ ਬੁਖਾਰੀ ਔਰ ਸਹੀ ਮੁਸਲਿਮ 'ਚ ਇਹਦਾ ਵੀ ਹੱਕ ਅਦਾ ਕਰੋ ਇਹ ਵੀ ਬਿਆਨ ਕਰ ਦਿਆ ਕਰੋ ਕੋਈ ਇਹਦੀ ਗੱਲ ਨਹੀਂ ਉਹ ਸ਼ੀਆਂ ਦੇ ਕੋਈ ਨਹੀਂ ਤੁਹਾਡੇ ਉਹਨਾਂ ਤੋਂ ਵੱਧ ਆ ਉਹਨਾਂ ਖਾਮ ਖਾ ਕਬਜ਼ਾ ਕਰ ਲਿਆ ਜੇ ਤੁਸੀਂ ਬਿਆਨ ਕਰਦੇ ਨਹੀਂ ਲੋਕ ਉਹਨੂੰ ਕਿਉਂ ਜਾਂਦੇ ਵਾਖਿਰ ਉਦਾਵਾਨ ਅਲਹਮਦੁਲਿਲਾਹ ਰੱਬਿਲ ਆਲਮੀਨ ਵਸੱਲੱਲਾਹੁ ਤਾਲਾ ਅਲਾ ਅਬਦਿਲਲਾਹ ਵਰਸੂਲੇ ਖਾਤਮ ਨਬੀਨ ਸੈਯਦਨਾ ਵਨਬੀਨਾ ਮੌਲਾਨਾ ਮੁਹੰਮਦਿਨ ਲਾਲਹੀ ਵਸਹਬ ਅਜਮੀਨ ਖੁੱਲ੍ਹੇ ਦਿਲ ਨਾਲ ਕਿਸੇ ਦੇ ਦਿਲ 'ਚ ਕੋਈ ਸਵਾਲ ਅਦ ਕਰ
ਇਹ ਮਸਲਾ ਹੈ ਕਿ ਹਜ਼ਰਤ ਸਦੀਕੀ ਅਕਬਰ ਰਜ਼ੀ ਅੱਲਾਹ ਤਾਲਾ ਨੂੰ ਜਦੋਂ ਭੇਜਿਆ ਮੇਰੇ ਹੱਜ ਬਣਾ ਕੇ ਅਤੇ ਬਾਅਦ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ ਭੇਜਿਆ ਗਿਆ ਸੂਰਤ ਬਰਾਤ ਜਾਂ ਤਾਂ ਨਾਜ਼ਲ ਹੋਈਆਂ ਕੁਛ ਲੋਕਾਂ ਦਾ ਜ਼ਿਹਨ ਹੈ ਕਿ ਮੇਰੇ ਹਜ਼ਰਤ ਸਦੀਕੀ ਅਕਬਰ ਨੂੰ ਮੌਜ਼ੂਲ ਕਰਤਾ ਗਿਆ ਸੀ
ਬਿਲਕੁਲ ਨਾ ਵੱਟੂ ਸਾਹਿਬ ਨੇ ਜਿਵੇਂ ਫਰਮਾਇਆ ਸੀਰਤ ਦੀ ਕਿਤਾਬਾਂ ਜਿਸ ਤਰ੍ਹਾਂ ਲਿਖਿਆ ਗਿਆ ਨਾ ਉਹ ਇਹੋ ਹੀ ਨਕਸ਼ਾ ਬੇ ਹਜ਼ਰਤ ਅਬੂ ਬਕਰ ਰਜ਼ੀ ਨੇ ਆਪਣੇ ਭੇਜਿਆ ਸੂਰਤ ਬਰਾਤ ਉਹਨਾਂ ਨੂੰ ਦੇ ਦਿੱਤੀ ਮੁੜ ਕੇ ਹਜ਼ਰਤ ਅਲੀ ਰਜ਼ੀ ਨੇ ਉਂਟਨੀ ਆਪਣੀ ਸਵਾਰ ਕਰਕੇ ਭੇਜਤਾ ਹਜ਼ਰਤ ਅਬੂ ਬਕਰ ਨੇ ਵੇਖਿਆ ਵੀ ਹਜ਼ੂਰ ਦੀ ਉਂਟਨੀ ਦੀ ਆਵਾਜ਼ ਹੈ ਧਿਆਨ ਕੀਤਾ ਹਜ਼ਰਤ ਚਲੀ ਸੀ ਉਹਨਾਂ ਆਖਿਆ ਕਿਵੇਂ ਆਇਆ ਉਹਨਾਂ ਆਖਿਆ ਬੱਲਾ ਦੇ ਰਸੂਲ ਨੇ ਆਖਿਆ ਵੀ ਸੂਰਤ ਤੌਬਾ ਦੀ ਆਇਤਾਂ ਉਸ ਕੋਲ ਲੈ ਲਾ ਅਤੇ ਤੂੰ ਐਲਾਨ ਕਰਨਾ ਕਿਉਂਕਿ ਮੇਰੇ 'ਤੇ ਵਹੀ ਨਾਜ਼ਲ ਹੋਈ ਹੈ ਵੀ ਜਾਂ ਮੈਂ ਸੂਰਤ ਤੌਬਾ ਲੋਕਾਂ ਨੂੰ ਸੁਣਾਵਾਂ ਜਾਂ ਮੇਰੇ ਖਾਨਦਾਨ ਤੋਂ ਜਿਹੜਾ ਮੇਰੇ ਹੀ ਹੈ ਨਾ ਜਗ੍ਹਾ 'ਤੇ ਮੇਨ ਦੇ ਥਾਂ ਹੀ ਉਹਨੂੰ ਸਮਝਿਆ ਜਾਏ ਉਹ ਇਹਨੂੰ ਅਦਾ ਕਰੇ ਇਹ ਬਿਲਕੁਲ ਵੱਟੂ ਸਾਹਿਬ ਅਗਰ ਇਸੇ ਤਰ੍ਹਾਂ ਹੀ ਨਾ ਫਿਰ ਉਹਨਾਂ ਲੋਕਾਂ ਨੂੰ ਮੌਕਾ ਮਿਲਦਾ ਵੀ ਰਸੂਲਾਂ ਨੂੰ ਪਹਿਲਾਂ ਨਹੀਂ ਸੀ ਪਤਾ ਵੀ ਮੈਂ ਸੁਣਾਉਣੀ ਹੈ ਜੇ ਮੇਰੇ ਖਾਨਦਾਨ ਦਾ ਬੰਦਾ ਮੁਆਲਾ ਤੋੜੇ ਇਹ ਅਰਬ ਦਾ ਰਿਵਾਜ ਆਪ ਦੇ ਪਹਿਲਾਂ ਹੈ ਨਹੀਂ ਅਗਰ ਸੀ ਤਾਂ ਕਿਉਂ ਹਜ਼ਰਤ ਅਬੂ ਬਕਰ ਨੂੰ ਕੀਤਾ ਫਿਰ ਮਾਜ਼ੂਰ ਕੀਤਾ ਇਹ ਜੋ ਲੋਕਾਂ ਨੇ ਕਰ ਲਿਆ ਉਹਨਾਂ ਦੀ ਨਾਇਲ ਹੀ ਸਾਬਤ ਕਰ ਲਈ ਇਹਨੂੰ ਪਹਿਲਾਂ ਉਹਦਾ ਦੇਈਏ ਫਿਰ ਹਟਾ ਦਈਏ ਲੋਕਾਂ ਨੂੰ ਪਤਾ ਲੱਗੇ ਵੀ ਐਡਾ ਹੀ ਕਾਬਲ ਹੁੰਦਾ ਹਜ਼ੂਰ ਮਾਜ਼ੂਰ ਕੋਈ ਕਰਦੇ ਕਿੱਸਾ ਗਲਤ ਹੈ ਇਹ ਬਿਲਕੁਲ ਗਲਤ ਗੱਲ ਆ ਇੱਦਾਂ ਕੋਈ ਨਹੀਂ ਹੋਈ ਹਜ਼ਰਤ ਅਬੂ ਬਕਰ ਨੂੰ ਦੱਸਿਆ ਮੀਰੇ ਹੱਜ ਬਣ ਕੇ ਚਲੇ ਗਏ ਸੂਰਤ ਤੌਬਾ ਉਸ ਤੋਂ ਬਾਅਦ ਉਤਰੀ ਉਹਨਾਂ ਦੇ ਹੁੰਦਿਆਂ ਤੋਂ ਕੋਈ ਨਹੀਂ ਉਤਰੀ ਫਿਰ ਹਜ਼ਰਤ ਅਲੀ ਰਜ਼ੀ ਨੂੰ ਆਪਣੇ ਦਿੱਤੀ ਤੋਂ ਲੈ ਕੇ ਗਏ ਅਤੇ ਹਜ਼ਰਤ ਅਲੀ ਦੇ ਬਾਰੇ ਪੁੱਛਿਆ ਹਜ਼ਰਤ ਸਿੱਧੀ ਕਹਿ ਅਮੀਰ ਮਾਮੂਰ ਤੂੰ ਅਮੀਰ ਬਣ ਕੇ ਆਇਆ ਤਾਂ ਮੇਰੇ ਹੱਜ ਵੀ ਜਾਂ ਮਾਮੂਰ ਉਹਨੇ ਆਖਿਆ ਨਹੀਂ ਅਮੀਰ ਹੱਜ ਤੁਸੀਂ ਜੇ ਮੇਰੇ ਦਿਨ ਮੈਂ ਸਿਰਫ ਆਇਤਾਂ ਦਾ ਸੁਣਾਉਣ ਲੱਗਾ ਐਤਾਂ ਉਤਰੀਆਂ ਹੀ ਬਾਅਦ ਜਿਹੜੀ ਸਹੀ ਗੱਲ ਪਹਿਲਾਂ ਕੋਈ ਨਹੀਂ ਸੀ ਉਤਰੀਆਂ ਹਜ਼ਰਤ ਅਬੂ ਬਕਰ ਨੂੰ ਦੇ ਕੇ ਨਹੀਂ ਖੋਈਆਂ ਗਈਆਂ ਇਹ ਸਾਰੀਆਂ ਜ਼ਈਫ ਔਰ ਕਮਜ਼ੋਰ ਰਾਤ ਜੀ
ਹਜ਼ਰਤ ਜੀ ਗੁਜ਼ਾਰਿਸ਼ ਇਹ ਆ ਕਿ ਮੁਸਲਿਮ ਸ਼ਰੀਫ ਦੇ ਵਿੱਚ ਇੱਕ ਹਦੀਸ ਪੜ੍ਹੀ ਹੈ ਮੁਸਲਿਮ ਸ਼ਰੀਫ ਦੇ ਵਿੱਚ ਹਦੀਸ ਇੱਕ ਪੜ੍ਹੀ ਸੀਗੀ ਕਿ ਸਹਾਬੀ ਦਾ ਔਰ ਇੱਕ ਯਹੂਦੀ ਦਾ ਝਗੜਾ ਹੋਇਆ ਯਹੂਦੀ ਕਹਿੰਦਾ ਸੀ ਹਜ਼ਰਤ ਮੂਸਾ ਦਾ ਦਰਜਾ ਜ਼ਿਆਦਾ ਨਬੀ ਅਤੇ ਸਹਾਬੀ ਕਹਿੰਦੇ ਨੇ ਕਿ ਨਬੀ ਸਰਸਲਮ ਦਾ ਉਹ ਝਗੜਾ ਹੋਇਆ ਅਤੇ ਉਹ ਥੱਪੜ ਮਾਰਿਆ ਅਤੇ ਫਿਰ ਉਹ ਨਬੀ ਸਰਸਲਮ ਦੇ ਕੋਲ ਗਏ ਅਤੇ ਆਪ ਨੇ ਪੁੱਛਿਆ ਵੀ ਤੂੰ ਇਹਨੂੰ ਥੱਪੜ ਕਿਉਂ ਮਾਰਿਆ ਕਿ ਤੂੰ ਕਿਸ ਤਰ੍ਹਾਂ ਜਾਣਨਾ ਕਿ ਮੇਰਾ ਦਰਜਾ ਜ਼ਿਆਦਾ ਅਤੇ ਜਿਸ ਵੇਲੇ ਕਿਆਮਤ ਦੇ ਰੋਜ਼ ਮੈਂ ਬੈਠਾ ਹੋਵਾਂਗਾ ਅਤੇ ਅਰਸ਼ ਦੇ ਸਾਏ ਦੇ ਥੱਲੇ ਸਤੂਨ ਦੇ ਨਾਲ ਹਜ਼ਰਤ ਮੂਸਾ ਖੜ੍ਹੇ ਹੋਣਗੇ ਅਤੇ ਫਿਰ ਉਹਦੇ ਵਿੱਚ ਫਰਮਾਇਆ ਕਿ ਅਗਰ ਤੁਸੀਂ ਮੇਰਾ ਮੁਕਾਬਲਾ ਕਿਸੇ ਦੇ ਨਾਲ ਕਰੋਗੇ ਤਾਂ ਉਹਦੇ ਵਿੱਚ ਲਾਜ਼ਮੀ ਆ ਕਿ ਮੈਂ ਮੇਰੀ ਬਰਤਰੀ ਸਾਬਤ ਹੋਏਗੀ ਔਰ ਦੂਸਰੇ ਨਬੀ ਦੀ ਕਮਤਰੀ ਸਾਬਤ ਹੋਏਗੀ ਜਿਹਨੇ ਕਿਸੇ ਨੂੰ ਕਮਤਰ ਬਣਾਇਆ ਉਹਦੇ 'ਤੇ ਜਹੰਨਮ ਲਾਜ਼ਮ ਹੋ ਗਿਆ ਅਤੇ ਇਹਦੇ ਵਿੱਚ ਦੇਖੋ ਅਸੀਂ ਆਮ ਤੌਰ ਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਨਬੀ ਸਰਸਲਮ ਦਾ ਦਰਜਾ ਫਲਾਣੇ ਨੂੰ ਵੱਡਾ ਫਲਾਣੇ ਨਬੀ ਦਾ ਫਲਾਣੇ ਨੂੰ ਵੱਡਾ ਤੁਸੀਂ ਹੁਣੇ ਫਰਮਾ ਰਿਹਾ ਸੀ ਵੀ ਅਹਿਲ ਦੇ ਬੈਦ ਦੇ ਵਿੱਚ ਅਤੇ ਸਾਰੇ ਜਿਹੜੇ ਨਬੀ ਸਰਸਲਮ ਦੇ ਅਗਰ ਮੁਕਾਬਲੇ 'ਚ ਰੱਖਿਆ ਜਾਵੇ ਤਾਂ ਉਹਨਾਂ ਦਾ ਦਰਜਾ ਕੁਝ ਨਹੀਂ ਅਤੇ ਫਿਰ ਇਹਦੇ ਨਾਲ ਗੁਨਾਹਗਾਰ ਨਹੀਂ ਹੋ ਜਾਂਦਾ ਜਹੰਨਮ ਲਾਜ਼ਮ ਨਹੀਂ ਹੁੰਦਾ ਜੀ ਇਹਦਾ
ਮੈਂ ਤਾਂ ਆਪਣੀ ਗੱਲ 'ਚ ਅੰਬੀਆ ਅਲੈਹਿਮ ਸਲਾਮ ਦਾ ਕੋਈ ਨਹੀਂ ਕਹਿੰਦਾ ਪਿਛਲੇ ਅੰਬੀਆ ਦਾ ਕੋਈ ਕਾਬਲ ਆਇਆ ਕਿ ਨਹੀਂ ਨਹੀਂ ਉਹ ਤਾਂ ਗੱਲ ਜਿਹੜੀ ਮੁਸਲਿਮ ਸ਼ਰੀਫ ਦੀ ਹੋ ਜੂਗੀ ਮੈਂ ਆ ਜਿਹੜੀ ਹੁਣ ਤਕਰੀਰ ਹੋਈ ਇਹਦੇ 'ਚ ਜਿਹੜਾ ਨਾ ਰਸੂਲਾ ਦੇ ਅਲੇਬਾ ਜਾਂ ਸਾਹਿਬ ਅਜ਼ਵਾਜ ਦੀ ਗੱਲ ਹੁੰਦੀ ਪਿਛਲੇ ਅੰਬੀਆ ਦਾ ਕੋਈ ਤਜ਼ਕਰਾ ਨਹੀਂ ਆਇਆ ਨਹੀਂ ਆਇਆ ਜਿਹੜੀ ਭਾਈ ਉਹਨਾਂ ਨੇ ਗੱਲ ਕੀਤੀ ਨਾ ਕਿ ਸਹੀ ਮੁਸਲਿਮ ਪਿਆ ਦੂਸਰੀ ਕਿਤਾਬਾਂ ਦੀ ਹੈ ਕਿ ਯਹੂਦੀ ਸੀ ਤੋਂ ਬਾਜ਼ਾਰ 'ਚ ਉਹਨੇ ਆਖਿਆ ਵੀ ਉਸ ਅੱਲਾਹ ਦੀ ਕਿਸਮ ਹੈ ਜਿਹਨੇ ਮੂਸਾ ਅਲੈਹਿ ਸਲਾਮ ਨੂੰ ਸਾਰੇ ਇਨਸਾਨਾਂ ਤੋਂ ਆਲਾ ਬਣਾਇਆ ਤਾਂ ਮੁਸਲਮਾਨ ਨੇ ਥੱਪੜ ਮਾਰਿਆ ਉਹਨੇ ਆਖਿਆ ਨਹੀਂ ਅੱਲਾਹ ਨੇ ਰਸੂਲਾਂ ਨੂੰ ਸਭ ਤੋਂ ਅਫਜ਼ਲ ਬਣਾਇਆ ਤਾਂ ਕਿੱਸਾ ਹਜ਼ੂਰ ਅਲੈਹਿ ਸਲਾਤ ਵਸਲਾਮ ਕੋ ਗਿਆ ਤਾਂ ਨਬੀ ਅਲੈਹਿ ਸਲਾਤ ਵਸਲਾਮ ਨੇ ਆਖਿਆ ਵੀ ਮੂਸਾ ਅਲੈਹਿ ਸਲਾਮ ਜਿਹੜੇ ਉਹਨਾਂ ਦਾ ਇਹ ਦਰਜਾ ਕਿ ਕਿਆਮਤ ਦਿਨ ਸਭ ਬੇਹੋਸ਼ ਹੋ ਜਾਣੇ ਸਭ ਤੋਂ ਪਹਿਲਾਂ ਮੈਂ ਹੋਸ਼ 'ਚ ਆਉਣਾ ਮੈਂ ਹੋਸ਼ 'ਚ ਆ ਕੇ ਦੇਖਣਾ ਕਿ ਮੂਸਾ ਅਲੈਹਿ ਸਲਾਮ ਅਰਸ਼ਲਾ ਪਾਇਆ ਪਕੜ ਕੇ ਖੜ੍ਹੇ ਹੋਣੇ ਮੇਰੇ ਤੋਂ ਵੀ ਪਹਿਲਾਂ ਇਹ ਮੈਨੂੰ ਨਹੀਂ ਇਲਮ ਦਿੱਤਾ ਗਿਆ ਕਿ ਉਹਨਾਂ ਨੇ ਬੇਹੋਸ਼ ਹੀ ਨਹੀਂ ਹੋਣਾ ਜਾਂ ਹੋਸ਼ 'ਚ ਮੇਰੇ ਤੋਂ ਪਹਿਲਾਂ ਆ ਜਾਣਾ ਇਹ ਸਹੀ ਬੁਖਾਰੀ ਸਾਹਿਬ ਮੁਸਲਿਮ ਹੈਗਾ ਕਿ ਹੋਸ਼ 'ਚ ਪਹਿਲਾਂ ਹੀ ਆਏ ਹੋਣੇ ਆ ਇਹ ਮੈਨੂੰ ਨਹੀਂ ਦੱਸਿਆ ਗਿਆ ਕਿ ਉਹਨਾਂ ਬੇਹੋਸ਼ ਹੀ ਨਹੀਂ ਹੋਣਾ ਜਾਂ ਹੋਸ਼ 'ਚ ਪਹਿਲਾਂ ਇਹਨਾਂ ਹਜ਼ੂਰ ਨੇ ਫੜਾ ਇਹਦੇ 'ਚੋਂ ਜਿਹੜਾ ਨਾ ਕਿ ਰਸੂਲਾ ਉਹਨਾਂ ਤੋਂ ਬਿਹਤਰ ਨਹੀਂ ਇਹ ਨਹੀਂ ਮੇਰੇ ਭਾਈ ਗੱਲ ਨਿਕਲਦੀ ਗੱਲ ਨੂੰ ਸਮਝਣਾ ਚਾਹੀਦਾ ਹਰ ਸ਼ਹਿਜ਼ਾ ਅਲੱਲਾ ਅਲੱਲਾ ਮੁਕਾਮ ਹੁੰਦਾ ਜਿਹੜਾ ਨਾ ਕਿ ਨਬੀਆਂ ਦੇ ਅੰਦਰ ਵੀ ਫਰਕ ਹੈ ਉਹ ਤਾਂ ਕੁਰਾਨ ਮਜੀਦ 'ਚ ਆਉਂਦਾ ਤਿਲ ਕਰੋ ਸਿਰ ਫਜ਼ਲਨਾ ਬਾਅਦ ਅਮਲਾ ਬਾਅਦ ਰਸੂਲਾਂ ਨੂੰ ਇੱਕ ਦੂਸਰੇ 'ਤੇ ਅੱਲਾ ਨੇ ਫਜ਼ੀਲਤ ਦਿੱਤੀ ਹੈ ਕੋਈ ਛੋਟਾ ਕੋਈ ਉਸਤਵਾਰ ਆ ਕੋਈ ਇਹ ਤਾਂ ਗੱਲ ਜਿਹੜੀ ਇਹ ਪੱਕੀ ਹੈ ਨਾ ਇਹਦੇ 'ਚ ਸ਼ੱਕ ਸ਼ੁਬਾ ਕੋਈ ਨਹੀਂ ਅੱਲਾ ਨੇ ਕਿਸੇ ਨੂੰ ਕੋਈ ਚੀਜ਼ ਦਿੱਤੀ ਕਿਸੇ ਨੂੰ ਕੋਈ ਰਸੂਲ ਕਰੀਮ ਅਲੈਹਿ ਸਲਾਮ ਨੇ ਉਸੇ ਸਹੀ ਮੁਸਲਿਮ 'ਚ ਫਰਮਾਇਆ ਅਨਾ ਸੈਯਦ ਉਲਦ ਆਦਮ ਕਿ ਮੈਂ ਔਲਾਦ ਆਦਮ ਦਾ ਸਰਦਾਰ ਹਾਂ ਦਿਨ ਕਿਆਮਤ ਦੇ ਹਮਦ ਦਾ ਝੰਡਾ ਮੇਰੇ ਜੇ ਹੱਥ 'ਚ ਹੋਣਾ ਆਦਮਰ ਉਦੋਂ ਸਵਾਸ ਜਿੰਨੇ ਉਹਦੇ ਥੱਲੇ ਹੋਣੇ ਮੈਂ ਆਲਮ ਬਰਦਾਰ ਹੋਣਾ ਜਿੱਥੋਂ ਤੱਕ ਹਕੀਕਤ ਦੇ ਬਿਆਨ ਦਾ ਤਾਲੁਕ ਨਾ ਕਿ ਰਸੂਲ ਆ ਸਾਰਿਆਂ ਤੋਂ ਆਲਾ ਇਹ ਆਪਨੇ ਕਦੀ ਨਹੀਂ ਛੁਪਾਇਆ ਦੱਸਿਆ ਇਹ ਕਿਹਾ ਕਿ ਕੋਈ ਜ਼ਰੂਰਤ ਨਹੀਂ ਮੁਕਾਬਲਾ ਕਰਕੇ ਉਹਨੂੰ ਗਿਰਾਉਣਾ ਜਿਵੇਂ ਸਾਡੇ ਸ਼ਾਇਰਾਂ ਰੱਖੀਏ ਮੂਸਾ ਕੀ ਹੈ ਮੂਸਾ ਬੇਹੋਸ਼ ਹੋ ਗਿਆ ਹਜ਼ੂਰ ਰੱਬ ਨੂੰ ਵੇਖ ਕੇ ਬੇਹੋਸ਼ ਨਹੀਂ ਇਹ ਬਹੁਦਾ ਗੱਲ ਇਹਦੇ 'ਚ ਤੌਹੀਨ ਦਾ ਪੈਰੋਂ ਨਿਕਲਦਾ ਤਖੀਰ ਔਰ ਤਕਾਬਲ ਜਿਹੜਾ ਮੁਕਾਬਲੇ 'ਚ ਲਿਆ ਕੇ ਗਿਰਾਉਣਾ ਇਹ ਬੇਅਦਬੀ 'ਚ ਆ ਜਾਂਦਾ ਮੈਂ ਆਖਾਂ ਕਿ ਬੱਟੂ ਸਾਹਿਬ ਬੜੇ ਆਲਮ ਆਪਣੀ ਜਗ੍ਹਾ ਜਿਹੜਾ ਆਖਾਂ ਫਲਾਨਾ ਜਿਹੜਾ ਉਹਦੇ ਸਾਹਮਣੇ ਕੁਛ ਵੀ ਨਹੀਂ ਇਹ ਖਾਮ ਖਾਦਾ ਇੱਕ ਬੁਰਾ ਅੰਦਾਜ਼ ਹੈ ਰਸੂਲ ਕਰੀਮ ਅਲੈਹਿ ਸਲਾਮ ਨੇ ਤਦ ਕਿਹਾ ਵੀ ਮੂਸਾ ਅਲੈਹਿ ਸਲਾਮ ਕਿਤੇ ਘੱਟ ਆ ਉਹਨਾਂ ਦੀ ਵੀ ਆਸ਼ਾਨ ਉਹ ਸਿਰਫ ਦੱਸਣ ਲਈ ਕਿ ਲੋਕ ਜਿਹੜਾ ਲਾ ਤੁਖੀਰੂ ਨੇ ਕਿ ਜਿਹੜਾ ਨਾ ਇਹਨੂੰ ਗਿਰਾਉਣਾ ਦੂਜੇ ਨੂੰ ਬੁਲਾਉਣਾ ਇਹ ਨਾ ਕੰਮ ਕਰਿਆ ਕਰਨ ਇਹ ਨਾ ਜਾਇਜ਼ ਬਾਕੀ ਅਗਰ ਕਦੀ ਜ਼ਰੂਰਤ ਪੈ ਗਈ ਕਿਸੇ ਨੇ ਪੁੱਛਿਆ ਕਿ ਨਬੀਆਂ 'ਚੋਂ ਕੌਣ ਅਫਜ਼ਲ ਹੈ ਹਜ਼ੂਰ ਨੇ ਬਾਰ ਬਾਰ ਫਰਮਾਇਆ ਕਿ ਮੈਂ ਅਫਜ਼ਲ ਸਾਰਿਆਂ ਤੋਂ ਆਲਾ ਦਰਜਾ ਮੈਨੂੰ ਖੁਦਾ ਨੇ ਦਿੱਤਾ ਤਾਂ ਹੁਣ ਗੱਲ ਕਰੋ ਜਦੋਂ ਤਹਕੀਰ ਦੀ ਨਹੀਂ ਜਿਤਨਾ ਕੋਈ ਕਰੂਗਾ ਸ਼ਾਇਰੀ ਨਸਰ ਜਿਵੇਂ ਆਉਂਦੇ ਮੂਸਾ ਰੀਸਾ ਜਿਹੜੇ ਉਹਨਾਂ ਨੇ ਜੋ ਕੁਛ ਸੀ ਉਹ ਸਾਰਾ ਕਰਿਆ ਹਜ਼ੂਰ ਕੋ ਹੈਗਾ ਇੱਦਾਂ ਜਿਹੜਾ ਤਕਾਬਲ ਹੈ ਜਿਹਦੇ 'ਚ ਉਹਨਾਂ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਜਾਏ ਦੀਨ ਨਹੀਂ ਮੰਨ ਉਹ ਵੀ ਅੱਲਾਹ ਦੇ ਭੇਜੇ ਹੋਇਆ ਬਿਲਕੁਲ ਆਲਾ ਤੋਂ ਆਲਾ ਬਾਕੀ ਅਗਰ ਇਹ ਮਾਮਲਾ ਆ ਜਾਵੇ ਤੁਸੀਂ ਆਪਣਾ ਅਕੀਦਾ ਦੱਸੋ ਮੇਰੇ ਰਸੂਲਾਂ ਬਾਕੀ ਅੰਬੀਆਂ ਨੇ ਅਫਜ਼ਲ ਕਿ ਉਹ ਕੁਰਾਨ ਹਜ਼ੀ ਸਾਫ਼ ਦੱਸਦੇ ਕਿ ਅਫਜ਼ਲ ਜੀ ਪੁੱਛੋ ਇਸ ਤਰ੍ਹਾਂ ਦੀ ਗੱਲ ਕੋਈ ਹੈ ਇਹ ਲੰਬੀਆਂ ਚੌੜੀਆਂ ਗੱਲਾਂ ਜਿਹੜੀਆਂ ਨਾ ਮੈਂ ਇਸੇ ਤੋਂ ਨਹੀਂ ਖੇੜਿਆ ਸਾਰੀਆਂ ਨਹੀਂ ਮੈਂ ਸਿਰਫ ਇਸ਼ਾਰਾ ਹੁਣ ਕਰਤਾ ਅਤੇ ਮੈਨੂੰ ਮਿਲਣਾ ਸ਼ੁਰੂ ਕਰੋ ਸਾਰੇ ਹੱਲ ਹੋ ਜਾਣ ਹਜ਼ਰਤ ਹੁਸੈਨ ਰਜ਼ੀ ਕੋ ਹੁਕਮੇ ਯਜ਼ੀਦ ਕਤਲ ਕੀਆ ਗਿਆ ਯਾ ਯੋ ਉਨ ਕੂਫੀਓਂ ਕੀ ਸਾਜ਼ਿਸ਼ ਥੀ ਜਿਨ ਲੋਗੋਂ ਨੇ ਹਜ਼ਰਤ ਹੁਸੈਨ ਰਜ਼ੀ ਸੇ ਬੈਤ ਕਰਨੇ ਕੇ ਲੀਏ ਆਪਕੋ ਬੁਲਾਇਆ ਥਾ ਅੱਜ ਕੱਲ੍ਹ ਸਾਰੇ ਪੜ੍ਹੇ ਲਿਖੇ ਬੱਚੇ ਜਾਣਦੇ ਡਿਸ ਇਨਫਾਰਮੇਸ਼ਨਾਂ ਦੇ ਕੇ ਹਕੂਮਤ ਜਿਹੜੀ ਨਾ ਉਹ ਗਲਤ ਤਰ੍ਹਾਂ ਲੋਕਾਂ ਨੂੰ ਦਿੰਦੀ ਹੈ ਤਾਂ ਕਿ ਕੰਮ ਜਿਹੜਾ ਉਹ ਖਰਾਬ ਕੀਤਾ ਜਾਏ ਯਜ਼ੀਦ ਦਰ ਦੀ ਹਕੂਮਤ ਜਿਹੜੀ ਉਹ ਕੰਨਾਂ 'ਚ ਤੇਲ ਪਾ ਕੇ ਨਹੀਂ ਸੌਂਗਾ ਵੀ ਲੋਕਾਂ 'ਚ ਸਾਡੀ ਬਦਨਾਮੀ ਉਹ ਵੀ ਅਫਸਾਨੇ ਫੈਲਾਉਂਦੇ ਰਹਿਣ ਕਿ ਹਜ਼ਰਤ ਹੁਸੈਨ ਵਾਪਸ ਆਉਣਾ ਚਾਹੁੰਦੇ ਸੀ ਉਹ ਆਉਂਦੇ ਸੀ ਮੈਨੂੰ ਯਜ਼ੀਦ ਤੋਂ ਲੈ ਚੱਲੋ ਉਹਨਾਂ ਨੂੰ ਲੋਕ ਰੋਕਦੇ ਰਹੇ ਸੀ ਬੜਿਆਂ ਦੇ ਨਾਲ ਹੀ ਤਾਂ ਕਿ ਦਲੀਲ ਬਣੇ ਵੀ ਸਾਰੇ ਚੋਟੀ ਦੇ ਹਿਸਾਬ 'ਤੇ ਉਹਨਾਂ ਰੋਕ ਲਏ ਮੇਰੇ ਖੁਤਬੇ ਇਸੇ ਤੋਂ ਇਨਸ਼ਾਅੱਲਾ ਹੁਣ ਛੱਪ ਜਾਣਗੇ ਅਤੇ ਅੱਖਾਂ ਖੁੱਲ੍ਹ ਜਾਣਗੀਆਂ ਇਹਨਾਂ 'ਚ ਇੱਕ ਗੱਲ ਵੀ ਸੱਚੀ ਨਹੀਂ ਨਾ ਕਿਸੇ ਨੇ ਉਹਨਾਂ ਰੋਕਿਆ ਨਾ ਉਹਨਾਂ ਦੇ ਸਾਥੀਆਂ ਕਿਸੇ ਗੱਦਾਰੀ ਕੀਤੀ ਹੈ ਨਾ ਖੱਤ ਲਿਖਣ ਵਾਲਿਆਂ 'ਚ ਕੋਈ ਬੇਈਮਾਨ ਸੀ ਇਹ ਸਭ ਝੂਠ ਆ ਅਤੇ ਸਾਰਾ ਨਜ਼ਰਾ ਉਹਨਾਂ 'ਤੇ ਪਾਤਾ ਦੇ ਉਹ ਨਾਲ ਦੇ ਹੀ ਫਿਰ ਗਿਆ ਸੀ ਐਸੀ ਕੋਈ ਗੱਲ ਨਹੀਂ ਹੋਈ ਜਿਹਨਾਂ ਖੱਤ ਲਿਖੇ ਸੀ ਉਹਨਾਂ ਜਾਨਾਂ ਦਿੱਤੀਆਂ ਔਰ ਉਹ ਬੜੇ ਚੋਟੀ ਦੇ ਲੋਕ ਸੀ ਕੋਈ ਐਰੇ ਗੈਰੇ ਨਹੀਂ ਸੀ ਇਮਾਮ ਹੁਸੈਨ ਉੱਥੇ ਰਿਹਾ ਸੀ ਕੂਫੇ 'ਚ ਆਪਣੇ ਵਾਲਦ ਦੇ ਨਾਲ ਵੀ ਉੱਥੇ ਰਿਹਾ ਸੀ ਉਹ ਜਾਣਦਾ ਸੀ ਬੰਦੇ ਕੌਣ ਔਰ ਉਹਨਾਂ 'ਚੋਂ ਕਿਸੇ ਨੇ ਵੀ ਨਹੀਂ ਕਦੀ ਨਾਂ ਲਿਆ ਮੈਂ ਦੇਖਦਾ ਕਿ ਬੜੇ ਬੜੇ ਜਾਮਿਆਂ ਲਿਖ ਦਿੰਦੇ ਕਿ ਸੁਲੇਮਾਨ ਮਿਲਸੁਰ ਸਬਾਈ ਲੀਰਤ ਜੇ ਤੂੰ ਮੈਂ ਆਉਣਾ ਇਹਨਾਂ ਨੂੰ ਬਲਡੋਜ਼ ਕਰ ਦਿਓ ਕਿ ਸੁਲੇਮਾਨ ਮਿਲਸੁਰ ਨੂੰ ਸਬਾਈ ਆਉਂਦੇ ਸਹਾਬੀਅਨ ਜਲੀਲਨ ਨਬੀਲਨ ਫਾਜ਼ਲ ਏਡਾ ਨਾ ਯਜ਼ੀਦ ਕੋ ਜਾਣਦਾ ਕਿਹਾ ਨਾ ਕਿਸੇ ਸਹਾਬੀ ਉਹਨਾਂ ਨੂੰ ਰੋਕਿਆ ਨਾ ਖੱਤ ਲਿਖਣ ਵਾਲਿਆਂ 'ਚ ਕੋਈ ਬੇਈਮਾਨ ਸੀ ਸਾਰਾ ਕੋਈ ਯਜ਼ੀਦੀ ਹਕੂਮਤ ਦਾ ਕਾਰਨਾਮਾ ਸੀ ਉਬੈਦੁੱਲਾਹ ਇਬਨ ਜ਼ਿਆਦ ਔਰ ਉਮਰ ਇਬਨ ਸਾਦ ਸਾਰੇ ਉਹਦੇ ਹੀ ਹਾਕਮ ਸੀ ਉਹਨਾਂ ਆਪਣੇ ਹੱਥੀਂ ਮਾਰਿਆ ਔਰ ਸਾਫ਼ ਮੰਨਦੇ ਵੀ ਅਸੀਂ ਮਾਰਿਆ ਕੂਫਿਆਂ ਨੇ ਉੱਥੇ ਸਾਜ਼ਿਸ਼ ਕੀ ਕਰਨੀ ਸੀ ਹਜ਼ਰਤ ਅਲੀ ਰਜ਼ੀ ਨੇ 6 ਮਾਹ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਕੀ ਬੈਤ 'ਚੋਂ ਨਾ ਕੀ ਹੱਕ ਰੱਖਦਾ ਜ਼ਿੰਦਗੀ ਭਰ ਵੀ ਨਾ ਰੱਖਦਾ ਔਰ ਇਹੋ ਹੀ ਹਜ਼ਰਤ ਮੁਆਵਿਆ ਯਜ਼ੀਦ ਦਾ ਕਸੂਰ ਹੈ ਕਿ ਉਹ ਬੈਤ ਮੰਗਦੇ ਸੀ ਬੈਤ ਮੰਗੀ ਨਹੀਂ ਜਾਂਦੀ ਯਾਦ ਰੱਖੋ ਬੈਤ ਦਾ ਮੁਤਾਲਬਾ ਹੀ ਜੁਰਮ ਹੈ ਬੈਤ ਨਾ ਕਰਨਾ ਕੋਈ ਗੁਨਾਹ ਨਹੀਂ ਸਿਰਫ ਬਗਾਵਤ ਕਰਨਾ ਕੋਈ ਆਦਮੀ ਉੱਠ ਖੜਾ ਹੋਵੇ ਗੜਬ ਅਸੀਂ ਨਹੀਂ ਪਰਵੇਜ਼ ਮੁਸ਼ਰਫ ਨੂੰ ਮੰਨਦੇ ਕੋਈ ਕਾਨੂੰਨ ਨਹੀਂ ਆਉਂਦਾ ਵੀ ਸਾਨੂੰ ਤੰਗ ਕਰੇ ਵੀ ਹੈਰਾਨ ਕਰੋ ਮੈਂ ਠੀਕ ਜਮਹੂਰੀਅਤ ਫਿਰਕਾ ਲਾਣਾ ਅਸੀਂ ਅਯੂਬ ਨੂੰ ਨਹੀਂ ਵੋਟ ਦਿੱਤੇ ਸਮਝਦੇ ਸੀ ਨਹੀਂ ਹੱਕ ਕੋਈ ਆਈਨ ਔਰ ਦੀਨ ਨਹੀਂ ਆਉਂਦਾ ਤੁਸੀਂ ਹੈਰਾਨ ਕਰੋ ਬਈ ਜਿਹੜੇ ਇਖਤਲਾਫੀ ਰਾਏ ਰੱਖਦੇ ਰੱਖਣ اس لیے سمجھو اسلام کی خوبی ہے کہ علی اور ہاشمیہ چھ مہینے بیعت نہیں کی، کسی نہیں پوچھا، کوئی تشدد نہیں کیتا، کیا یہاں کی رائے نہیں میرے صحیح حق منتے نہ من گڑبڑ تو نہیں کوئی کر رہے. حضرت صاحب بن عبادہ جڑے مدینے کے سردار سی، حضرت علی کے چھ مہینے بعد ہاشمیہ کیوں نے مرد دم تک نہیں کی، نہ حضرت ابو بکر کی کیتی ہے نہ بعد حضرت عمر کی کیتی، ایڈا وڈا کہ مکے جا کے حضور کی بیعت انہیں کیتی سی. رسول اللہ نے مدینے سارے کا چارج انہوں دیتا کہ میرے آن تو پہلا تو ہی مدینہ تھا، سید النقبا سی، حضرت ابو بکر کی بجائے انہوں لوگ خلیفہ بنا. ایک قسم کا دین ہے کہ لوگوں کو کیا جائے تو بیعت کر دے، وہ آتا میں نہیں تینوں خلیفہ منگا، تو اتنا مطالبہ کر سکتا میں گڑبڑ نہ کر ٹھیک، مگر بیعت کر میری، میں آنا نہیں تین میں جائز خلیفہ منگا، کیوں بیعت کر؟ بالکل ظلم ہے، اندھیر نگری آئین کے خلاف ہے، دین کے خلاف، دین کوئی نہیں آتا کہ لوگوں کو زبردستی بیعت لی جائے. اس تو اگر چھ مہینے بیعت نہیں کی انہوں نے سمجھا بھی سانو مشورے شریک نہیں کیتا اور دس دیتا. چھ مہینے بعد جب حضرت ابو بکر نے اپنے مکان سے بلایا، صحیح بخاری اور مسلم دوہاں چ کہ اسی تیرے نال کوئی حسد نہیں کرتے، جو اللہ نے تینوں حکومت دیتی ہے تو سانو کوئی ساڑ نہیں، مگر ایک گلا ضرور ہے کہ رسول اللہ کے قریبی ہونے پر اسی یہ اپنا حق سمجھ لیا، سانو مشورے چ بلایا جائے. کیوں نہیں بنایا؟ رسول اللہ کی میت پی رہی اور اسی حضور کو بیٹھے رہے، تو جا کے ادھر اس بیٹھک سے فیصلہ کر رہا ہے. حضرت ابو بکر صرف رون دے رہا، بالکل اس پہ کوئی جواب نہیں دیتا. حضرت علی نے کیا سی رسول اللہ کا خاندان اس لائق بھی نہیں سی، مشورے جی بلا لیا سی. باقی بعد مسلمانوں کی بہتری بنا کر چلو اسی ہنگامہ نہیں چاہتے، اسلام خرابی نہیں چاہتے، بیعت کر. جی حضرت صاحب میں وعدہ نہیں کی. غزیر قوم والی روایت ہے نا مدینہ والی بابا میلم کا شہر کے سناب کے بارے، بھائی غزیر قوم والی روایت چ کوئی گل یا میرے بھرا نے جس نے لکھا کہ وہ غزیر قوم کا خطبہ جڑا میں دسیا وہ گل ہے کہ میں دو عظیم چیزاں چھڈ چلیا اور نال یہ کہ من کن تو مولا فالی مولا، جو میرے نام محبت کرتا وہ تو لازم ہے کری نہ محبت رکھے. حضرت عمر جیسے بندے نے اٹھ کے مبارک دیتی کہ علی مبارک ہے مبارک ہے، کہ اج تو جے وڑا بھی کلمہ کو قیامت تک ہونا مرد مومن عورت انہوں کا مولا بن گیا محبوب، جو ایمان ہوگا تیرے نام محبت. اے حدیث نہیں اس موقع سے فرمائی، یہ ہور لکھی جاتی ہے کہ آپ نے فرمایا میں علم کا شہر ہاں تو علی کا دروازہ یہ صحیح نہیں، یہ سند بہت کمزور ہے، یہ ضعیف روایت ہے. وہ دو ٹھیک ہے، تارک کن فیک مسکرین من کن تو مولا فوری مولا. جی اے حافظ زبیر صاحب بھی لکھیا میدان کربلا میں امام حسین رضی کے ساتھیوں مخالفوں کو فرد مارا یا نہیں، یہ خود ہی شہید ہوتے رہے. نہیں حافظ صاحب جنگ ہوئی پوری، جنہیں انہوں کو مارے گئے اپنی تعداد تو زیادہ مارے ہیں. پہلا جب تک مبارزہ سی ایک ایک عمدہ سی میدان سے لائی گیا سارے، وہ پھر عمر بن سعد نے کہا کیوں مرن سے تو لے جیتے انہوں پتا یہ جانا تڑی سے لے کے بیٹھے ہیں، یہ تو مرنی آئے ہوئے انہوں نے کوئی نشہ میدان تو ادا واری واری جا کے کیوں مرنا، جنگے ملغوبہ کرو سارے حملہ کر دو. اور جب رش کر دیتا پھر تھوڑے جہ ساتھی سے وہ شہید ہو گئے، پہلا نہیں چھڈیا جڑا آیا مقابلے، وہ ساری تفصیل جڑی کتاباں انہوں نے کھول کھول کے دسے ایک ایک نے نبیڑا جاتا. جی وعلیکم السلام.
مفتی صاحب ذرا بدعت کے متعلق تھوڑا سا بتائیں، اور بدعت کی
کیا چاہیے بچا یہ سی جڑی گل ہوئی سی اس بارے چ سوال ہوندے، باقی بدعت دے بارے چ تسی پوچھ رہے ہن پوچھ لو کی وہ کھول کے دسو.
جی بدعت کی کوئی اقسام ہے؟ کہتے ہیں کوئی بدعت ہوتی ہے بدعت حسنا اور بدعت زلالہ.
اصل میں بات یہ بچہ کہ جن علماء نے بدعت کا لغوی معنی لیا، ایک معنی ہوتا لغت میں، جیسے سلاد کا معنی عربی زبان میں لغت میں صرف دعا ہے، مگر ہوں اب شریعت میں یہ نماز کے معنی بولا جاتا ہے، رکوع سجدے وغیرہ شامل. تو لغت میں بدعت ہے ہر نئی چیز، بے شک وہ اچھی ہو یا بری ہو، وہ کہلاتی ہے بدعت، دنیا کی ہو یا دین کی ہو. اس لحاظ سے جنہوں نے سوچا نا انہوں نے کو دو قسمیں کرنی پڑی، کہ اگر وہ دنیا کی چیز ہے ثواب عذاب کی بات نہیں، مثلا سپیکر اب میں استعمال کر رہا ہوں، اینک لگا رہا ہوں، ہوائی جہاز میں سوار ہوتا ہوں، یہ کوئی کافر مومن یہ سمجھ کر نہیں سوار ہوتا کہ جہاز میں سفر میں اتنا ثواب ہے گاڑی پر اس سے کم ہے، یہ ثواب عذاب کی چیزیں نہیں. اس کو کہا جاتا ہے ارتفاقات، کہ زندگی گزارنے کے لیے صورتیں، اور ان کی علامت یہ ہے کہ یہ مسلمان بھی استعمال کرتے ہیں کافر بھی کرتے ہیں، اگر یہ بات ہو کافر کو شریک ہو. جو یہ سمجھنا کہ ہر نئی چیز، ان کو یہ فرق کرنا پڑا کہ اگر وہ نئی چیز دنیا سے تعلق رکھتی ہے دین کی نہیں، وہ ہوگی بدعت حسنا. یہ گاڑیاں اور ٹریکٹر وغیرہ، اس لیے جو کہتے ہیں کہ مولوی صاحب تو محنت کے استعمال، وہ نہیں سمجھتے کہ اس کو ثواب کے لیے سمجھے، یہ کافر بھی لگا رہا میں بھی لگا رہا. جب آئے گی بات کہ درود شریف پڑھو کھانے پر ختم پڑھو، سکھ ہندو آپ کے ساتھ شریک نہیں ہوں، یہ آپ کرتے ہیں ثواب کے لیے کہ اللہ خوش ہوتا ہے رسول خوش ہوتا ہے. اس کو کہتے ہیں اقترابات، کہ یہ دنیاوی دھندے نہیں، اللہ کو راضی کرنے کے لیے ثواب کے کام. جنہوں نے یہ مراد لی کہ صرف دین میں بدعت ہوتی ہے. من احدث فی امرنا ھذا, حضور نے میں احدث نہیں فرمایا, فی امرنا ھذا, ہمارے اس کام میں دین میں نہیں نکالی. وہ تو پھر بیٹا ایک ہی قسم کرتے ہیں کہ دین میں نئی بات جو ہوگی ثواب عذاب کی وہ بدعت ہوگی اور بدعت ضلالتی ہوگی. اور اگر بدعت لائیں لغت والی کہ نئی بے شک دنیا کی ہو یا دین کی, پھر دو قسمیں کرنی پڑیں گی. کہ اگر وہ دنیا کی چیزیں نئی ہیں, حضور کے بعد نکلی ہیں ایجادیں, اس وقت تلوار اور تیر تھا ایٹم بم, تو یہ بدعت پھر ہنسنا بن جائے گی. یہ فرق کرنا پڑے, بات دونوں کی ایک ہے. جو پہلے ہی بدعت کا دائرہ تنگ کرتے ہیں کہ دین میں جو بات نکالی جائے بدعت, ان کو تو دو شاخیں نہیں کرنی پڑتی, وہ بدعت ضلالت ہی کہتے ہیں. جو کہتے ہیں کہ دین ہو دنیا ہو نئی بات جو حضور کے بعد نکلی وہ بدعت, ان کو پھر فرق کرنا پڑتا ہے کہ اگر وہ دنیا کی چیزیں ہیں تو وہ ہنسنا ہے, اگر وہ دین کی ہیں تو ضلالت ہی. بات وہیں آ جاتی ہے کہ دین میں ہوگی تو دونوں گروہ مانتے ہیں کہ وہ ضلالت ہی ہو. اب کوئی مثال دیں نا, مسئلہ واضح ہو جائے. نشانی یہی سمجھے کہ جو کافر مسلمان دونوں اس کام میں شریک ہوتے ہیں وہ دنیاوی بندے ہیں, اس میں نئی باتیں روز نکلتی رہیں کوئی بات نہیں. جب بات آئے گی کہ اس سے اللہ خوش ہوتا ہے, ثواب ملتا ہے, جنت ملتی ہے, وہاں دیکھیں گے کہ یہ اگر حضور نے نہیں بتائی, حدیث میں نہیں آئی, تو کیوں نہیں نکالتے. جی حضرت عثمان رضی اللہ عنہ کے قاتلوں کو سزا کیوں نہ دی گئی جبکہ اس وقت حکومت حضرت علی رضی اللہ عنہ کی؟ بہت اچھی بات ہے, یہی زہر پھیلایا ہوا نا جو ہے ہر جگہ یہی کہہ رہا کہہ رہی. اس سے پتہ چلتا نا کہ پھر صاف کہہ دو کہہ رہی تو مجرم ہی تھا, وہ ان قاتلوں کے ساتھ ہی تھا. بات چھپاتے کیوں, اندر تمہارے جو خبث ہے اس کو ننگا کرو. پھر علی تمہارا کون سا خلیفہ اور وہ صحابی رسول کیا ہے جو قاتلوں کا ساتھی تھا؟ تو بات کیا تھی, حضرت عثمان رضی اللہ عنہ کے قاتل جو تھے نا ان کے بارے میں مسئلہ بہت پیچیدہ تھا. لوگ تو بیٹھے نا جیسے قاتل ہے سامنے مار دو اس کو, قاتل ایک نہیں تھا, وہ بغاوت ہوئی تھی. ہر علاقے میں لاکھوں لوگ تھے جو کھڑے ہو گئے تھے, بصرہ بھرا ہوا تھا, کوفہ, مصر, شام, سارے حضرت عثمان کے خلاف اٹھ کھڑے ہوئے تھے. اگر اتنی سرسری بات ہوتی مدینہ میں مارا گیا, کربلا نہیں کہ جنگل ہے اور ایک بے اختیار آدمی خلیفہ ہے, 40,000 فوج ہے اس کے پاس مدینہ میں انصار اور مہاجرین کی. یہ جو کہتے ہیں حضرت حسین حق پر ہوتے, صحابی نہ اٹھتے, اس وقت تو 5-10 سے زندہ بوڑھے. جب 40,000 مدینہ میں تھے انہوں نے کیوں نہیں بچایا اور کیوں جنازے میں نہیں گئے؟ اگر کو بے بس کر دیے تھے 600 نے تو صحابہ کیا رائے پھر, دو تعریفیں کرتے وہ دنیا اٹھ جاتے, 600 نے جوا رہی ہے. اور اگر کو وہ ناراض تھے تو بات تو خراب ہو گئی پھر, کہ وہ سارے حضرت عثمان سے ناراض تھے. بات ایسی تھی کہ حضرت عثمان کے گورنروں نے غلط کام کیے تھے. حضرت عثمان رضی اللہ عنہ پر کسی کو اعتراض نہیں تھا, وہ گھیرنے والے بھی آپ خدا کے لیے پتہ کریں بہت بڑے صحابی, کوئی مفسد نہیں تھے, شرابی, وہ بیٹھے رضوان والے تھے. میں اگر حدیث کی کتابیں اور سیرت کی نہ دیکھتا اسی چکر میں پڑے رہتے کہ شرارتی آ گئے, شرارتی نہیں تھے. عبد الرحمن بن عدیس رضی اللہ تعالیٰ رو خود بیٹھے رضوان, شریعت میں دو مسئلے, یہ باغی بغاوت کے زمانے میں قتل کر دے, مال لوٹ لے, برباد کر دے, بغاوت چھوڑ دینے کے بعد جب وہ سرنڈر کر دے اس کے خلاف کوئی کیس نہیں ہوتا. مگر اس مسئلے کو علی سمجھتا تھا, لوگوں کو کیا سمجھائے؟ لوگوں کو تو یہ تھا قتل ہو گیا, قتل ہو گیا, قتل عام بندہ کرے کسی کو میں آپ کو ماروں قصاص ہے, بغاوت ہو جائے. سارے صحابہ کا بغاوت کے دوران وہ لوگوں کے مال لوٹ لیں, انگنت لوگ مارے جائیں. یہ جیسے کافر حربی کلمہ پڑھ لے پچھلے سارے معاملے ختم. باغی نے جب بغاوت چھوڑ دی اور خلیفہ کو تسلیم کر لیا, مقدمہ نہیں بن سکتا. یہ امام ابو حنیفہ رحمۃ اللہ علیہ کا فتویٰ علی اس پر تھے, اور امام شافعی کا کہ قصاص تو بنتا تھا مگر قصاص کو خلیفہ ملتوی کر سکتا اگر خلا قصاص لینے سے ہنگامہ اور بڑھتا ہو اور فساد بڑھتا. جیسے حضرت جریر نے جب آ کر کہا کہ حضرت معاویہ کہتے ہیں قاتل ہمارے حوالے کرو, تو آپ نے فرمایا قاتل اٹھ کھڑے ہو. جب 20,000 آدمی اٹھ کھڑا ہو اور تلواریں آدمی کیا ہو قصاص لو, آپ نے لے لو قصاص جو لے سکتا. پہلا زبیر حضرت عائشہ بسرے گئے اور وہاں لوگوں کو قتل کرنا شروع کیا. جب اصل قاتل آیا جو سرگنا تھا ذوالفیصلہ صحابی تھا, وہ یہ ٹھنڈے ہو گئے, ان کا قبیلہ آ گیا مقابلے میں, کیا اور قصاص لو. تو حضرت جریر نے لکھا کیا وہ لو نا قصاص ہے, اٹھے جو تھے قصاص ذوالفیصلہ کو لو قصاص. اور اگر کہتے قبیلہ آ گیا تو میری طرف نہیں دیکھتے کہ پوری سلطنت باغی ہوئی ہوئی اور حضرت عثمان کے خلاف کس سے میں قصاص ہوں؟ تو لوگ اگر صحیح حالات کو پڑھیں اور اماموں کی کتابیں اور فقہ بھی پتہ چلے کہ وہ سرسری معاملہ نہیں تھا, کوئی قتل ہو گیا قاتل سامنے تو دے دو ان کو قصاص کے لیے, وہ بغاوت ہوئی تھی. بغاوت کا قانون پہلے پڑھ لیں کہ باغیوں سے قصاص لیا جاتا. اس طرح تو اگر باغی یہ سمجھے کہ ہماری جان ہی نہیں حکومت چھوڑے گی, وہ کیوں ہتھیار ڈالیں گے, مر جائیں گے, مانیں گے نہیں. ان کے لیے یہی کافی ہے کہ کافر جو ہے اسلام لے آئے پچھلے جرم باپ, باغی بغاوت چھوڑ دے، حکومت کو تسلیم کر دے، کوئی کیس اس کے خلاف پٹ اپ نہیں ہوتا۔ یہ حدیث اور فقہ کی کتابیں پڑھاؤں گا جب آپ تفصیل سے سمجھیں گے۔ یہ شوشے جو چھوڑے ہوئے ہیں نا، یہ زہر دماغوں سے نکالیں۔ خدا کے لیے، حضرت علی چوتھا خلیفہ ہے، ہم اس کو اہل سنت اور اہل حدیث امام مانتے ہیں، خلیفہ برا، اگر یہ شوشے رہے دماغوں میں کیا عزت ہوگی اس کی؟ یہی انہوں نے کیا محمود عباسی اور فیض عالم نے، بلکہ فیض عالم نے تو رسالہ لکھ دیا کہ علی چوتھا خلیفہ بھی نہیں ہے، یہ ہے پھیلا رہا ہے یار حدیثوں میں۔ توبہ توبہ توبہ، کون سا دین ہے یہ؟ فیض عالم صدیقی، عظیم الدین صدیقی اور محمود عباسی امام غزالی کے اس بات پر بہت زور دیتے ہیں کہ یزید رحمۃ اللہ علیہ اس کی وضاحت فرما دیں۔ کوئی امام غزالی یہ نہیں کہتا، امام غزالی کا تو کہنا یہ ہے کہ جس آدمی کا کفر پر مرنا ہمارے ثابت نہیں، وہ تو کافروں کے لیے بھی کہتے ہیں کہ جو ہندو سکھ عیسائی مرتے ہیں، کسی کو لعنت نہ کرو نہ برا کرو، ہمیں کیا پتا کہ اس کا انجام کیا۔ وہ امام صوفی ہیں، وہ کہتے ہیں بس جو کافر پکے ہیں نا، جن کا قرآن و حدیث میں ذکر ہے کہ یہ کافر مرے، صرف ان کو کہو، باقی کافروں کو بھی نہ کہو، یہ ان کا خیال ہے۔ وہ کوئی یزید کو نیک نہیں سمجھتے، ویسے ان کا ذہن ہے کہ اللہ کی رحمت بڑی وسیع ہے، جو کافر دوسرے ہمیں کیا پتا ان کی آخر کیا۔ نیک انہوں نے نہیں کہا، اسی احیاء اور روم میں دیکھتے ہیں کہ اس نے سنت تبدیل کر دی، حلال کو حرام کر دیا، سارا پڑھے، ایسا نہیں ان کا ذہن۔ صرف وہ ویسے کہتے ہیں کہ جس شخص کا خاتمہ کفر پر ہمارے نزدیک نہیں، وہ ہندو ہے سکھ عیسائی، چھوڑو اس کی بات۔ حضرت زبیر علی نے فرمایا کہ میں نے علی عظیم کی بیعت اس حالت میں کی کہ میری گردن پر تلوار ہے۔ یہ سارے شوشے اب یہ سوچ رہے ہیں کہ اگر لوگ یہ کہتے ہیں کہ یزید کی بیعت جو تھی جنہوں نے کی ہے نا بیچاروں نے، وہ تلوار کی وجہ سے کی ہے، تو اس وقت یہ لوگ کہتے ہیں صحابی مر جاتا تلوار کی وجہ سے بیعت نہ کرا۔ ذرا دورنگی دیکھ لیں، جب اتنا زمانہ بعد کا ہو گیا، 20 سال حضرت معاویہ کا شکنجہ کسا گیا، یزید کی بیعت لینے کے لیے حکومت ساری لگی ہے، اس وقت تو اگر کہنا کہ اگر چند لوگوں نے بیعت کی ہے صاحب مجبوری سے، کہتے توبہ توبہ۔ تو جب آپ لکھ رہے ہیں اس وقت جب ابھی اسلام مضبوط تھا، جلیل القدر حضرت زبیر اشرف وشرا، تو وہ کہتے ہیں میں نے سال میں علی کی بیعت کر لی کہ میری گردن پر تلوار تھی۔ اگر زبیر بیچارہ اس وقت تلوار سے ڈر کر بیعت کر سکتا تو کیا رہا آپ کے مقدمہ میں؟ پھر یزید کی بیعت بھی جنہوں نے کی ہے مجبوری سے کی، اگر زبیر رضی کر سکتے ہیں تلوار گردن پر، ہے جھوٹ، بالکل غلط ہے۔ انہوں نے اپنی خوشی سے کی تھی، حضرت طلحہ نے خوشی سے کی تھی، کوئی تلوار ان پر نہیں تھی، سب سے پہلے بیعت کرنے والے وہی تھے، اور زبیر تو وہ ہیں جو حضرت علی کی بیعت اس وقت بھی کرنا چاہتے تھے جب حضرت ابوبکر کی پھوپھی کے بیٹے تھے، یہ تو اس وقت نہیں مانتے تھے کہ کون ہے ابوبکر، میں بیعت کروں گا علی کی، اس سے بڑھ کر کوئی مجھے پیارا نہیں۔ تو زبیر بیچارے نے کیوں تلوار کے ڈر سے کرنی تھی؟ کوئی بات بالکل جی ہاں، اور کوئی ہے ایک آدھا سوال تو کر لیں، بس دعا کریں، بس دعائیں میری زیادہ غزنف اللہ صاحب کی، جنہوں نے بڑی جرت سے کام لیا۔ ورنہ لوگ کہتے ہیں نا اہل بیعت کی بات نہ کرو، میں نے کہا ٹھیک ہے دین سے یہ حصہ نکال دو، یہ آتے ہیں رضی سے ختم کرو۔
جی گزارش ہے کہ سورہ یاسین میں آتا ہے کالا یا لیت قومی یعلمون، ہاں
بما غفر لی ربی و جائے، جی
کی لد کھول الجنہ، جنت میں داخل ہو جائیں جی، کالا یا لیت قومی یعلمون، تو وہ مرنے کے بعد ہی جنت میں چلا گیا۔ تو ایسا ہے کہ عالم برزخ آتا ہے، عالم دنیا سے، پھر عالم برزخ کے بعد عالم حشر آتا ہے، پھر کہیں جنت میں جانا ہوتا ہے، اللہ کے سامنے دربار میں حاضری اور میزان اور یہ وہ سارا کچھ پلان کے چلا گیا۔
بڑا اچھا سوال بھائی صاحب نے کیا کہ قرآن مجید میں آتا ہے کہ وہ سورہ یاسین میں جو وہ مومن تھا، جب اس کو قتل کر دیا گیا تو اللہ کی طرف سے حکم ہوا جنت میں داخل ہو جا، تو اس نے کہا کاش میری قوم کو، تو یہ کہتے ہیں کہ قیامت کے دن حساب ہوگا، پھر وہاں جنت دوزخ میں جائیں گے، یہ ڈائریکٹ کیسے جنت میں چلا گیا؟ تو بات اصل میں اس وجہ سے پیدا ہوئی کہ لوگ جنت کو وہی جنت الفردوس سمجھ بیٹھتے ہیں کہ باغ ایک ہی ہے تو جنت الفردوس، جنت الخلد نہیں ہے، یہ برزخ میں بھی جنت اور نار ہے، اس میں بھی جنت بھی، جیسے فرمایا قبر و روضہ تم میں رہ الجنہ، کہ قبر جنت کی کیاریوں سے کیاری ہے یا دوزخ کے گھروں میں سے گھر، اس لیے وہ جنا جنت جو آخری ہے وہ میرے بھائی بالکل سچی بات ہے، قیامت کے دن حساب کتاب کے بعد لوگ جائیں گے، نبی ولی صحیح سارے، مگر اب بھی جو لوگ ہیں نا مرنے کے بعد یا باغ میں چلے جاتے ہیں، خوشبوئیں اور راہ سے جنت کی ہوائیں آتی ہیں، یا وہ بدنصیب دوزخ کی ان کو باپ پہنچی، یہاں بھی جنت دوزخ ہے۔ ایک اشکال ہے اس کا مفصل جواب طلب، مفصل جواب تو حضرت حسین کوفہ کی طرف کس لیے گئے تھے؟ اگر وہ اپنی بیعت کرانے گئے تھے تو اس وقت یزید رحمۃ اللہ علیہ کی حکومت قائم تھی۔ میں نے ایک حدیث سنی ہے کہ آپ نے فرمایا اگر کوئی حکومت کے خلاف خروج کرے تو اس کو قتل کر دینا چاہیے. کیا حضرت حسین حکومت کے خلاف خروج کرنے کے اپنی بیعت کرانے کے غیر سے؟ بالکل میری بات یہی ہے. ٹھیک بیٹا کہ وہ اپنی بیعت کرانے کے لیے گئے تھے, اس حکومت کی بیعت کو غلط سمجھتے تھے, غیر آئینی سمجھتے تھے, جابر اور ظالم سمجھتے تھے, رحمت اللہ علیہ نہیں سمجھتے تھے, اس کو کہتے تھے فاسق اور فاجر, اس لیے اس کی حکومت پر تختہ ہی اٹھنا چاہتے تھے. کامیاب نہیں ہوئے تو کوئی بات نہیں, سلطان ٹیپو شہید مارے گا, کئی صحابی مارے گا, تو یہ ناکامی کوئی نہیں ہوتی. آدمی کو حق پر ہونا چاہیے چاہے وہ مارا جائے, یہ معیار کوئی نہیں کہ وہ جیتا یا ہارا, مقصد دیکھنا چاہیے. جو حدیث آپ نے کہی اسی نے ہماری تباہی کر دی اس کے غلط مفہوم نے, کہ جو بے ایمان آ جاتا ہے لوگ کہتے ہیں حکومت کے خلاف خروج نہ کر. اب آپ فتح الباری کی جلد دیکھیں 12, اس میں امام ابن حجر لکھتے ہیں کہ یہ لوگوں نے بالکل غلط بات کر لی کہ حکومت کے خلاف جو ہوتے ہیں وہ باغی ہوتے ہیں. وہ کہتے ہیں صرف امام برحق جو ہوتا نا, جس کی حکومت صحیح بنی ہو, متقیر پرہیزگار, لوگوں نے اپنی مرضی سے چنا, اس کے خلاف اٹھنے والے باغی ہوتے ہیں. اور فرماتے ہیں اگر حکمران سنت سے ہٹے ہوئے ہو, دین کے خلاف ہوں, ظالم جائر ہوں, تو ان کے خلاف اٹھنے والے اہل حق ہوتے ہیں اور وہ حاکم باغی اور جائر ہوتے ہیں. اور وہاں حوالہ دیا بیٹا حضرت حسین کا اور مدینے والوں کا اور قرآن کا, کہ جو حجاج بن یوسف کے خلاف اٹھے تھے قرآن کے عالم. اس لیے کس احمق نے یہ بتا دیا کہ حکومت حرام دادوں کی ہو تو اس کے خلاف اٹھنا جرم ہے؟ یہ آپ رعایت دینا چاہتے ہیں؟ یہ ہماری عدالتوں نے, کمبختوں نے یہ عین حدیثوں کا یہ ترجمہ کر لیا کہ جو آ جائے شیطان کا بچہ شرابی زانی ہے اس کی حکومت مانو. کہاں حدیث کا مطلب؟ اگر کہیں کسی جگہ آپ پڑھ لیں کہ بیوی خاوند کی اطاعت کرے, تو مانا اس کا یہ ہے کہ جو اگوا کر کے لے جائے خاوند بن گیا. پہلے نکاح کرے گواہوں کے سامنے, خاوند بنے, پھر مسئلہ اس پر اپلائی ہوگا کہ خاوند کی اطاعت کرے. جو خاوند ہی نہیں خام خواہ لیے پھرتا, میری مثال ذہن میں رکھو, بھائی جب اس کی حکومت لوگوں نے بنائی ہی نہیں, زبردستی جس طرح بنی ہے نا دکھا دوں گا آپ کو, روپے بانٹے گئے, جو نہیں مانا اس کو تلوار کے زور سے, اس کے لیے بخاری شریف نکال دوں گا. آپ خدا کے لیے یہ رسالے چھوڑے, رحمت اللہ علیہ سے توبہ کریں. کسی نے اس کو رحمت اللہ علیہ نہیں کہا, کسی نے کافر کہا, بات تو یہاں تک پہنچ گئی. ایمان اس کے بارے میں بحثیں ہوئی ہیں اماموں کی کہ یہ مومن بھی رہا یہ کافر ہے, آپ رو رہے ہیں رحمت اللہ علیہ کو, اور دوسروں نے اس حد تک کہا کہ صرف ہم کافر نہیں کہتے فاسق ہیں. بالکل ایک بھی اہل سنت کا امام اور اہل حدیث کا نہیں جو رحمت اللہ علیہ کا. کدھر آپ جا رہے ہیں؟ خدا کے لیے توبہ کریں. یہ شیعوں کی زد میں آپ نے کہاں سے من گھڑت باتیں نکال, اور اس کا حال دیکھیں جس کی رحمت اللہ علیہ لیے پھرتے ہیں وہ محمود احمد سے. اب بات چل گئی, دکھاؤں کہ صحیح بخاری اور صحیح مسلم میں ہے کہ حضرت حسین رضی کا سر کاٹ کر ابن زیاد کے سامنے پیش کیا گیا, اس نے چھڑیاں ماری اور حضرت انس رضی نے کہا اللہ کے بندے توبہ کر, یہاں تو میں نے حضور کو بہت سے دیکھتے دیکھا. اب ان لوگوں نے کیا دیا, ذکر نہیں کیا کہ بخاری کہتے ہیں نہیں یہ افسانہ ہے, سیوں نے گراؤ سر کاٹا, کوئی سر نہیں کاٹا گیا. اب صحیح بخاری ہے صحیح مسلم ترمذی شریف میں دیکھ کاٹا گیا, بعد میں اسی ابن زیاد کا بھی کاٹا گیا اور اسی محل میں آیا. اور امام ترمذی صحیح سند سے لکھتے ہیں کہ سانپ آیا تین مرتبہ اس کے نتھنوں میں گھسا اور پھر چلا گیا, لوگ توبہ توبہ کرتے کہ ظالم فاسق کو یہ بدلہ ملا. اور وہاں امام مبارک پوری رحمۃ اللہ علیہ فرماتے ہیں یہ انہیں دنیا میں ملا, ولا عذاب الاخرت شد, اور آخرت کا عذاب ہی باقی. کوئی اہل حدیثوں کا پڑھیں, خدا کے بندو چھوڑیں یہ چھوکرے جو اٹھ کھڑے ہوئے فیض عالم کے لیے پھر دیں. یعنی صحیح بخاری کا انکار کر دیا, سر کاٹنے کا صحیح بخاری میں ہے, یہ سبائیوں کی باتیں نہیں ہیں. جو حقیقت مذہب شیعہ لکھی ہے جاہل اتنا تھا, اس میں لکھا کہ امام مسلم نے بھی شیعوں کے ساتھ بڑا احسان کیا نیکی کہ اپنی صحیح میں لکھ گئے کہ خلافت 30 سال ہے, اس کے بعد ظالم بادشاہ ہے, یہ بڑی نیکی کی انہوں نے شیعوں کے ساتھ, ان کو ہتھیار دے گا. میں جو لاتا ہوں اس کا کہتا ہے یار یہ حدیث جو ہے اس کو بعد میں دیکھیں صحیح ہے یا نہیں ہے اس کا. بھائی امام مسلم غریب نے کب یہ لکھی, غریب نے کب یہ لکھی, اس جاہل کو یہ بھی نہیں پتا کہ یہ صحیح مسلم میں ہے ہی, بیچارے مسلم نے ایک قصور نہیں کیا. ایسوں کی کتابیں لیے پھرتے ہو, یہ سارا کچھ اسی سے رکھ دیا, بچے نے پڑھی ہوئے نشان لگے ہوئے, خدا کے لیے وہ کتاب لے کر آ جائے میرے پاس, میں اصل کتابیں نکال کے دکھاؤں, آپ خود توبہ کریں. ادھر سے کاٹ لیا ادھر سے کاٹ لیا, کسی نے وہ کچھ نہیں لکھا جو اس نے لکھا, بالکل جھوٹ بول دو, وہ بھی کچھ نہیں لکھ سکتا تھا, جاہل تھا. لکھا تو محمود احمد عباسی نے, جو حضور وہ کہتا تھا کہ وہ قرآن ان کی تصنیف ہے, مرتد تھا ملج, کہتا تھا کوئی بھائی پیغمبر خدا کی تصنیف, جمعہ نہیں پڑھتا تھا, نماز نہیں پڑھتا تھا, وہ مولانا عبد الرشید نعمانی دیوبندی لکھتے, میں جاتا تھا مردود کے پاس, بے دین تھا, چینی سفارت خانے میں وہ ملازم تھا, شوشہ چھوڑا کہ حسین باغی تھے اور یزید رحمۃ اللہ علیہ تھا, یہ دیوانے ہو گئے. خوشیوں کی بے وقوفیاں تھیں, لوگ تنگ آئے تھے, انہوں نے کہا واہ مزے کی بات مل گئی, اب ان کو ستانے کے لیے ٹھیک ہے حسین. اور مولانا عبد الرشید نعمانی کہتے ہیں تمہاری یہ کتابیں پڑھ کر کوئی شیعہ اہل سنت ہوا؟ ایک بھی نہیں. یہی کتابیں سٹیجوں پر دکھا کر انہوں نے لوگوں کو شیعت کی طرف کر لیا کہ یار ان کا پردہ سنیوں کا کھل گیا، یہ امام حسین کو نہیں مانتے، الٹا اپنی غلامی کرا لی، کچھ نہیں ملا، اپنے عقیدے خراب کر لیے، حالانکہ ہم حضرت ابو بکر علی عمر عثمان کی طرح علی کو بھی مانتے تھے، حسین رضی اللہ کا مانتے تھے، ایسی بدماشی پھیلائی، نہ حدیثوں کی طرف آتے ہیں، رسالے لیے پھر رہے ہیں کہ فیض عالم نے لکھا یہ، اور رسالے بیٹا جس نے بھی لکھا آ جائے میرا بچہ، وہ کتاب ہاتھ میں لے لے، نکال دیں گے کتابوں جن سے انہوں نے حوالے لیے۔ اب تہذیب التہذیب امام حضرت کی 12 جلدوں میں راویوں پر یزید بن معاویہ کا نکالیں، سند دے کر ایک ایک راوی پر لکھا کہ صحیح ثقہ، حضرت عمر بن عبدالعزیز جو خود مروان کا پوتا مگر خلیفہ راشد تھا، اس کے سامنے ایک شخص نے کہا یا امیر المومن یزید آپ تو ایسی باتیں کر دیں نا، حضرت عمر بن عبدالعزیز نے کہا اس کو 20 کوڑے ہوا، اگر یزید مسلمانوں کا امیر المومن تو اسلام پر سلام ہی ہے، ایسے لوگ مسلمانوں کے امیر بن جاتے۔ تو یہ حدیث بھی میں نے واضح کر دی، سن لو، یہ ان خلیفوں کے بارے میں جو امت اپنی مرضی سے چنے، کوئی زبردستی نہیں، ہو ولی خدا کا، بعد میں اگر وہ غلط کام کرے تو اس کے خلاف جلدی نہیں اٹھنا چاہیے، سمجھانے کی کوشش کرنی چاہیے، مگر جس کی خلافت ہی بے بنیاد ہو، غیر آئینی، جیسے موجودہ حکومت کہ زبردستی تختہ اٹھ کر قبضہ کر لیا، نہ کوئی آئین میں انتخاب نہ کوئی بات، ایسے غاصب کی حکومت کو خلافت نہیں کہتے، اس کے بارے میں حدیثیں نہیں کہ اس کے خلاف نہ اٹھو، یہ صحیح خلیفوں کے بارے میں جو صحیح منتخب ہو، میری وہ مثال یاد رکھنا کہ پہلے خاوند بنے پھر وہ حدیثیں پڑھے کہ خاوند کی اطاعت کرے، لے گیا نکال کر نہ نکاح کیا، ایسے آدمی کو کہاں سے وہ حدیثیں کام دے گی خاوند کی اطاعت، پہلے خلیفہ بنو جو صحیح، خلیفہ وہ بنے گا جو حضرت عمر رضی اللہ عنہ نے کہہ دیا کہ اگر ابو بکر کی طرح آپ کوئی خلیفہ بنے، حضرت ابو بکر تک کا کہہ دیا کہ مشورہ لیے بغیر دو چار آدمی فیصلہ کریں، فرمایا بیعت لینے والے اور کرنے والے دونوں کے سر اٹھا، صحیح بخاری فرماتے ہیں بیعت کوئی لوگ کسی کی گھر کا معاملہ جاگیر ہے، یہ امت چنے گی، مشورے کے بغیر کوئی نہیں چن سکتا، اس لیے یہ جو کہتے ہیں جمہوریت کفر ہے یہ بھی نادان ہے، حضرت عمر تو کہہ رہا ہے کہ مشورہ کے بغیر، اب ٹھیک ہے کہ لوگ چونکہ جاہل ہیں وہ برا چنتے ہیں، یہ تو ہماری اپنی کم بختی ہے، لوگوں کو نیک بنائیں، ان کو سکھائیں کہ اچھا چننا ہے، یہ تربیت کی کوشش کریں، بندے اچھے بنا دیں اچھا چنیں، مگر چناؤ کے بغیر گزارا نہیں، اگر لوگ نہیں چنیں گے زبردستی کو بیٹھے گا کون اس کی بات مانیں گے، لوگ اس کا کوئی حکم نہیں مانیں گے، تعاون نہیں کریں گے، رضائے عامہ کا اصول کے پبلک اس پر خوش ہو، یہ حکومت کرنے کے لیے ضروری ہے، ورنہ نبی وقت بھی ہوگا تو حکومت نہیں کر سکے گا کیونکہ لوگ اس کو نہیں چاہتے، یہ دنیا کی حکومت کرنے کے لیے ضروری ہے کہ رعایا ساتھ ہو، اسی کو جمہوریت کہتے ہیں کہ زیادہ لوگ اس پر خوش ہو، اب زیادہ کو نیک بنانے کی کوشش ہمیں کرنی چاہیے کہ دین سکھائیں، زیادہ نیک ہو جائیں گے تو انشاءاللہ اچھا ہی چنے گی، بڑی خوشی اللہ خیر سے رکھے، اور بھی سوال ہوں گے تو لے آئیں، اللہ تعالیٰ شفا دے، الحمدللہ رب العالمین الرحمن الرحیم مالک یوم الدین والصلاۃ والسلام علی رسول الکریم سیدنا محمد و آلہ و اصحابہ اجمعین، اللہم وفقنا لما تحب و ترضا و اجعل آخرتنا خیرا من الاولى، اللہم استعملنا بسنت نبیک و توفنا علی ملته و اعذنا من مضلات الفتن، ربنا لا تزغ قلوبنا بعد إذ هديتنا وهب لنا من لدنك رحمة إنك أنت الوهاب، ربنا هب لنا من أزواجنا وذرياتنا قرة أعين واجعلنا للمتقين إماما، أذهب الباس رب الناس واشف أنت الشافي، لا شفاء إلا شفاءك شفاء لا يغادر سقما، اللهم اشفي اللهم اشفي اللهم اشفي یا قاضی الحاجات اقضی حاجاتنا و حاجات المسلمین، یا حیو یا قیوم برحمتک نستغیث، اصلح لنا شأننا کلہ ولا تکلنا الی انفسنا طرفۃ عین، ربنا افرغ علینا صبرا و ثبت اقدامنا و انصرنا علی القوم الکافرین، و صلی اللہ تعالی علی عبداللہ و رسول خاتم النبیین سیدنا محمد و آلہ و اصحاب اجمعین، آمین یا رب العالمین۔ قاری صاحب اللہ مسجد نو آباد کرے، یہ رونق دوبالہ کرے، بالکل کھلا دل کر کے جو جی چاہوں سوال لیاؤ، سمجھنے کی کوشش کرو، ہر ترمی چھڈو۔